ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਨ ਕਿਆ ਕਹਿਤਾ ਹੋ ਕਿਆ ਕਹਿਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਆਪ ਨਿਤ ਦੇ ਨਿਯਮ ਅਨੁਸਾਰ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਏ ਹੋ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ, ਸਰਵਣ ਕਰੋ ਜੀ।
ਬਿਲਾਵਲ ਮਹੱਲਾ ਪੰਜਵਾ।
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਨ ਦੇ ਪ੍ਰਥਾਏ ਪਾਵਨ ਉਪਦੇਸ਼ ਬਖਸ਼ਦੇ ਜਗਿਆਸੂ ਮੁਖ ਦੁਆਰਾ ਕਹਿਣਗੇ ਕਿ ਉਹ ਗੁਰਮੁਖ ਜਨ ਬੇਨਤੀ ਕਰਦੇ ਨੇ ਪਰਮੇਸ਼ਰ ਦੇ ਅੱਗੇ ਕਿਸ ਪ੍ਰਕਾਰ ਕਰਦੇ ਹਨ। ਸੁਣੋ ਜੀ।
ਮਨ ਕਿਆ ਕਹਿਤਾ ਹੋ ਕਿਆ ਕਹਿਤਾ।
ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਮਨ ਜਿਹੜਾ ਸਾਡਾ ਇਹ ਕਿਆ ਕੀ ਕਹਿਤਾ ਆਖਦਾ, ਕੀ ਕਹਿੰਦਾ, ਅਤੇ ਹੋ ਮੈਂ ਕੀ ਕਹਿਤਾ ਆਖਦਾ ਹਾਂ, ਕੀ ਕਹਿੰਦਾ ਹਾਂ, ਭਾਵ ਕੀ ਹੈ ਵੀ ਮਨ ਆਪਣੇ ਸੰਕਲਪਾਂ ਵਿਕਲਪਾਂ ਵਿੱਚ ਲਾ ਕੇ ਇਹ ਵਿਸ਼ੇ ਭੋਗਣ ਦੇ ਲਈ ਮੈਨੂੰ ਪ੍ਰੇਰਣਾ ਦਿੰਦਾ ਰਹਿੰਦਾ, ਪਰ ਮੈਂ ਇਸ ਨੂੰ ਭਜਨ ਸਿਮਰ ਵਿੱਚ ਤਤਪਰ ਹੋਣ ਦੇ ਲਈ ਆਖਦਾ ਹਾਂ। ਮਨ ਕੀ ਕਹਿੰਦਾ ਤੇ ਮੈਂ ਉਹਨੂੰ ਕੀ ਕਹਿ, ਇਹਦਾ ਮਤਲਬ ਹੈ ਵੀ ਅੰਦਰ ਜਿਹੜੀ ਨਿਰਮਲ ਬੁੱਧ ਦੀ ਝਲਕ ਹੈ ਤੇ ਮਨ ਜਿਹੜਾ ਇੱਕ ਅਸ਼ੁੱਧ ਮਨ ਇੱਕ ਸ਼ੁੱਧ ਮਨ ਹੈ। ਸ਼ੁੱਧ ਮਨ ਜਿਹੜਾ ਹੈ ਉਹ ਅਸ਼ੁੱਧ ਮਨ ਨੂੰ ਕਹਿੰਦਾ, ਅਸ਼ੁੱਧ ਮਨ ਜਿਹੜਾ ਉਹ ਸ਼ੁੱਧ ਮਨ ਨੂੰ ਕਹਿੰਦਾ। ਇਹ ਦੋਨਾਂ ਦੀ ਆਪਸ ਕਹਿੰਦਾ ਵੀ ਇੱਕ ਮਨ ਮੇਰਾ ਕਹਿੰਦਾ ਸੀ ਮੈਂ ਐਂ ਕਰਾਂ, ਦੂਜਾ ਮਨ ਕਹਿੰਦਾ ਸੀ ਐਂ ਕਰਾਂ, ਉਹ ਬਾਤ ਹੈ। ਇਸ ਕਰਕੇ ਮਹਾਰਾਜ ਮੇਰਾ ਜਿਹੜਾ ਸ਼ੁੱਧ ਮਨ ਹੈ ਉਹ ਵਿਸ਼ੇ ਵਿਕਾਰਾਂ ਵੱਲ ਨੂੰ ਪ੍ਰੇਰਨਾ ਕਰਦਾ ਤੇ ਮੇਰਾ ਜਿਹੜਾ ਸ਼ੁੱਧ ਮਨ ਹੈ ਉਹ ਮੈਂ ਭਜਨ ਸਿਮਰਨ ਵਾਲੇ ਪਾਸੇ ਨੂੰ ਲਿਜਾਣਾ ਚਾਹੁੰਦਾ। ਇਸ ਕਰਕੇ ਮੈਂ ਦੁਚਿਤੀ ਦੇ ਵਿੱਚ ਫਸਿਆ ਹੋਇਆ ਹਾਂ।
ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ।
ਮੇਰੇ ਪ੍ਰਵੀਨ ਅੰਤਰਜਾਮੀ ਠਾਕੁਰ ਸਵਾਮੀ ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ ਤੇ ਇਸ ਕਰਕੇ ਫਿਰ ਜਦੋਂ ਤੁਸੀਂ ਅੰਤਰਜਾਮੀ ਹੋ, ਅੰਤਰਜਾਮੀ ਸਭ ਕੁਝ ਜਾਣਦਾ, ਤੁਸੀਂ ਤਾਂ ਜਾਣਦੇ ਹੋ ਘੱਟ ਘੱਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ, ਫਿਰ ਮੇਰੇ ਮਨ ਦੀ ਸਥਿਤੀ ਵੀ ਤੁਸੀਂ ਜਾਣਦੇ ਹੋ।
ਜਿਸ ਆਗੈ ਕਿਆ ਕਹਿਤਾ।
ਇਸ ਆਪ ਜੀ ਦੇ ਫਿਰ ਆਗੈ ਸਨਮੁਖ ਮੈਂ ਕੀ ਆਖਾਂ, ਮੈਂ ਕੋਈ ਕਹਿ ਨਹੀਂ ਸਕਦਾ। ਭਾਵ ਕੀ ਹੈ ਵੀ ਬਾਹਰੋਂ ਤਾਂ ਮੈਂ ਤੇਰਾ ਭਗਤ ਅਖਵਾ ਰਿਹਾ, ਤੇਰਾ ਸਿੱਖ ਅਖਵਾ ਰਿਹਾ, ਪਰ ਮਨ ਵਿਸ਼ਿਆਂ ਵੱਲ ਪ੍ਰੇਰ ਹੋ ਰਿਹਾ, ਇਸ ਕਰਕੇ ਸੋ ਤੂੰ ਆਪ ਹੀ ਰੱਖਿਆ ਕਰ ਮੇਰੀ। ਮੈਂ ਚਾਹੁੰਦਾ ਨਹੀਂ ਪਰ ਮੇਰੇ ਬਸ ਤੋਂ ਬਾਹਰ ਹੋ ਕੇ ਵਿਸ਼ੇ ਵਿਕਾਰ ਵੱਲ ਨੂੰ ਮੇਰਾ ਮਨ ਜਾਂਦਾ ਹੈ ਤੇ ਮੈਂ ਕੀ ਤੇਰੇ ਅੱਗੇ ਕਹਾਂ ਜਦੋਂ ਤੂੰ ਸਭ ਕੁਝ ਜਾਣਦਾ, ਮਨਾਂ ਦੀ ਸਥਿਤੀ ਜਾਣਦਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਆਨ ਬੋਲੇ ਕੋ ਤੁਹੀ ਪਛਾਣ ਹੈ।
ਹੇ ਮੇਰੇ ਪਰਮੇਸ਼ਰ ਜੀ, ਇੱਕ ਤੂੰ ਹੀ ਹੈ ਜੋ ਬਿਨਾਂ ਬੋਲੇ ਸਭ ਕੁਝ ਪਛਾਣ ਲੈਂਦੇ ਹੋ।
ਜੋ ਜੀਵਨ ਮਹਿ ਹੋਤਾ।
ਜੋ ਕੁਝ ਵੀ ਜੀਵਨ ਜੀਵਾਂ ਦੇ ਹਿਰਦੇ ਦੇ ਵਿੱਚ ਹੋਤਾ ਹੁੰਦਾ ਹੈ ਉਹ ਤੁਸੀਂ ਅਨਬੋਲੇ ਬਿਨਾਂ ਬੋਲੇ ਬਿਨਾਂ ਬੋਲਣ ਤੋਂ ਹੀ ਮਨ ਦੇ ਸੰਕਲਪਾਂ ਨੂੰ ਵੀ ਤੁਸੀਂ ਪਛਾਣ ਲੈਂਦੇ ਹੋ ਇਹਦੇ ਮਨ ਦੇ ਸੰਕਲਪ ਕੀ ਕੀਤਾ। ਇਸ ਕਰਕੇ ਇਹ ਤੁਸੀਂ ਮਹਾਰਾਜ ਸਾਰਾ ਜਾਣਦੇ ਹੋ।
ਰੇ ਮਨ ਕਾਏ ਕਹਾ ਲੋ ਡਹਿ ਕਹਿ।
ਮਨ ਨੂੰ ਸਿੱਖਿਆ ਦਿੰਦੇ ਨੇ ਜਿਹੜਾ ਅਸ਼ੁੱਧ ਮਨ ਹੈ, ਸ਼ੁੱਧ ਮਨ ਵੱਲੋਂ ਜਾਂ ਗੁਰੂ ਸਾਹਿਬ ਵੱਲੋਂ, ਰੇ ਹੇ ਮਨਾ ਤੂੰ ਕਾਏ ਕਿਸ ਵਾਸਤੇ, ਤੇ ਕਾਏ ਦਾ ਅਰਥ ਕਾਂ ਵੀ ਹੁੰਦਾ ਹੈ ਵੀ ਕਾਏ ਕਾਂ ਵਾਂਗੂ ਕਿਉਂ ਵਿਸ਼ਿਆਂ ਦੀ ਗੰਦਗੀ ਫਰੋਲਣ ਵਾਸਤੇ ਉਧਰੋਂ ਖਿਸਕਾਨਾ ਹੈ, ਬਿਸਤਾ ਖਾ ਕੇ ਜਿਵੇਂ ਕਾਂ ਕਾਂ ਕਰਦਾ ਹੈ ਤੇ ਇਸੇ ਪ੍ਰਕਾਰ ਤੇ ਕਿੱਥੇ ਤੱਕ ਫਿਰ ਤੂੰ ਕਦ ਤੱਕ ਡਹਿ ਕੇ ਭਟਕਦਾ ਫਿਰੇਗਾ। ਇਸ ਕਰਕੇ ਇਹਨੂੰ ਮਨ ਨੂੰ ਸਿੱਖਿਆ ਦਿੱਤੀ ਹੈ। ਕਹਿੰਦੇ ਫਿਰ ਕਿੱਥੋਂ ਲਾਓ ਤੱਕ, ਮਤਲਬ ਕਿੱਥੇ ਤੱਕ ਡਹਿਕਦਾ ਪੜਕੇਗਾ, ਭਾਵ ਤੇਰੀ ਇਹ ਹਾਲਤ ਕਿੱਥੇ ਤੱਕ ਰਹੇਗੀ। ਅੱਗੇ ਦੱਸ ਦੇਣ,
ਜੋ ਪੇਖਤ ਹੀ ਸੰਗ ਸੁਨਤਾ,
ਜਦੋਂ ਪਰਮਾਤਮਾ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਵੇਖ ਵੀ ਰਿਹਾ ਅਤੇ ਤੇਰੇ ਸੰਗ ਨਾਲ ਹੋ ਕੇ ਸਾਰੀਆਂ ਗੁਪਤ ਗੱਲਾਂ ਨੂੰ ਸੁਣ ਵੀ ਰਿਹਾ। ਸਦ ਸੁਣਦਾ ਸਦ ਵੇਖਦਾ ਤੇ ਤੋਂ ਦੂਰ ਨਹੀਂ ਹੈ। ਇਸ ਕਰਕੇ ਉਹ ਸਦਾ ਹੀ, ਕਿਉਂਕਿ ਪਰਮੇਸ਼ਰ ਜਿਹੜਾ ਹੈ, ਹਰ ਮਹਿ ਤਨ ਹੈ ਤਨ ਮਹਿ ਹਰ ਹੈ, ਸਰਬਨਿਰੰਤਰ ਸੋਏ ਰੇ, ਉਹ ਮਨ ਦੇ ਵਿੱਚ ਵਾਹਿਗੁਰੂ ਆਇਆ, ਵਾਹਿਗੁਰੂ ਦੇ ਵਿੱਚ ਮਨ ਹੈ, ਦੋਨੇ ਬੜਾ ਨੇੜੇ ਹੈ, ਚੇਤਨ ਸੱਤਾ ਰੂਪ ਹੋਣ ਕਰਕੇ ਨੇੜੇ ਹੈ। ਜੋ ਪੇਖਤ ਹੀ ਸੰਗ ਸੁਣਤਾ, ਇਸ ਕਰਕੇ ਫਿਰ, ਜਾਂ ਫਿਰ ਰੇ ਮਨ ਕਾਏ ਕਹਾਂ ਲਾਉ ਡਹਿਕੈ, ਹੇ ਮਨਾ ਤੂੰ ਇਸ ਨਾਸਵਾਨ ਕਾਇਆ, ਇੱਥੇ ਦੇ ਕਾਏ ਦਾ ਅਰਥ ਕਾਇਆ ਸਮਝਣਾ, ਅਭਿਮਾਨ ਦੇ ਵਿੱਚ ਕਹਾਂ ਤੇ ਕਿਸ, ਕਹਾਂ ਦਾ ਅਰਥ ਹੈ ਕਿਸ, ਤੇ ਕਿਸ ਲਈ ਭੜਕਦਾ ਫਿਰਦਾ ਹੈ। ਜੋ ਪੇਖਤ ਹੀ ਸੰਗ ਸੁਣਤਾ, ਜਦੋਂ ਅੰਤਰਜਾਮੀ ਪ੍ਰਭੂ ਤੇਰੇ ਨਾਲ ਹੀ ਹੋ ਕੇ ਸਾਰਿਆਂ ਕੰਮਾਂ ਨੂੰ ਸੁਣਦਾ ਵੀ ਹੈ, ਤੇਰੇ ਜੋ ਤੂੰ ਬੋਲਦਾ ਉਹਨੂੰ ਸੁਣਦਾ, ਜੋ ਤੂੰ ਚਿਤਵਦਾ ਉਹਨੂੰ ਸੁਣਦਾ, ਜੋ ਤੂੰ ਕਰਦਾ ਉਹਨੂੰ ਵੇਖ ਰਿਹਾ ਹੈ। ਖਸਮ ਦੇ ਮਾਲਕ ਦੇ ਨਜ਼ਰ ਦੇ ਵਿੱਚ ਤਾਂ ਇੱਕ ਕੀੜਾ ਵੀ ਹੈ, ਵੀ ਇਹ ਦਾਣੇ ਵੀ ਕਿੰਨੇ ਚੁਗਦਾ। ਖਸਮੇ ਨਜ਼ਰੀ ਕੀੜਾ ਆਵੇ ਜੇ ਤੇ ਚੁੱਗੇ ਦਾਣੇ। ਇਸ ਕਰਕੇ ਐਸਾ ਵਾਹਿਗੁਰੂ ਹੈ, ਉਹਦਾ ਭੈ ਧਾਰਨ ਕਰਕੇ ਹੀ ਮਨ ਵਿਸ਼ਿਆਂ ਵੱਲੋਂ ਰੋਕ ਸਕਦਾ ਹੈ।
ਐਸੋ ਜਾਨ ਭੈ ਮਨ ਆਨੰਦ,
ਹੇ ਪ੍ਰਭੂ ਜੀ, ਐਸੇ ਇਹੋ ਜਿਹੇ ਅਜਿਹਾ ਸਮਰੱਥ ਜਾਨ ਸਮਝ ਕਰਕੇ ਅਸੀਂ ਮਨ ਹਿਰਦੇ ਦੇ ਵਿੱਚ ਆਨੰਦ ਆਨੰਦ ਦੇ ਸਹਿਤ ਪਏ ਹੋਏ ਹਾਂ।
ਆਨਨਾ ਬੀਓ ਕਰਤਾ,
ਐਸਾ ਨਿਸ਼ਚਾ ਕਹਿਤੀ ਤੋਂ ਬਿਨਾ ਹੋਰ ਕੋਈ ਬੀਓ ਦੂਸਰਾ ਕਰਤਾ ਰਚਨਹਾਰੇ ਨਹੀਂ, ਸ੍ਰਿਸ਼ਟੀ ਨੂੰ ਰਚਨ ਵਾਲ ਤੁਸੀਂ ਹੋ ਮਾਰਾ, ਹੋਰ ਤਾਂ ਕੋਈ ਹੈ ਨਹੀਂ। ਇਸ ਕਰਕੇ
ਕਹੋ ਨਾਨਕ ਗੁਰ ਭਏ ਦਯਾਰਾ,
ਤੇ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਕਹੋ ਨਾਨਕ ਗੁਰ ਭਏ ਦਯਾਰਾ, ਸਤਿਗੁਰੂ ਜੀ ਫਰਮਾਨ ਕਰਦੇ ਸਾਡੇ ਉੱਪਰ, ਸਤਿਗੁਰੂ ਸਾਹਿਬ ਜੀ, ਗੁਰੂ ਰਾਮਦਾਸ ਜੀ, ਗੁਰੂ ਨਾਨਕ ਸਾਹਿਬ ਦਯਾਰਾ ਦਿਆਲੂ ਹੋਏ ਨੇ, ਜਿਸ ਕਰਕੇ ਫਿਰ
ਹਰ ਰੰਗ ਨਾ ਕਬਹੂ ਲਹਿਤਾ,
ਇਹ ਫਿਰ ਰੰਗ ਜਿਹੜਾ ਪ੍ਰੇਮ ਦਾ ਰੰਗ ਹੈ, ਇਹ ਕਦੇ ਲਹਿੰਦਾ ਨਹੀਂ ਹੈ, ਇਹ ਮਜੀਠਾ ਰੰਗ ਹੈ। ਕਾਇਆ ਰੰਗਣ ਜੇਥੇ ਪਿਆਰੇ ਪਾਈਏ, ਨੌ ਮਜੀਠ ਰੰਗਣ ਵਾਲਾ ਜੇ ਰੰਗ ਹੈ ਸਾਹਿਬ, ਐਸਾ ਰੰਗ ਨਾ ਡੀਠ, ਇਹੋ ਜਿਹਾ ਰੰਗ ਕੋਈ ਸੰਸਾਰ ਦੇ ਵਿੱਚ ਨਹੀਂ ਹੈ। ਲਾਲ ਰੰਗ ਤਿਸਕੋ ਲੱਗਾ, ਜਿਸਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਇਸ ਪ੍ਰਕਾਰ ਇਹ ਕਥਨ ਕੀਤਾ ਮਨ ਦੀ ਸਥਿਤੀ ਇਹਦੇ ਵਿੱਚ। ਅੱਗੇ ਹੁਣ ਫਰਮਾਨ ਕਰਦੇ ਹਨ ਜੇ
ਹਰ ਰੰਗ ਨਾ ਕਬਹੂ ਲਹਿਤਾ,
ਤੇ ਇਸ ਕਰਕੇ ਹਰ ਪ੍ਰਭੂ ਤੇਰਾ ਰੰਗ ਪ੍ਰੇਮ ਕਬੂ ਕਦੇ ਵੀ ਨਹੀਂ ਲਹਿਤਾ ਲਥੇਗਾ, ਐਸਾ ਗੂੜਾ ਰੰਗ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਜਦੋਂ ਪ੍ਰਿਥੀ ਚੰਦ ਤੇ ਚੰਦੂ ਦੇ ਨਾਲ ਰਲ ਗਿਆ। ਪ੍ਰਿਥੀ ਚੰਦ ਤੇ ਚੰਦੂ ਦੇ ਕਹਿਣ ਤੇ ਸੁਲੀ ਖਾਂ ਦਾ ਭਤੀਜਾ ਸੁਲੱਭੀ ਹੋਇਆ, ਸੁਲੱਭੀ ਖਾਂ, ਤੇ ਉਹ ਚੜ੍ਹ ਕੇ ਆਇਆ ਸੀ ਮਹਾਰਾਜ ਸਾਹਿਬ ਤੇ। ਜਦੋਂ ਬਿਆਸਾ ਦਰਿਆ ਦੇ ਕਿਨਾਰੇ ਤੇ ਪਹੁੰਚਿਆ, ਉੱਥੇ ਇਹੋ ਜਿਹਾ ਪਾਣਾ ਵਰਤਿਆ ਵੀ ਜਲੰਧਰ ਦਾ ਸੈਯਦ ਸੀ ਹਸਨ ਅਲੀ ਖਾਂ, ਉਹਦੀ ਤਨਖਾਹ ਸੀ ਰੁਕੀ ਹੋਈ 2 ਸਾਲ ਦੀ। ਉਹਨੇ ਕਿਹਾ ਵੀ 2 ਸਾਲ ਦੀ ਮੇਰੀ ਤਨਖਾਹ ਰੁਕੀ ਹੋਈ ਹੈ। ਸੁਲੱਭੀ ਖਾਂ ਨੂੰ ਕਹਿਣ ਲੱਗਿਆ ਵੀ ਅਸੀਂ ਵੀ ਬੱਚੇ ਪਾਲਣੇ ਹੈ, ਪਰਿਵਾਰ ਵਾਲੇ ਹੈ, 2 ਸਾਲ ਹੋ ਗਏ ਤਨਖਾਹ ਦੇ। ਉਹ ਗੁੱਸੇ ਵਿੱਚ ਆ ਕੇ ਉਹਨੇ ਤਨਖਾਹ ਦੇਣੀ ਇੱਕ ਪਾਸੇ, ਉਹਨੇ ਗਾਲ ਕੱਢ ਦਿੱਤੀ ਸੈਯਦ, ਉਹ ਬੜਾ ਅਣਖੀ ਸੀ, ਉਹਨੇ ਤਲਵਾਰ ਧੋਈ ਵੱਢ ਕੇ ਕੱਦੂ ਵਾਂਗੂ ਸਿਰਾ ਉਹ ਮਾਰਿਆ ਭਗਾ ਕੇ, ਤੇ ਜਿਹੜੀ ਫੌਜ ਸੀ ਖਲਰ ਗਈ, ਨੱਠ ਕੇ ਚੱਲ ਜਾ ਵੜਿਆ, ਮੁੜ ਕੇ ਲੱਭਿਆ ਹੀ ਨਹੀਂ। ਜਦੋਂ ਸੁਲੱਭੀ ਖਾਂ ਦੇ ਮਰਨ ਦੀ ਖਬਰ ਅੰਮ੍ਰਿਤਸਰ ਸਾਹਿਬ ਪਹੁੰਚੀ ਤਾਂ ਸਿੱਖਾਂ ਪ੍ਰਤੀ ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਨਿੰਦਕ ਐਸੇ ਹੀ ਚਰ ਪਰੀਏ,
ਭਾਈ ਜਿਹੜੇ ਨਿੰਦਿਆ ਕਰਨ ਵਾਲੇ ਹੈ ਨਾ, ਉਹ ਨਿੰਦਕਾਂ ਦਾ ਹਾਲ ਇਹੀ ਹੁੰਦਾ। ਹੇ ਭਾਈ, ਨਿੰਦਕ ਅਪਕੀਰਤੀ ਕਰਨ ਵਾਲੇ ਮਨੁੱਖ ਐਸੇ ਇਸ ਪ੍ਰਕਾਰ ਹੀ ਚੜ ਪਰੀ ਹੈ, ਚੜ ਪੈਂਦੇ ਨੇ, ਭਾਵ ਇਵੇਂ ਹੀ ਨਾਸ ਹੁੰਦੇ ਨੇ ਜਿਵੇਂ ਸੁਲੱਭੀ ਖਾਂ ਨਾਸ ਹੋਇਆ ਹੈ। ਇਸੇ ਕਰਕੇ ਤਾਂ ਹੀ ਕਿਹਾ ਹੈ ਵੀ ਨਿੰਦਿਆ ਜਿਹੜੀ ਉਹ ਤਾਂ ਕਿਸੇ ਦੀ ਵੀ ਚੰਗੀ ਨਹੀਂ। ਫਿਰ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ, ਉਹਨਾਂ ਵਾਸਤੇ ਨਰਕ ਹੀ ਹੈ। ਇਸ ਕਰਕੇ ਨਿੰਦਾ ਨਹੀਂ ਕਿਸੇ ਦੀ ਚੰਗੀ ਹੈ।
ਇਹ ਨੀਸਾਨੀ ਸੁਣੋ ਤੁਮ ਭਾਈ,
ਤੇ ਨਿੰਦਕਾਂ ਦਾ ਇਹ ਹਾਲ ਹੁੰਦਾ ਐਵੇਂ ਫਿਰ ਉਹ ਨਰਕਾਂ ਨੂੰ ਜਾਂਦੇ ਆ। ਇਹ ਨਿਸ਼ਾਨੀ ਚਿੰਨ ਨਿੰਦਕਾਂ ਦੀ ਨਿਸ਼ਾਨੀ ਸੁਣਨਾ ਕਰੋ। ਤੇ ਹੇ ਭਾਈ ਮੇਰੇ ਚੇਤਨ ਦੀਆਂ ਸੁਣ ਕਰਕੇ ਭਰਾਵੋ ਸੁਣੋ, ਤੇ ਜਿਵੇਂ ਜਿਸ ਪ੍ਰਕਾਰ ਫਿਰ ਇਹ ਕਹਿੰਦੇ ਉਹ ਇਉਂ ਹੀ ਮਰਦੇ ਹਨ।
ਜੋ ਕਾਲਰ ਭੀਤ ਗਿਰੀਏ,
ਤੇ ਜਿਸ ਤਰ੍ਹਾਂ ਕਲਰ ਦੀ ਭੀਤ ਕੰਧ ਉਹ ਗਿਰੀਏ ਡਿੱਗ ਜਾਂਦੀ ਹੈ, ਐਵੇਂ ਨਿੰਦਕਾਂ ਦੀ ਦੇਹ ਉਹ ਵੀ ਕੰਧ ਦੀ ਨਿਆਈ ਹੈ, ਨਿੰਦਿਆ ਰੂਪੀ ਕਲਰ ਲੱਗ ਜਾਂਦਾ ਇਹਨੂੰ, ਛੇਤੀ ਨਾਸ ਹੋ ਜਾਣਦੀ ਹੈ। ਇਉਂ ਨਿਆਸ ਹੋ ਰਹੇ ਨਿੰਦਕ
ਰਹਾਉ,
ਅਸਥਾਈ ਦੇਖ ਕੇ ਫਰਮਾਨ ਕਰਦੇ ਹਨ।
ਜੋ ਦੇਖੈ ਛਿਦਰ ਤੋ ਨਿੰਦਕ ਉਮਾ ਹੈ,
ਹੁਣ ਨਿੰਦਕਾਂ ਦੀਆਂ ਨਿਸ਼ਾਨੀਆਂ ਹਨ ਕਿਸੇ ਭਲੇ ਪੁਰਸ਼ ਦੇ ਕੋਲੋਂ, ਤੇ ਜਦੋਂ ਉਹ ਭੁਲੇਖੇ ਦੇ ਨਾਲ ਕਿਸੇ ਚੰਗੇ ਪੁਰਸ਼ ਦੇ ਕੋਲੋਂ ਕੋਈ ਗਲਤੀ ਹੋ ਤਾਂ ਜਾਏ, ਉਸੇ ਵੇਲੇ ਛਿਦਰ ਨਾਮ ਦੋਸ਼ ਦੈ ਉਹਨੂੰ ਦੇਖਦਾ ਨਾ, ਜਦੋਂ ਨਿੰਦਕ ਨੂੰ ਉਸੇ ਵੇਲੇ ਉਤਸ਼ਾਹ ਪੈਦਾ ਹੋ ਜਾਂਦਾ ਤਾਂ ਨਿੰਦਕ ਅਪਕੀਰਤੀ ਕਰਨ ਵਾਸਤੇ ਮਨੁੱਖ ਉਹ ਮਾਂ ਹੈ ਉਤਸ਼ਾਹ ਚੜ੍ਹ ਜਾਂਦਾ, ਕਹਿੰਦਾ ਵੀ ਚਾਹੇ ਕੋਲੋਂ ਪੈਸੇ ਖਰਚ ਕਰਨੇ ਪੈਣ ਪਰ ਇਹਦੀ ਭੰਡੀ ਹੁਣ ਤੂੰ ਪੂਰੀ ਦੁਨੀਆਂ 'ਚ ਹੋ ਜਾਏ। ਚੰਗੇ ਕੰਮ ਵਾਸਤੇ ਨਹੀਂ ਕਦੇ ਕਹਿੰਦਾ ਵੀ ਮੈਂ ਕਿਸੇ ਦੀ ਉਸਤਤ ਕਰਨ ਵਾਸਤੇ ਪੈਸੇ ਖਰਚਦਾ, ਕਹਿੰਦਾ ਮੀਡੀਏ 'ਚ ਜਾਵੇ ਗੱਲ, ਅਖਬਾਰਾਂ 'ਚ ਜਾਵੇ, ਅੱਜ ਕੱਲ੍ਹ ਦੇ ਸਾਧਨਾਂ ਦੇ ਅਨੁਸਾਰ ਤਾਂ ਇਹੀ ਪ੍ਰਮਾਣ ਹੈ ਵੀ ਇਹਦਾ ਲੋਕਾਂ 'ਚੋਂ ਅੱਗੇ ਸੀ ਵੀ ਢੋਲ ਵਾਲੇ ਨੂੰ ਪੈਸੇ ਦੇ ਕੇ ਡੱਗਾ ਲਾ ਕੇ ਸਾਰੇ ਲੋਕਾਂ ਨੂੰ ਅਖੇ ਉਜਾਗਰ ਕਰਦੇ ਵੀ ਪੈਸੇ ਅਖੇ ਮੈਂ ਦੇਊਂਗਾ, ਕਿਉਂਕਿ ਨਿੰਦਕ ਉਤਸ਼ਾਹ ਵਿੱਚ ਆ ਜਾਂਦਾ ਜਦੋਂ ਕਿਸੇ ਦਾ ਦੋਸ਼ ਦੇਖਦਾ। ਪਲ ਜਦੋਂ
ਭਲੋ ਦੇਖ ਦੁੱਖ ਭਰੀਏ,
ਜਦੋਂ ਕਿਸੇ ਦੇ ਵਿੱਚ ਦੇਖੇ ਭਲਾਈ ਵਾਲੇ ਗੁਣ ਜਿਹਦੇ ਕਰਕੇ ਉਸਤਤ ਹੁੰਦੀ ਹੈ, ਫਿਰ ਉਹਨੂੰ ਦੁੱਖ ਲੱਗਦਾ, ਫਿਰ ਤਾਂ ਮਰ ਹੀ ਜਾਂਦਾ, ਕਹਿੰਦਾ ਵੀ ਇਹਦੀ ਵਡਿਆਈ ਕਿਉਂ ਹੋ ਰਹੀ ਹੈ, ਕਿਉਂਕਿ ਨਿੰਦਿਆ ਜਿਹੜਾ ਕਰਨ ਵਾਲਾ ਹੈ ਉਹਦੇ ਵਿੱਚ ਇਹ ਬੜਾ ਭਾਰੀ ਨੁਕਸ ਹੈ। ਇਸੇ ਕਰਕੇ ਧਰਮ ਸ਼ਾਸਤਰਾਂ ਦੇ ਵਿੱਚ ਵੀ ਕਿਹਾ ਹੈ ਵੀ ਨਿੰਦਾ ਕੋਈ ਕਿਉਂ ਕਰਦਾ ਹੈ, ਨਿੰਦਾ ਕਰਦੇ ਪਰਜਸ ਕੀ ਪਾਵਕ ਵਿਖੇ ਭਸਮ ਹੋਤ ਹੈ ਨੀਚ, ਤਾਂ ਤੇ ਨਿੰਦਿਆ ਕਰਦਾ ਹੈ ਪਰ ਅਪਜਸ ਕੀ ਕੀਚ, ਪਰਾਏ ਦੇ ਅਪਜਸ ਦੇ ਚਿੱਕੜ ਚ ਫਸੇ ਹੋਏ ਹਨ।
ਭਲੋ ਦੇਖ ਦੁੱਖ ਭਰੀਏ,
ਜਦੋਂ ਭਲੋ ਭਲਾ ਹੁੰਦਾ ਵੇਖ ਲੈਂਦਾ ਨਾ ਤਾਂ ਦੁੱਖ ਭਰੀਏ ਦੁੱਖਾਂ ਵਿੱਚ ਭਰ ਜਾਂਦਾ, ਜਾਣੀ ਕਹਿੰਦਾ ਵੀ ਮੇਰੇ ਤਾਂ ਇੰਨਾ ਭਰਿਆ ਪਿਆ ਵੀ ਮੇਰੇ ਤਾਂ ਦੁੱਖਾਂ ਦੇ ਨਾਲ ਮੇਰਾ ਆਖੇ ਗਾਲ ਭਰਿਆ ਹੋਇਆ। ਉਹ ਐਂ ਫਿਰ ਦੁੱਖ ਉਹਨੂੰ ਹੁੰਦਾ ਵੀ ਇਹਦਾ ਭਲਾ ਕਿਉਂ ਹੋ ਰਿਹਾ, ਇਹਦੀ ਵਡਿਆਈ ਕਿਉਂ ਹੁੰਦੀ ਹੈ।
ਆਠ ਪੈਰ ਚਿਤਵੈ ਨਹੀਂ ਪਹੁੰਚੈ,
ਨਿੰਦਕ ਪੁਰਸ਼ ਗੁਰਮੁਖ ਜਨਾਂ ਦਾ ਅੱਠੇ ਪੈਰ ਭਾਵ ਰਾਤ ਦਿਨ ਬੁਰਾ ਚਿਤਵਦਾ ਰਹਿੰਦਾ, ਤੋ ਇਸ ਕਰਕੇ ਉਹ ਬੁਰਾ ਕਰਨ ਨੂੰ ਜਿਹੜਾ ਬੁਰਾ ਕਰਨ ਨੂੰ ਪਹੁੰਚੇ ਪਹੁੰਚ ਨਹੀਂ ਸਕਦਾ, ਚਿਤਵਦਾ ਰਹਿੰਦਾ ਮੈਂ ਕੁਛ ਨਾ ਕੁਛ ਕਰਾਂ, ਨਹੀਂ ਪਹੁੰਚਿਆ ਉਹਦੇ ਬੱਸ ਨਹੀਂ ਚੱਲਦਾ। ਉਹ ਕਹਿੰਦਾ ਜਿਵੇਂ ਬੱਸ ਚੱਲੇ ਕਹਿੰਦਾ ਮੈਂ ਉਜਾੜ ਦਿਆਂ ਇਸ ਨੂੰ, ਇਹਦਾ ਮਤਲਬ ਬੇਵਸੀ ਹੈ ਕਿਤੇ ਨਾ ਕਿਤੇ, ਇਹ ਨਿੰਦਕ ਦੀ ਨਿਸ਼ਾਨੀ ਹੈ।
ਬੁਰਾ ਚਿਤਵਤ ਚਿਤਵਤ ਮਰੀਏ,
ਬੁਰਾ ਮੰਦਾ ਚਿਤਵਦਾ ਚਿਤਵਦਾ ਮਰ ਹੀ ਜਾਂਦਾ, ਸੰਸਾਰ ਤੋਂ ਚਲਾ ਜਾਂਦਾ।
ਨਿੰਦਕ ਪ੍ਰਭੂ ਭੁਲਾਇਆ ਕਾਲ ਨੀਰੈ ਆਇਆ,
ਨਿੰਦਕ ਅਪਕੀਰਤੀ ਕਰਨ ਵਾਲੇ ਨੂੰ ਉਹਦੇ ਸੁਭਾਅ ਅਨੁਸਾਰ ਬੇਮੁਖ ਜਾਣ ਕੇ, ਤੇ ਪਰਮੇਸ਼ੁਰ ਜਿਹੜਾ ਹੈ ਪ੍ਰਭੂ ਨਾਮ ਹੀ ਪਰਮਾਤਮਾ ਦਾ ਜੋ ਮਾਲਕ ਹੈ ਸਾਰਿਆਂ ਦਾ, ਉਹ ਆਪਣੇ ਵੱਲੋਂ ਉਸ ਨੂੰ ਭੁਲਾਇਆ ਵਿਸਾਰ ਛੱਡਿਆ ਮਹਾਰਾਜ ਨੇ, ਉਹਦਾ ਕਾਲ ਅੰਤ ਦਾ ਸਮਾਂ ਨੇੜੇ ਨਜ਼ਦੀਕ ਆਇਆ ਸਮਝੋ।
ਹਰ ਜਨ ਸਿਉ ਬਾਦ ਉਠਰੀਏ,
ਇਹਨੂੰ ਊੜਾ ਗੇਤਰ ਕਰਕੇ ਉਠਰੀਏ, ਜਿਵੇਂ ਸੁਣਿਆ ਪਾਠ ਇਸ ਤਰ੍ਹਾਂ ਸਮਝਣਾ, ਇਉਂ ਹਰ ਪਰਮੇਸ਼ੁਰ ਦੇ ਜਨ ਜਿਹੜੇ ਸੇਵਕਾਂ ਦੇ ਨਾਲ ਬਾਦ ਝਗੜਾ ਉਠਰੀਆ ਉਠਾਉਂਦਾ ਹੈ।
ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ,
ਸਤਿਗੁਰੂ ਜੀ ਕਥਨ ਕਰਦੇ ਸਾਡੇ ਜਨਾਂ ਦਾ ਰਾਖਾ ਰਖਵਾਲਾ ਸਵਾਮੀ ਮਾਲਕ ਉਹ ਪਰਮੇਸ਼ਰ ਵਾਹਿਗੁਰੂ ਹੈ, ਆਪ ਹੀ ਹੈ। ਇਸ ਕਰਕੇ
ਕਿਆ ਮਾਨਸ ਬੱਪਰੇ ਕਰੀਏ,
ਬੱਪਰੇ ਵਿਚਾਰੇ ਤੁਛ ਮਾਨਸ ਮਨੁੱਖ ਕੀ ਕਰ ਸਕਦੇ ਨ, ਪਾਵੇ ਇਹਨਾਂ ਦੇ ਹੱਥ ਵੱਧ ਕੁਛ ਨਹੀਂ ਹੈ।
ਬਿਲਾਵਲ ਮਹੱਲਾ ਪੰਜਵਾ,
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਐਸੇ ਕਾਹੇ ਭੂਲ ਪਰੇ,
ਭਾਈ ਤੁਸੀਂ ਇਸ ਪ੍ਰਕਾਰ ਕਾਹੇ ਕਿਸ ਵਾਸਤੇ ਆਪਣੇ ਆਤਮਕ ਸਰੂਪ ਵੱਲੋਂ ਭੁੱਲ ਜਿਹੜੀ ਇਹਦੇ ਵਿੱਚ ਬੇਸੁਰਤੀ ਹੋ ਜਾਣੀ, ਭੁੱਲ ਆਈ ਹੋਈ ਹੈ, ਭੂਲ ਭੁੱਲੇ ਪਏ ਹੋ ਤੁਸੀਂ, ਤੇ ਇਸ ਕਰਕੇ ਕਿਉਂ ਇਸ ਤਰ੍ਹਾਂ ਪਰਮਾਤਮਾ ਵੱਲੋਂ ਭੁੱਲੇ ਹੋਏ ਹੋਣ?
ਕਰਹਿ ਕਰਾਵਹਿ ਮੂਕਰ ਪਾਵਹਿ,
ਜੀਵ ਆਪ ਮੰਦੇ ਕਰਮ ਕਰੇ ਕਰਦਾ ਹੈ, ਹੋਰਨਾਂ ਤੋਂ ਪ੍ਰੇਰ ਕੇ ਕਰਾਵ ਹੈ ਕਰਾਉਂਦਾ ਹੈ, ਦੂਜਾ ਨਾ ਸਹਿਮਤ ਹੁੰਦਾ ਹੋਵੇ, ਉਹ ਕਹੀ ਵੀ ਜਾਵੇ ਵੀ ਇਹ ਪਾਪ ਹੈ ਤਾਂ ਵੀ ਉਹਨੂੰ ਸਹਿਮਤ ਕਰਦਾ ਹੈ, ਆਪ ਵੀ ਪਾਪ ਕਰਦਾ ਉਹ ਤੋਂ ਵੀ ਕਰਾਉਂਦਾ ਹੈ। ਫਿਰ ਕਰਹਿ ਕਰਾਵ ਹੈ ਮੂਕਰ ਪਾਵ ਹੈ, ਜੇ ਕੋਈ ਫਿਰ ਉਹਨਾਂ ਨੂੰ ਮੰਦ ਕਰਮ ਕਰਦਿਆਂ ਨੂੰ ਵੇਖ ਕੇ ਫੜ ਲਵੇ ਉੱਤੇ, ਚੋਰੀ ਕਰਦੇ ਨੂੰ, ਜਾਰੀ ਕਰਦੇ ਨੂੰ, ਫਿਰ ਮੁਕਰ ਪਾਪ ਹੈ, ਮੁਕਰ ਜਾਂਦਾ, ਕਹਿੰਦਾ ਮੈਂ ਤਾਂ ਨਹੀਂ ਇਹ ਕਰਮ ਕੀਤਾ, ਮੇਰੇ ਤੋਂ ਸਹੁੰ ਚੁਕਾ ਲਓ ਚਾਹੇ। ਫਿਰ ਵਿਸ਼ਵਾਸ ਦਵਾਉਂਦਾ, ਸਾਬਤ ਕਰਦਾ ਮੇਰੇ ਵਰਗਾ ਤਾਂ ਭਲਾ ਮਾਨਸੇ ਨਹੀਂ ਹੈ ਕੋਈ, ਇਹ ਕੰਮ ਮੈਂ ਕਿਵੇਂ ਕਰ ਸਕਦਾ, ਐਂ ਸਫਾਈਆਂ ਦੇਣ ਲੱਗ ਜਾਂਦਾ। ਤੇ ਪਰ ਉਹ ਪਰਮੇਸ਼ੁਰ ਤਾਂ ਸਭ ਕੁਝ ਜਾਣਦਾ ਹੈ,
ਪੀਖਤ ਸੁਨਤ ਸਦਾ ਸੰਗ ਹਰੇ,
ਉਹ ਪਰਮੇਸ਼ੁਰ ਦਾ ਭਾਈ ਸਦ ਸੁਣਦਾ ਸਦ ਵੇਖਦਾ, ਜਦੋਂ ਉਹ ਸਦਾ ਹੀ ਦੇਖਦਾ ਤੇ ਸਦਾ ਹੀ ਸੁਣਦਾ ਹੈ, ਇਹ ਐਸਾ ਪਰਮੇਸ਼ੁਰ ਉਹ ਸਾਰਿਆਂ ਦੇ ਗੁਪਤ ਕੰਮਾਂ ਨੂੰ ਪੇਖ ਤੇ ਵੇਖਦਾ, ਗੁਪਤ ਗੱਲਾਂ ਨੂੰ ਸੁਣ ਤੋਂ ਸੁਣਦਾ ਹੋਇਆ ਸਦਾ ਹਮੇਸ਼ਾ ਸੰਗੇ ਨਾਲ ਹੀ ਰਹਿੰਦਾ, ਉਹਨੇ ਕਿਹੜਾ ਦੂਰ ਤੋਂ ਆ ਕੇ ਸੁਣਨਾ, ਉਹਦਾ ਕੋਲ ਹੀ ਆ ਹਰ ਇੱਕ ਦੇ।
ਰਹਾਵ
ਅੱਗੇ ਫਰਮਾਨ ਕਰਦੇ ਹਨ ਜੀ, ਰਹਾਵ ਦੇ ਕਰਕੇ, ਅਸਥਾਈ ਦੇ ਕਰਕੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ,
ਕਾਚ ਵਿਹਾਜਨ ਕੰਚਨ ਛਾਡਨ,
ਇਹ ਜੀਵ ਹੈ ਜਿਹੜਾ ਕੱਚੇ ਵਿਸ਼ਿਆਂ ਨੂੰ ਤਾਂ ਵਿਹਾਜਨ ਖਰੀਦਦਾ, ਇਸੇ ਪ੍ਰਕਾਰ ਕਰ ਰਹੇ ਨੇ, ਕੰਚਨ ਸੋਨੇ ਵਰਗੇ ਬੇਕੀਮਤੇ ਨਾਮ ਨੂੰ ਛਾਡਣ ਛੱਡੀ ਜਾਂਦਾ, ਔਰ ਫਿਰ ਐਸੀ ਹਾਲਤ ਹੈ,
ਬੈਰੀ ਸੰਗ ਹੀਤ ਸਾਜਨ ਤਿਆਗ ਖਰੇ,
ਬੈਰੀ ਦੁਸ਼ਮਣੀ ਕਰਨ ਵਾਲੇ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਨਾਲ ਤਾਂ ਹੇਤ ਪ੍ਰੇਮ ਕਰਦੇ ਹੈ, ਖਰੇ ਚੰਗੇ ਸੰਤ ਰੂਪੀ ਜਿਹੜੇ ਸਾਜਨ ਮਿੱਤਰਾਂ ਨੂੰ ਤਿਆਗ ਛੱਡਦੇ ਹੈ, ਉਹਨਾਂ ਨੂੰ ਛੱਡ ਕੇ ਖਰੇ ਮਤਲਬ ਛੱਡ ਕਰਕੇ ਪਰੇ ਹੋ ਜਾਂਦੇ ਹਨ, ਪਰੇ ਖੜ ਜਾਂਦੇ ਹਨ, ਸਤ ਸੰਤੋਖ ਆਦਿ ਸ਼ੁਭ ਗੁਣਾਂ ਰੂਪੀ ਸੱਜਣਾਂ ਨੂੰ ਤਿਆਗ ਖਰੇ ਖਲੋਤੇ ਨੇ, ਖੜੇ ਹੋ ਗਏ ਪਾਵੇ, ਇਹਨਾਂ ਨੂੰ ਤਿਆਗ ਦਿੱਤਾ, ਦੂਰ ਹੋ ਗਏ ਇਹਨਾਂ ਤੋਂ,
ਹੋਵਨ ਕੌਰਾ ਅਨਹੋਵਨ ਮੀਠਾ,
ਫਿਰ ਹੋਰ ਦੇਖੋ ਪ੍ਰਮਾਣ ਦਿੰਦੇ ਨੇ, ਇਹ ਹੋਵਨ ਕੌਰਾ ਜੋ ਹੋਵਨ ਹੋਰ ਹੋਣ ਹਾਰ ਉਹ ਕੀ ਹੈ ਕਾਲ, ਉਹ ਤਾਂ ਆ ਕੇ ਉਹਨੇ ਗ੍ਰਸਣਾ ਹੀ ਗ੍ਰਸਣਾ, ਤੇ ਇਹ ਵਚਨ ਅਗਿਆਨੀ ਜੀਵਾਂ ਨੂੰ ਇਹ ਜਿਹੜਾ ਕੌੜਾ ਲੱਗਦਾ ਹੈ, ਮੌਤ ਦੀ ਗੱਲ ਜੇ ਕੋਈ ਕਹੇ ਤੂੰ ਮਰ ਜਾ, ਕਹੂ ਮੈਂ ਕਿਉਂ ਮਰ ਜਾ, ਤੂੰ ਮਰ ਜਾ, ਕੌੜੀ ਲੱਗਦੀ ਹੈ ਨਾ ਗੱਲ, ਜੇ ਕਹੇ ਤੂੰ ਤਾਂ ਵੀ ਚਾਰ ਯੁੱਗ ਜਿਉਂਦਾ ਰਹੇ ਖਿੜ ਜਾਂਦਾ, ਜਦੇ ਨਾਲੇ ਉਹਦੇ ਕਿਸੇ ਤੇ ਜਿਉਂਦਾ ਨਹੀਂ ਰਹਿਣਾ, ਉਹਦੇ ਕਿਸੇ ਤੇ ਮਰ ਨਹੀਂ ਜਾਣਾ, ਇਸ ਕਰਕੇ ਵੀ ਇਹ ਜਿਹੜਾ ਅਨਹੋਵਨ ਤੇ ਅਨਹੋਵਨ ਨਾ ਹੋਣ ਵਾਲੀ ਗੱਲ ਕਿਹੜੀ ਹੈ, ਜਿਉਂਦੇ ਰਹਿਣਾ, ਇਹ ਅਨਹੋਣ ਹੀ ਗੱਲ ਹੈ, ਜਿਉਂਦਾ ਕਿੱਥੇ ਰਹੇਗਾ, ਜਿਉਂਦਾ ਉਹਨੇ ਰਹਿਣਾ ਜਿਹੜਾ ਅਸੀਸਾਂ ਦੇ ਰਿਹਾ, ਇਸ ਕਰਕੇ ਜਿਉਂਦਾ ਰਹਿਣਾ ਇਹ ਤੈਨੂੰ ਝੂਠੀ ਗੱਲ ਹੈ ਜਿਹੜੀ ਬੜੀ ਮਿੱਠੀ ਲੱਗ ਰਹੀ ਹੈ, ਪਿਆਰੀ ਲੱਗ ਰਹੀ ਹੈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਣ ਡਿਠੀ, ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ,
ਵਿਖਿਆ ਮਹਿ ਲਪਟਾਏ ਜਰੇ,
ਵਿਖਿਆ ਮਾਇਆ ਦੇ ਵਿੱਚ ਲੰਪਟ ਹੋ ਰਿਹਾ, ਈਰਖਾ ਦਵੈਸ਼ ਅੱਗ ਵਿੱਚ, ਈਰਖਾ ਦੀ ਅੱਗ ਵਿੱਚ ਸੜਦਾ, ਵਿਸ਼ਿਆਂ ਦੀ ਅੱਗ ਵਿੱਚ ਸੜਦਾ, ਤ੍ਰਿਸ਼ਨਾ ਦੀ ਅੱਗ ਵਿੱਚ ਜਰੇ ਸੜਦੇ ਰਹਿੰਦੇ ਨੇ ਜੀ, ਫਿਰ
ਅੰਧ ਕੂਪ ਮਹਿ ਪਰਿਓ ਪੁਰਾਣੀ,
ਇਹ ਪੁਰਾਣਾ ਧਾਰੀ ਜੀਵ ਸੰਸਾਰ ਰੂਪੀ ਅੰਨੇ ਕੂਪ ਖੂਹ ਦੇ ਮਹਿ ਵਿੱਚ ਪਰਿਓ ਪਿਆ ਫਸਿਆ ਹੋਇਆ ਹੈ,
ਭਰਮ ਗੁਬਾਰ ਮੋਹ ਬੰਧ ਪਰੇ,
ਭਰਮ ਅਗਿਆਨ ਦਾ ਗੁਬਾਰ ਹਨੇਰਾ, ਮੋਹ ਦੇ ਬੰਧ ਬੰਧਨ ਪਰੇ ਪਏ ਹੋਏ ਹਨ,
ਕਹੋ ਨਾਨਕ ਪ੍ਰਭ ਹੋਤ ਦਯਾਰਾ,
ਸਤਿਗੁਰੂ ਕਥਨ ਕਰਦੇ ਹਨ ਜਿਨ੍ਹਾਂ ਦੇ ਉੱਤੇ ਪ੍ਰਭ ਪਰਮੇਸ਼ਰ ਦਯਾਰਾ ਦਿਆਲੂ ਹੋਤ ਹੁੰਦਾ ਹੈ, ਤੇ ਉਹਨਾਂ ਨੂੰ ਫਿਰ
ਗੁਰ ਭੇਟੈ ਕਾਢੈ ਵਾਹ ਹਰੇ,
ਉਹਨਾਂ ਨੂੰ ਗੁਰੂ ਸਾਹਿਬ ਭੇਟੇ ਮਿਲ ਜਾਂਦੇ ਹੈ, ਗੁਰੂ ਉਹਨਾਂ ਦੀ ਬੁੱਧ ਰੂਪੀ ਬਾਂਹ ਨੂੰ ਪਕੜ ਕੇ ਜਾਂ ਬਿਰਤੀ ਰੂਪੀ ਬਾਂਹ ਪੂਜਾ ਨੂੰ ਫੜ ਕਰਕੇ ਸੰਸਾਰ ਰੂਪੀ ਅੰਨੇ ਖੂਹ ਤੋਂ ਉਹ ਬਾਹਰ ਕੱਢ ਲੈਂਦਾ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਮਨ ਤਨ ਰਸਨਾ ਹਰ ਚੀਨਾ,
ਇਹ ਭਾਈ ਮਨ ਹਿਰਦੇ ਤਨ ਸਰੀਰ, ਰਸਨਾ ਜੀ ਬਾਣੀ ਕਰਕੇ ਹਰ ਪਰਮਾਤਮਾ ਵਾਹਿਗੁਰੂ ਦਾ ਚੀਨਾ ਜਾਣਨਾ ਕੀਤਾ ਜਾਂ ਉਹਨੂੰ ਜਪਣਾ ਕੀਤਾ, ਮਨ ਤਨ ਅਤੇ ਰਸਨਾ ਵਿੱਚ ਹਰੀ ਵਾਹਿਗੁਰੂ ਵਸਦਾ ਜਾਣਿਆ ਹੈ, ਹਰ ਮੰਤਨ ਵਸਿਆ ਸੋਈ जय जयकार करे सब कोई ऐसा है।
भई आनंदा मिटे अंदेसे,
मैनू सारे आनंद सुख प्रात पए होए न, मेरे सारे अंदेसे संसे आद जिन्हें ही प्रमाणगत संसा परमेगत संता विपरजे संसाद ए मिटे मिट गए निवृत हो गए हन।
सर्ब सुख मोको गुर दीना,
मोको मैनू सर्व सारे आत्मक सुख ओ गुरु साहब ने ना दीना देना की तेन गुरु साहब ने गुरां ने मैनू सारे सुख जड़े आत्मक सुख तो बड़ा सुख कोई नहीं सारे देना कीते हन।
रहाओ
असाई दे के फरमाउंदे आ जे
ज्ञानप ते सब भई सियानप,
ज्ञानप अज्ञान जड़ा अज्ञात पुणे तो रहत होके हुण सब सारिया सियानप ओ ज्ञात प्राप्त हो गई है। पाप विशे विशाणी मत बदल के आत्म विशैणी हो गई है।
प्रभ मेरा दाना बीना,
मेरा प्रभ परमात्मा सब दा दाना ज्ञाता ते सब दे कमां नूं बीना देखण वाला है।
हाथ दी राखै अपने को,
परमात्मा आप दे सेवकां नूं अपना कृपा रूपी हाथ दे के विकारां वलों बचा के राखै रखदा है।
काहू ना करते कछ खीना,
ते काहू किसे कर हाथ ते तेत अर्थ तो काहू किसे दे कर तो कछ कुछ भी खीना नाश नहीं हो सकता। जे कोई नाश करना चाहे जिदे उत्ते परमात्मा दा हथ है ओ किसे करके फिर ओदा नाश नहीं हो सकता। जिवें प्रहलाद दा नाश हरनाक्ष करके नहीं होया तो इस प्रकार महाराज साहिब जी ने फरमाया है।
बाल जावा दर्शन साधु के,
भाई महापुरुषां दे जिहड़े श्रेष्ठ साधु है ना ओ ब्रह्म ज्ञानियां दे तां दर्शन दीदार करन दे तों भी बलिहार कुर्बान जावां जिहड़े उहनां दे दर्शन करदे हन उहनां तों तां बलिहार जाणा ही है।
जिह प्रसाद हर नाम लीना,
जिहनां संतां दी प्रसाद कृपा द्वारा हरि परमात्मा दा नाम लीना लैणा करीदा परमेश्वर दे नाम विच लीना लीन हो जाई जाए क्योंकि एक वीर सेवा को दोए पले एक संत एक राम, राम जो दाता मुक्त को संत जपावे नाम। इस करके उन्हों तो बलिहार जांदे हां जिन्हां दी कृपा नाल नाम जपी दै।
कहो नानक ठाकुर पारूसै,
सतगुरु जी कथन करदे हन सानू ठाकुर मालक वाहिगुरु दा पारूसै भरोसा है विश्वास है मालक प्रभु दे भरोसे करके ते महाराज साहिब जी कहंदे ने कहो
कहो ना मानियो मन छीना,
किसे प्रकार नूं छीना तुछ मात्र भाव थोड़ा भी नहीं मानियो मनना कीता है। मन विकारां आदि को संगत वे छीना नाश नहीं हुंदा फिर जदों गुरु दी कृपा हो जांदी है।
जलावल महला पांजवा,
जलाव राग दे अंदर पांजवें पातशाह दा शब्द है।
गुर पूरा मेरी राख लई,
हे भाई पूरे पूर्ण सतगुरां ने कृपा दृष्टि करके मेरी पत इज्जत है जड़ी ओ राख रख लई लैणा कीती है।
अमृत नाम हृदय मह दीनो,
ते अमृत परमेश्वर वाहिगुरु मृत्यु तो रहत करन वाला परमात्मा दा नाम ओ मेरे हृदय हृदय दे मह विच दीनो देना कीता है।
जन्म जन्म की मैल गई,
इस नाम दी बरकत नाल साडी जन्म जन्मात्रा दी अविद्या रूपी मैल जेड़ी है मलीन ताई चली गई है। चली गई तो भाव की है निवृत हो गई। कपड़ा मैला है साबण देना धो लिया हुण कहदा मैल गई चली गई मैल सारी हुंजी गई है। इस प्रकार ए मैल चली गई निवृत हो गई है। निवृत होण तो ही भाव है।
असाई
दे के फरमाउंदे ने जी
निवरे दूत दुष्ट बहराई,
दूत जमदूतां दे जेड़े पै दुष्ट दुष्टताई करन वाले इंद्रियां दे सुभा अते बहराई बैर करन वाले केड़े सी काम करो लो मोहंकार ए सब जेड़े सी निवरे निवृत हो गए हन। हुण
गुर पूरे का जपया जाप,
क्योंकि असीं पूर्ण गुरां दा दित्ता होया नाम वाहिगुरु मंत्र दा जाप जपया मूल मंत्र नूं जपया ਇਹ ਜਪਣਾ ਕੀਤਾ ਹੈ।
ਕਹਾ ਕਰੇ ਕੋਈ ਬੇਚਾਰਾ,
ਕੋਈ ਬੇਚਾਰਾ ਤੁਛ ਮਾਤਰ ਜੀ ਭਲਾ ਹੁਣ ਕੀ ਵਿਗਾੜ ਸਕਦਾ ਹੈ, ਕੀ ਕਰ ਸਕਦਾ ਹੈ।
ਪ੍ਰਭ ਮੇਰੇ ਕਾ ਵੱਡ ਪ੍ਰਤਾਪ,
ਪਰਮਾਤਮਾ ਦਾ ਬਹੁਤ ਵੱਡਾ ਪ੍ਰਤਾਪ ਤੇਜ ਪ੍ਰਭਾਵ ਹੈ।
ਸਿਮਰ 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 ਸੁਖ ਪਾਇਆ,
ਤੇਜ ਕਰਕੇ ਸਿਮਰ ਸਿਮਰਨੇ ਯੋਗ, ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਯਾਦ ਕਰ ਕਰਕੇ ਤੇ ਸੁਖ ਪ੍ਰਾਪਤ ਹੁੰਦਾ, ਜਾਂ ਮਨ ਦੁਆਰਾ ਸਿਮਰ ਯਾਦ ਕਰਕੇ, ਬਾਣੀ ਦੁਆਰਾ ਸਿਮਰ ਯਾਦ ਕਰਕੇ, ਅਤੇ ਸਰੀਰ ਭਾਵ ਰੋਮ ਰੋਮ ਦੁਆਰਾ ਵੀ ਸਿਮਰ ਯਾਦ ਕਰਕੇ ਕਿ ਸੁਖ ਪਾਇਆ। ਕਿਹੜਾ? ਆਤਮ ਸੁਖ, ਆਤਮ ਆਨੰਦ ਪਾਇਆ ਪਾਉਣਾ ਕੀਤਾ। ਮਹਾਰਾਜ ਸਾਹਿਬ ਨੇ ਕਿਹਾ ਨਾ ਸੁਖਣੀ ਸਾਹਿਬ ਦੇ, ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਇਸ ਕਰਕੇ ਇਹ ਆਤਮਕ ਸੁਪਾਇਆ ਹੈ।
ਚਰਨ ਕਮਲ ਰੱਖ ਮਨ ਮਾਹੀ,
ਪਰਮਾਤਮਾ ਦੇ ਚਰਨਾਂ ਕਮਲਾਂ ਨੂੰ ਆਪਣੇ ਮਨ ਹਿਰਦੇ ਦੀ ਮਾਹੀ ਵਿਚ ਵਸਾ ਕੇ ਧਿਆਨ ਵਿਚ ਰੱਖ ਰੱਖਣਾ ਕੀਤਾ ਹੈ ਜੇ।
ਤਾ ਕੀ ਸਰਨ ਪਰਿਓ ਨਾਨਕ ਦਾਸ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਸੇਵਕ ਤਾਂ ਤਿਸ ਉਸ ਪਰਮਾਤਮਾ ਦੀ ਸ਼ਰਨ ਓਟ ਵਿਚ ਪਰਿਓ ਪਿਆ ਹਾਂ।
ਜਾ ਤੇ ਉਪਰ ਕੋ ਨਾਹੀ,
ਜਾਂ ਜਿਸ ਪਰਮਾਤਮਾ ਦੇ ਉਪਰ ਉਤੇ ਹੋਰ ਕੋਈ ਵੀ ਹੁਕਮ ਕਰਨ ਵਾਲਾ ਨਹੀਂ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਪਾਵਨ ਅੰਮ੍ਰਿਤ ਬਚਨ ਹੈ ਜੇ।
ਸਦਾ ਸਦਾ ਜਪੀਐ ਪ੍ਰਭ ਨਾਮ,
ਸਦਾ ਸਦਾ ਉਸ ਪਰਮੇਸ਼ਰ ਵਾਹਿਗੁਰੂ ਦਾ ਭਾਈ ਨਾਮ ਜਪਦੇ ਰਹੀਏ, ਹਮੇਸ਼ਾ ਹੀ, ਹਮੇਸ਼ਾ ਹਮੇਸ਼ਾ ਤੋਂ ਭਾਵ ਹੈ ਹਰ ਵੇਲੇ ਜਾਪ ਕਰਦੇ ਰਹੀਏ। ਦੇਖੋ ਜਦੋਂ ਕੰਮ ਕਰਦੇ ਹਾਂ ਜੀਵ ਤਾਂ ਵਿਹਲੀ ਹੋਈ ਆ ਉਸ ਵੇਲੇ, ਜੇ ਭਲਾ ਕੰਮ ਕਰਦੇ ਗੱਲਾਂ ਕਰ ਸਕਦੇ ਹਾਂ ਤਾਂ ਫਿਰ ਨਾਮ ਕਿਉਂ ਨਹੀਂ ਜਪ ਸਕਦੇ। ਇਸ ਕਰਕੇ ਨਾਮ ਜਪਣ ਵਾਸਤੇ ਕੋਈ ਇਹ ਨਹੀਂ ਵੀ ਬੈਠ ਕੇ ਜਪਣਾ ਹੈ, ਬੈਠ ਕੇ ਜਪੋ ਜਦੋਂ ਸਮਾਂ, ਪਰ ਪਰਮੇਸ਼ਵਰ ਦਾ ਨਾਮ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਬੋਲੋ ਜਹ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨਹੀਂ ਦਾਤ। ਇਸ ਵੇਲੇ ਸਦਾ ਸਦਾ ਹਮੇਸ਼ਾ ਹਮੇਸ਼ਾ ਉਹਦਾ ਨਾਮ ਗੁਰਮੰਤਰ ਦਾ ਮੂਲ ਜਦੋਂ ਭੁੱਲ ਜਾਵੇ ਤੇ ਫਿਰ ਪਛਤਾਤਾਪ ਕਰੇ ਵੀ ਇੰਨੇ ਸਵਾਸ ਮੇਰੇ ਵਿਅਰਥ ਚਲੇ ਗਏ। ਜਦੋਂ ਵਾਰ ਵਾਰ ਅਸੀਂ ਕਰਦੇ ਰਹਾਂਗੇ ਤੇ ਜਿਹੜੀ ਭੁੱਲ ਵਾਲੀ ਬਿਥ ਜਿਹੜੀ ਹੈ ਨਾ ਰੱਬ ਤੋਂ ਨਾਮ ਦੇ ਵਿੱਚ ਸਾਡੀ ਸੁਰਤ ਦੀ ਜਿਹੜੀ ਇਹ ਬਿਥ ਪੈਂਦੀ ਹੈ ਉਹ ਹੌਲੀ ਹੌਲੀ ਬਿਥ ਘਟਦੀ ਜਾਊਗੀ, ਹਰ ਵੇਲੇ ਚਿੰਤਨ ਹੋਣ ਲੱਗ ਜਾਂਦਾ ਫਿਰ। ਤੇ ਇਸ ਪ੍ਰਕਾਰ ਅੱਗੇ ਫਰਮਾਨ ਕਰਦੇ ਹਨ ਜੇ
ਜਰਾ ਮਰਾ ਕਛ ਦੁੱਖ ਨਾ ਵਿਆਪੈ,
ਇਸ ਨਾਮ ਦੀ ਬਰਕਤ ਹੈ ਫਿਰ, ਨਾਮ ਦੀ ਬਖਸ਼ਿਸ਼ ਦਾ ਸਦਕਾ ਹੈ। ਜਰਾ ਵਡੇਪੇ ਦੇ, ਮਰਾ ਮੌਤ ਦਾ, ਮੌਤ ਦੇ ਨਾਲੋਂ ਤਾਂ ਵੱਡਾ ਦੁੱਖ ਨਹੀਂ ਕੋਈ, ਮੌਤ ਦਾ ਦੁੱਖ, ਬੁਢਾਪੇ ਦਾ ਦੁੱਖ, ਇਹ ਫਿਰ ਮਹਿਸੂਸ ਨਹੀਂ ਹੁੰਦਾ, ਇਹ ਫਿਰ ਕਸ਼ ਕੁਝ ਵੀ ਦੁੱਖ ਜਿਹੜਾ ਕਸ਼ਟ ਹੈ ਨਾ ਨਹੀਂ ਵਿਆਪਦਾ, ਲੱਗਦਾ ਨਹੀਂ ਹੈ। ਤੇ ਇਸ ਪ੍ਰਕਾਰ ਫਿਰ
ਆਗੈ ਦਰਗਹ ਪੂਰਨ ਕਾਮ,
ਫਿਰ ਇਹ ਨਾਮ ਅੱਗੇ ਅੱਗੇ ਦਰਗਾਹ ਦੇ ਵਿੱਚ ਪੂਰਨ ਪੂਰਾ ਕਾਮ ਕੰਮ ਆਉਂਦਾ ਹੈ, ਅੱਗੇ ਦਰਗਾਹ ਵਿੱਚ ਸਾਰੇ ਕੰਮ ਪੂਰਨ ਹੋ ਜਾਂਦੇ ਨੇ। ਆਗੇ ਦਰਗਹ ਪੂਰਨ ਕਾਮ, ਦਰ ਅੰਦਰ ਜੋ ਤੁਰਿਆ ਪਦ ਰੂਪੀ ਗਹਿ ਜਗ੍ਹਾ ਹੈ ਉੱਥੇ ਇਸਤਤ ਹੋਣ ਰੂਪੀ ਸਾਰੇ ਕੰਮ ਪੂਰੇ ਹੋ ਗਏ। ਜਾਂ ਫਿਰ ਆਗੇ ਦਰਗਹ ਪੂਰਨ ਕਾਮ, ਸਭ ਕਾਮ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੋ ਇਸ ਕਰਕੇ ਦਰਗਾਹ ਦੇ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗਹਿ ਬੈਸਣ ਪਾਈਏ ਉੱਥੇ ਬੈਠਣਾ ਪ੍ਰਾਪਤ ਹੋ ਜਾਂਦਾ ਹੈ।
ਰਹਾਉ
ਅੱਗੇ ਸਤਾਈ ਦੇ ਕੇ ਫਰਮਾਉਂਦੇ ਹਨ ਜੇ
ਆਪ ਤਿਆਗ ਭਰੀਐ ਨਿਤ ਸਰਣੀ,
ਇਹ ਪਾਏ ਇਸ ਲਈ ਆਪਾ ਭਾਗ ਤਿਆਗ ਹੰਕਾਰ ਤਿਆਗ ਕਰਕੇ ਛੱਡ ਕੇ ਨਿਮਿਰਤ ਕਰਕੇ ਨਿਤਾ ਪ੍ਰਤੀ ਸਤਿਗੁਰਾਂ ਦੀ ਸਰਣੀ ਓਟ ਵਿਚ ਭਰੀਐ ਪਹਿਣਾ ਕਰੀਏ।
ਗੁਰ ਤੇ ਪਾਈਐ ਇਹੋ ਨਿਧਾਨ,
ਗੁਰਾਂ ਤੋਂ ਇਹ ਨਾਮ ਰੂਪੀ ਨਿਧਾਨ ਖਜ਼ਾਨਾ ਪਾਈਦਾ ਹੈ, ਪਾ ਲਈਦਾ।
ਜਨਮ ਮਰਨ ਕੀ ਕਟੀਐ ਫਾਸੀ,
ਨਾਮ ਜਪਣ ਜਿਹੜਾ ਨਾਮ ਜਪਣਾ, ਨਾਮ ਜਪ ਕੇ ਜੰਮਣ ਮਰਨ ਦੀ ਜਿਹੜੀ ਫਾਹੀ ਸਾਡੇ ਗਲ ਪਈ ਹੈ ਨਾ ਜੰਮਣ ਮਰਨ ਦੀ, ਇਹ ਕੱਟੀਆ ਕੱਟ ਲਈ ਦੀ ਹੈ।
ਸਾਚੀ ਦਰਗਹ ਕਾ ਨਿਸ਼ਾਨ,
ਇਹਦੇ ਨਾਮ ਪਰਮਾਤਮਾ ਦੀ ਸੱਚੀ ਦਰਗਾਹ ਦਾ ਨਿਸ਼ਾਨ ਪ੍ਰਵਾਨਾ ਹੈ, ਟੁੰਬੂ ਹੈ ਇਹ ਦਰਗਹ ਚ ਪ੍ਰਵਾਨ ਨੀਕ ਹੈ, ਜਾਂ ਦਰਗਾਹ ਚ ਪ੍ਰਵਾਨ ਕਰਨ ਵਾਲੀ ਨਿਸ਼ਾਨ ਨਿਸ਼ਾਨੀ ਹੈ ਇਹ ਜਿਹੜਾ ਨਾਮ ਹੈ।
ਜੋ ਤੁਮ ਕਰੋ ਸੋਈ ਪਲ ਮਾਨੋ,
ਹੇ ਪ੍ਰਭੂ ਜੀ ਜੋ ਤੁਸੀਂ ਕਰਦੇ ਹੋ ਤੇ ਉਹ ਕਰਤਵ ਜਿਹੜਾ ਤੁਸੀਂ ਜੋ ਵੀ ਮਰਜ਼ੀ ਕਰੋ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਜਿਹੜਾ ਵੀ ਤੁਮ ਤੋਂ ਕਰਤਵ ਕਰੋ ਕਰਦਾ ਹੈ ਵਾਹਿਗੁਰੂ, ਅਸੀਂ ਸੋਈ ਉਸੇ ਨੂੰ ਪਾਲ ਚੰਗਾ ਕਰਕੇ ਮਾਨੋ ਮੰਨਣਾ ਕਰੀਏ, ਤੇਰੇ ਪਾਣੀ ਚ ਕਰੀਏ, ਇਤਰਾਜ਼ ਨਾ ਹੋਵੇ। ਇਹ ਰਸਤਾ ਹੈ ਗੁਰਮਤ ਦਾ। ਤੇ ਹਉਮੈ ਤਜਨ ਨਾਮ ਲੈ ਬੁਲਾਵਣ, ਭਾਣਾ ਮੰਨਣ ਪੰਥ ਹੋ ਪਾਵਨ, ਇਹੀ ਰਸਤਾ ਹੈ ਗੁਰਮਤ ਦਾ।
ਮਨ ਤੇ ਛੂਟੈ ਸਗਲ ਗੁਮਾਨ,
ਮਨ ਤੇ ਫਿਰ ਜਿਹੜਾ ਸਗਲ ਸਾਰਾ ਗੁਮਾਨ ਹੰਕਾਰ ਹੈ ਪੂਰਨ ਰੂਪ ਦੇ ਵਿਚ ਇਹ ਛੁਟਕਾਰਾ ਹੋ ਜਾਂਦਾ, ਇਸ ਤੋਂ ਨਿਵਰਤ ਹੋ ਜਾਂਦਾ ਹੈ।
ਕਹੋ ਨਾਨਕ ਤਾ ਕੀ ਸਰਣ ਆਈ,
ਸਤਿਗੁਰੂ ਜੀ ਫਰਮਾਨ ਕਰਦੇ ਅਸੀਂ ਉਸ ਪਰਮਾਤਮਾ ਦੀ ਸ਼ਰਨ ਵਿਚ ਓਟ ਵਿਚ ਆਏ ਹਾਂ ਜੀ।
ਜਾ ਕਾ ਕੀਆ ਸਗਲ ਜਹਾਨ,
ਜਿਸਦਾ ਸਾਰਾ ਜਹਾਨ ਕੀਆ ਪੈਦਾ ਕੀਤਾ ਹੋਇਆ ਹੈ, ਉਹ ਤੋਂ ਬਿਨਾ ਇਹ ਆਪਣੇ ਆਪ ਥੋੜੀ ਪੈਦਾ ਹੋ ਗਿਆ, ਵਾਹਿਗੁਰੂ ਹੈ ਇਹਨੂੰ ਪੈਦਾ ਕਰਨ ਵਾਲਾ। ਹਾਂਜੀ,
ਜਾ ਕਾ ਕੀਆ ਸਗਲ ਜਹਾਨ,
ਤੇ ਜਾ ਕਾ ਜਿਸ ਵਾਹਿਗੁਰੂ ਦਾ, ਜਿਸ ਪ੍ਰਭੂ ਦਾ, ਤੇ ਕੀਆ ਕੀਤਾ ਹੋਇਆ ਸਗਲ ਸਾਰਾ ਜਹਾਨ, ਸਾਰਾ ਸੰਸਾਰ ਹੈ ਜਿੰਨੇ ਜੀਵਨ, ਉਹ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ।
ਬਿਲਾਵਲ ਮਹੱਲਾ ਪੰਜਵਾ,
ਤੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜੀ।
ਮਨ ਤਾਂ ਅੰਤਰ ਪ੍ਰਭ ਆਹੀ,
ਹੇ ਭਾਈ ਤੇ ਜਨਾਂ ਦੇ ਸੇਵਕਾਂ ਦੇ ਮਨ ਹਿਰਦੇ ਦਾ ਪ੍ਰਕਾਸ਼ ਅਤੇ ਤਨ ਸਰੀਰ ਦੀ ਪਾਲਣਾ ਕਰਨ ਦੇ ਲਈ ਅੰਤਰ ਅੰਦਰ ਹੀ ਪ੍ਰਭ ਪਰਮਾਤਮਾ ਵਸਦਾ ਆਹੀ ਕਹੀਏ ਹੈ। ਮਨ ਤਨ ਦੇ ਅੰਦਰ ਸੰਤ ਜਨ ਪ੍ਰਭੂ ਨੂੰ ਹਮੇਸ਼ਾ ਹੀ ਆਹੀ ਚਾਹੁਣਾ ਕਰਦੇ ਹਨ ਲੋੜ ਦੇ ਨਹਰ ਵਾਲੇ।
ਹਰ ਗੁਣ ਗਾਵਤ ਪਰ ਉਪਕਾਰ ਨਿਤ,
ਇਹ ਦੋ ਗੱਲਾਂ ਕਰਦੇ ਨੇ। ਇੱਕ ਤਾਂ ਜੀਵ ਨਾਲ ਤਾਂ ਸੰਤ ਜਨ ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਹੈ, ਹਰ ਗੁਣ ਗਾਵਤ, ਸਰੀਰ ਦੁਆਰਾ ਫਿਰ ਪਰਾਇਆਂ ਦਾ ਭਲਾ ਕਰਨ ਦੇ ਲਈ ਨਿਤਾ ਪ੍ਰਤੀ ਹਰ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹੋਏ, ਤੇ ਇਸ ਪ੍ਰਕਾਰ ਵੀ ਹੈ ਹਰ ਗੁਣ ਗਾਵਤ ਪਰਉਪਕਾਰ ਨਿਤ, ਜੀਵ ਕਰਕੇ ਸੰਤ ਜਨ ਪਰਉਪਕਾਰ ਪਰਾਇਆਂ ਦਾ ਭਲਾ ਕਰਨ ਦੇ ਲਈ ਨਿਤਾ ਪ੍ਰਤੀ ਹਰ ਪਰਮਾਤਮਾ ਦੇ ਗੁਣ ਗਾਵਤ ਗਾਉਂਦੇ ਹੈ ਕਿ ਸੁਣ ਕੇ ਕਿਸੇ ਦਾ ਭਲਾ ਹੋਵੇ, ਨਹੀਂ ਤਾਂ ਉਹ ਇਕੱਲੇ ਬੈਠ ਕੇ ਵੀ ਸਮਾਧੀ ਲਾ ਸਕਦੇ ਹੈ। ਤੇ ਇਸ ਕਰਕੇ ਜਿਹੜਾ ਐਸਾ ਕਰਦੇ ਹਨ,
ਇਸ ਰਸਨਾ ਕਾ ਮੋਲ ਕਿਸ ਨਾਹੀ,
ਉਸ ਰਸਨਾ ਜੀਵ ਦਾ ਕੁਛ ਮੁੱਲ ਹੀ ਨਹੀਂ ਹੈ ਜਿਹੜੀ ਪਰਉਪਕਾਰ ਕਰ ਰਹੀ ਹੈ, ਦੂਸਰਿਆਂ ਨੂੰ ਆਪ ਜਪਦੇ ਹੋਰਾਂ ਨੂੰ ਜਪਾਉਂਦੇ, ਉਸ ਰਸਨਾ ਵੀ ਅਮੋਲਕ ਹੈ ਜਿਹਦੇ ਨਾਲ ਹਰੀ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ। ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਕੁਲ ਸਮੂਹ ਉਧਰੇ ਖਿਨ ਭੀਤਰ,
ਉਹਨਾਂ ਦੇ ਇੱਕ ਖਿਨ ਛਿਨ ਮਾਤਰ ਸਮੇਂ ਦੇ ਭੀਤਰ ਕਹੀਏ ਵਿੱਚ ਸਾਰੇ ਕੁਲ ਦੇ ਜਿੰਨੇ ਜੀਵ ਅਵਗਤ ਮਰੇ ਹੋਏ ਨੇ ਉਧਰੇ ਤਰ ਗਏ ਹਨ।
ਜਨਮ ਜਨਮ ਕੀ ਮਲ ਲਾਹੀ,
ਉਹਨਾਂ ਦੇ ਜਨਮਾਂ ਜਨਮਾਤਰਾਂ ਦੀ ਪਾਪਾਂ ਤੇ ਅਵਿਦਿਆ ਰੂਪੀ ਜਿਹੜੀ ਮਲ ਮੈਲ ਹੈ ਨਾ, ਉਹ ਪ੍ਰਭੂ ਨੇ ਲਾਹੀ ਉਤਾਰ ਦਿੱਤੀ ਹੈ ਜੀ।
ਸਿਮਰ ਸਿਮਰ ਸਵਾਮੀ ਪ੍ਰਭ ਆਪਣਾ,
ਭਾਈ ਆਪਣਾ ਆਪ ਦਾ ਆਸਰਾ ਰੂਪ ਤਾਂ ਸਵਾਮੀ ਹੈ, ਹੋਰ ਨੀ ਹੈ ਕੋਈ, ਆਪਣਾ ਮਾਲਕ ਵਾਹਿਗੁਰੂ ਹੀ ਹੈ। ਪ੍ਰਭ ਪਰਮਾਤਮਾ ਦਾ ਨਾਮ ਸਿਮਰ ਸਿਮਰ ਯਾਦ ਕਰ ਕਰਕੇ ਸੰਤ ਜਨਾਂ ਨੇ ਕੀ ਪ੍ਰਾਪਤ ਕੀਤਾ ਅੱਗੇ ਦੱਸਦੇ ਹਨ ਜੀ।
ਆਨੰਦ ਸੇਤੀ ਵਿਖਿਆ ਬਨ ਗਾਹੀ,
ਸੰਤ ਜਨਾਂ ਨੇ ਆਨੰਦ ਸੁੱਖਾਂ ਦੇ ਸੇਤੀ ਸਹਿਤ ਵਿਖਿਆ ਵਿਛਿਆ ਮਾਇਆ ਦੇ ਮੋਹ, ਜਿਹੜਾ ਮਾਇਆ ਦੇ ਮੋਹ ਦਾ ਸੰਸਾਰ ਰੂਪੀ ਬਨ ਜੰਗਲ ਹੈ ਨਾ, ਇਹਨੂੰ ਗਾਹੀ ਗਾਹ ਕੇ ਮਤਲਬ ਲੰਘਾ ਦਿੱਤਾ, ਜਿਵੇਂ ਕਣਕ ਗਾਹ ਦੇ ਉਫੜਾ ਉੱਤੇ ਦੀ ਲੰਘਦਾ ਨਾ, ਇਸੇ ਪ੍ਰਕਾਰ ਸੰਸਾਰ ਦੇ ਇਹਨੂੰ ਗਾਹ ਕੇ ਲੰਘੇ ਨੂੰ ਉਤੋਂ ਦੀ ਪਾਵੋ, ਆਨੰਦ ਪੂਰਵਕ ਸੰਸਾਰ ਤੋਂ ਪਾਰ ਲੰਘੇ ਹਨ ਜੇ।
ਚਰਨ ਪ੍ਰਭੂ ਕੇ ਬੋਹਿਥ ਪਾਏ,
ਪਰਮੇਸ਼ਰ ਦੇ ਜਿਹੜੇ ਚਰਨ ਨ ਉਹ ਗੁਰੂ ਸਾਹਿਬ ਜੀ ਦੇ ਚਰਨੇ ਐਸੇ ਹੈ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਉਹ ਜੀਵਾਂ ਦਾ ਨਿਸਪ੍ਰਪੰਚ ਤੋਂ ਉਤਾਰਨ ਵਾਲੇ, ਸਮੁੰਦ ਸਾਗਰ ਜਿਨ ਖਿਨਵੇਂ ਥਾਰਾ। ਚਰਨ ਪ੍ਰਭੂ ਕੇ ਬੋਹਿਥ ਪਾਏ, ਗੁਰੂ ਤੇ ਪਰਮੇਸ਼ਰ ਇੱਕ ਸਰੂਪ ਨੇ ਪਾਈ ਸੰਤ ਜਨਾਂ ਨੇ, ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਰੂਪੀ ਬੋਹਿਥ ਜਹਾਜ਼ ਨੂੰ ਪਾਏ ਪਾਉਣਾ ਕੀਤਾ ਹੈ, ਜਿਸ ਕਰਕੇ
ਭਵ ਸਾਗਰ ਪਾਰ ਪਰਾਹੀ,
ਭਵ ਸਾਗਰ ਸੰਸਾਰ ਸਮੁੰਦ ਤੋਂ ਪਾਰ ਪਰਾਹੀ ਪੈ ਗਏ ਹਨ, ਉਹ ਆਪ ਪਾਰ ਹੋ ਗਏ, ਹੋਰਨਾਂ ਨੂੰ ਵੀ ਪਰਾਹੀ ਪਾਰ ਪਾਉਣਾ ਕਰਦੇ ਹਨ ਜੇ
ਸੰਤ ਸੇਵਕ ਭਗਤ ਹਰ ਤਾਕੇ
ਤਾਂ ਇਸ ਪਰਮਾਤਮਾ ਦੇ ਜਿਹੜੇ ਸੰਤ ਸ਼ਾਂਤ ਚਿੱਤ ਸੇਵਕ ਦਾਸ ਭਗਤ ਜਨ ਹਨ
ਨਾਨਕ ਮਨ ਲਾਗਾ ਹੈ
ਤਾਹੀ ਸਤਿਗੁਰੂ ਕਥਨ ਕਰਦੇ ਹਨ ਤਾਹੀ ਉਹਨਾਂ ਸੰਤ ਜਨਾਂ ਦੇ ਨਾਲ ਸਾਡਾ ਮਨ ਸਾਡਾ ਚਿੱਤ ਹੈ ਜਿਹੜਾ ਲਾਗਾ ਲੱਗਿਆ ਹੋਇਆ ਮਨ ਦਾ ਪ੍ਰੇਮ ਲੱਗਿਆ ਹੋਇਆ ਇਹੀ ਮਨ ਦਾ ਲੱਗਣਾ ਹੈ
ਬਿਲਾਵਲ ਮਹੱਲਾ ਪੰਜਵਾਂ
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਕੇ ਪਾਵਨ ਸ਼ਬਦ ਉਚਾਰਦੇ ਹਨ ਜੇ
ਧੀਰੋ ਦੇਖ ਤੁਮਾਰੀ ਰੰਗਾ
ਹੇ ਪਰਮਾਤਮਾ ਤੁਮਾਰੇ ਤੁਹਾਡੇ ਰੰਗਾ ਕੌਤਕਾਂ ਨੂੰ ਦੇਖ ਵੇਖ ਕਰਕੇ ਮੇਰੇ ਮਨ ਦੇ ਧੀਰੋ ਧੀਰਜ ਆ ਗਿਆ ਤੇਰੇ ਚੋਜ ਵੇਖ ਰਿਹਾ ਹਾਂ
ਤੁਹੀ ਸੁਆਮੀ ਅੰਤਰ ਜਾਮੀ
ਹੇ ਸੁਆਮੀ ਮਾਲਕ ਪ੍ਰਭੂ ਤੂੰ ਹੀ ਸਭ ਦੇ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਹੈ ਤੇ ਤੂੰ ਹੀ ਜਿੱਥੇ ਅੰਤਰ ਜਾਮੀ ਹੈ ਉੱਥੇ ਤੂੰ ਹੀ
ਵਸਹਿ ਸਾਧ ਕੈ ਸੰਗਾ
ਤੂੰ ਹੀ ਸਾਧ ਸ੍ਰੇਸ਼ਟ ਮਹਾਤਮਾ ਦੇ ਸੰਗਾ ਨਾਲ ਅੰਗ ਸੰਗ ਹੋ ਕੇ ਵਸੇ ਵਸਦਾ ਹੈ
ਰਹਾਉ
ਫਰਮਾਨ ਕਰਦੇ ਹਨ ਅੱਗੇ ਅਸਥਾਈ ਦੇ ਕਰਕੇ ਜੀ
ਫਿਰ ਮੈਂ ਥਾਪ ਨਿਵਾਜੇ ਠਾਕੁਰ
ਹੇ ਠਾਕੁਰ ਸਵਾਮੀ ਪ੍ਰਭੂ ਜੀ ਤੂੰ ਇੱਕ ਛਿਨ ਦੇ ਵਿੱਚ ਇੱਕ ਛਿਨ ਮਾਤਰ ਸਮੇਂ ਦੇ ਵਿੱਚ ਵੀ ਜੀਵਾਂ ਨੂੰ ਥਾਪ ਇਸਤਤ ਪੈਦਾ ਕਰਕੇ ਨਿਵਾਜੇ ਵਡਿਆਉਣਾ ਕਰਦਾ ਹੈ ਪਾਲਣਾ ਕਰਦਾ ਹੈ ਐਸਾ ਤੇਰੀ ਸਮਰੱਥਾ ਹੈ
ਨੀਚ ਕੀਟ ਤੇ ਕਰਹਿ ਰਾਜੰਗਾ
ਨੀਚ ਨੀਵੇਂ ਜਿਹੜੇ ਕੀਟ ਕੀੜਿਆਂ ਵੱਤ ਗਰੀਬ ਕਮਜ਼ੋਰ ਸੀ ਜਿਵੇਂ ਕੀੜਾ ਇੰਨਾ ਕਮਜ਼ੋਰ ਹੈ ਪੈਰ ਧਰੋ ਪਸ਼ੂ ਪੈਰ ਧਰਦੇ ਤਾਂ ਵੀ ਮਰ ਗਿਆ ਬੰਦਾ ਪੈਰ ਧਵੇ ਤਾਂ ਵੀ ਮਰ ਗਿਆ ਜਿਹੜੇ ਗਰੀਬ ਕਮਜ਼ੋਰ ਉਹ ਜੀਵਾਂ ਤੇ ਜਦੋਂ ਤੂੰ ਦਿਆਲੂ ਹੋਇਆ ਨਾ ਨੀਚ ਕੀੜ ਤੇ ਕਰਹੇ ਰਾਜੰਗਾ ਰਾਜੰਗਾ ਰਾਜ ਭਾਗ ਦੇ ਮਾਲਕ ਬਣਾ ਦਿੱਤੇ ਜਿਵੇਂ ਕਾਲੇ ਦੇ ਭਤੀਜਿਆਂ ਨੇ ਢਿੱਡ ਵਜਾਇਆ ਇੱਕ ਨੇ ਫੂਲ ਤੇ ਸੰਦਲੀ ਦਾ ਪ੍ਰਸੰਗ ਜਿਹੜੇ ਫਿਰ ਬਾਅਦ ਦੇ ਵਿੱਚ ਰਾਜੇ ਸ਼ਾਹ ਸਿੰਘ ਜੀ ਹੋਏ ਆ ਫੂਲ ਦੀ ਬਣ ਸਾਹਿਬ ਬਾਬਾ ਫੂਲ ਦੀ ਪਟਿਆਲੇ ਵਾਲੇ ਨੇ ਜਿਹੜੇ ਇਸ ਪ੍ਰਕਾਰ ਯਮੁਨਾ ਤੇ ਪਾਰ ਘੋੜੇ ਪਾਣੀ ਪੀਰ ਗਏ ਵਰ ਦਿੱਤਾ ਤੇ ਫੁੱਲਿਆ ਫੁੱਲੇਗਾ ਤੂੰ ਤੇ ਇਸ ਪ੍ਰਕਾਰ ਦੇ ਉਹ ਜਿਹੜੇ ਟਪਰੀ ਵਾਸ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ ਉਹਨਾਂ ਨੂੰ ਰਾਜ ਦੇ ਦਿੱਤਾ ਹੈ ਨੀਚ ਕੀੜ ਤੇ ਕਰਹੇ ਰਾਜੰਗਾ ਤੇ ਹੋਲਾ ਖਵਾਉਣ ਵਾਲੇ ਬਾਲਕ ਨੂੰ ਗੁਰੂ ਨਾਨਕ ਸਾਹਿਬ ਨੇ ਰਾਜ ਨਹੀਂ ਸੀ ਦੇ ਦਿੱਤਾ ਕਿੰਨੀ ਵਾਰ ਸਾਖੀ ਸੁਣੀ ਆਪ ਜੀ ਨੇ ਇਸ ਪ੍ਰਕਾਰ ਹੈ ਤੋ ਇਸ ਕਰਕੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਖਿਨਵੇਂ ਥਾਪ ਨਿਵਾਜੇ ਠਾਕੁਰ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਨੂੰ ਥਾਪ ਕੇ ਦੈਵੀ ਗੁਣਾਂ ਨੂੰ ਨਿਵਾਜਣਾ ਉਹ ਨਿਵਾਜਣਾ ਕਰਦਾ ਹੈ ਗੁਰੂ ਸਾਹਿਬ ਉਹ ਠਾਕੁਰ ਮਾਲਕ ਦਾ ਸਾਕਸ਼ਾਤ ਸਰੂਪ ਸਰਗੁਣ ਸਰੂਪ ਹੈ ਗੁਰੂ ਸਾਹਿਬ ਜੀ ਨੀਚ ਕੀਟ ਤੇ ਕਰਹੇ ਰਾਜੰਗਾ ਨੀਵੇਂ ਕੀੜੇ ਵੱਤ ਕੀੜੇ ਦੀ ਨਿਆਈ ਅਲਪਗ ਜੀਵਾਂ ਨੂੰ ਆਪਣੇ ਰਾਜੰਗਾ ਪ੍ਰਕਾਸ਼ ਰੂਪ ਦਾ ਗਿਆਨ ਕਰਵਾ ਦਿੰਦਾ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਇਹ ਅਵਨਾਸੀ ਰਾਜ ਦੇ ਦਿੰਦਾ ਹੈ ਉਹਨਾਂ ਨੂੰ
ਕਬਹੋ ਨਾ ਬਿਸਰੈ ਹੀਏ ਮੋਰੇ ਤੇ
ਕਥਨ ਕਰਦੇ ਹੇ ਪ੍ਰਭੂ ਜੀ ਮੈਂ ਦਾਸ ਸੇਵਕ ਦੇ ਨਾ ਹਿਰਦੇ ਚ ਕਦੇ ਭੁੱਲੋ ਨਾ ਮਹਾਰਾਜ ਜੀ
ਨਾਨਕ ਦਾਸ ਇਹ ਦਾਨ ਮੰਗਾ
ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭ ਮੈਂ ਦਾਸ ਸੇਵਕ ਇਹੀ ਕੀੜੀ ਨੂੰ ਸਿਆਰੀ ਹੈ ਪਾਈ ਇਹਦਾ ਧਿਆਨ ਰੱਖਣਾ ਤੇ ਇਹੀ ਇਹੋ ਹੀ ਦਾਨ ਮੰਗਾ ਮੰਗਦਾ ਹਾਂ ਕਿਹੜਾ ਦਾਨ ਕਿ ਤੂੰ ਕਹੂ ਕਦੇ ਵੀ ਮੇਰੇ ਹੀ ਹਿਰਦੇ ਤੋਂ ਬਿਸਰੇ ਭੁੱਲੇ ਨਾ ਤੂੰ ਮਹਾਰਾਜ ਆਹ ਦਾਨ ਮੈਨੂੰ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ
ਬਿਲਾਵਲ ਮਹੱਲਾ ਪੰਜਵਾਂ
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਅਚੁੱਤ ਪੂਜਾ ਜੋਗ ਗੋਪਾਲ
ਅਚੁੱਤ ਅਗਿੜ ਅਤੇ ਗੋਪਾਲ ਪ੍ਰਿਥਵੀ ਦੇ ਪਾਲਕ ਪ੍ਰਭੂ ਜੀ ਦੀ ਤੇ ਪੂਜਾ ਜਿਹੜੀ ਹੈ ਨਾ ਉਹ ਸੇਵਾ ਕਰਨੀ ਇਹ ਸੇਵਾ ਕਰਨੀ ਯੋਗ ਉਚਿਤ ਹੈ ਪਰਮੇਸ਼ੁਰ ਦੀ ਪੂਜਾ ਪੂਜਣੇ ਯੋਗ ਤੇ ਪਰਮੇਸ਼ੁਰ ਹੀ ਪੂਜਾ ਪੂਜਣੇ ਯੋਗ ਲਾਇਕ ਹੈ ਯੋਗ ਦਾ ਅਰਥ ਹੁੰਦਾ ਲਾਇਕ ਪੂਜਣੇ ਲਾਇਕ ਪਰਮੇਸ਼ੁਰ ਹੈ ਜਿਹੜਾ ਜਮਨ ਮਨ ਤੋਂ ਰਹਿਤ ਕਰ ਸਕਦਾ ਦੇਵੀ ਦੇਵਤਾ ਪੂਜਣੇ ਯੋਗ ਨਹੀਂ ਹੈ ਕਿਉਂਕਿ ਉਹ ਮੁਕਤ ਨਹੀਂ ਕਰ ਸਕਦੇ ਖੁਦ ਆਪ ਵੀ ਮੁਕਤ ਨਹੀਂ ਹਨ
ਮਨ ਤਨ ਅਰਪ ਰੱਖੋ ਹਰ ਆਗੇ
ਭਾਈ ਆਪਣੇ ਮਨ ਦਾ ਮਾਣ ਤਨ ਦਾ ਤਾਣ ਹਰ ਪਰਮੇਸ਼ੁਰ ਦੇ ਆਗੇ ਸਨਮੁਖ ਅਰਪ ਭੇਟਾ ਕਰਕੇ ਰੱਖੋ ਰੱਖ ਦੇਣਾ ਕਰੋ ਤੇ ਇਸ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਇਸ ਭਾਵ ਵਿਚ ਆ ਜਾਵੋ
ਸਰਬ ਜੀਆ ਕਾ ਹੈ ਪ੍ਰਤਪਾਲ
ਤੇ ਉਹ ਪਰਮਾਤਮਾ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਭਾਵ ਕੀ ਹੈ ਆਪਣਾ ਸਭ ਕੁਝ ਪਰਮਾਤਮਾ ਨੂੰ ਸਮਰਪਣ ਕਰ ਦੇਵੋ ਜੋ ਪਰਮਾਤਮਾ ਸਰਬ ਸਾਰੇ ਜੀਵਾਂ ਦਾ ਪ੍ਰਤਪਾਲ ਪਾਲਣ ਕਰਨ ਵਾਲਾ ਹੈ, ਸਾਰਿਆਂ ਨੂੰ ਰੋਜੀ ਦੇ ਰਿਹਾ ਤੇ ਸਾਰਿਆਂ ਦੀ ਪਾਲਣਾ ਕਰ ਰਿਹਾ, ਐਸਾ ਵਾਹਿਗੁਰੂ ਹੈ। ਅੱਗੇ ਸਾਧ ਸਿੰਘ ਜੀ ਅਸਥਾਈ ਦੇ ਕੇ ਫਰਮਾਨ ਕਰਦੇ ਹਾਂ ਜੀ,
ਸਰਨ ਸਮਰੱਥ ਅਕਥ ਸੁਖਦਾਤਾ।
ਤੇ ਇਹ ਭਾਈ ਜਿਹੜਾ ਪਾਠ ਹੈ ਪੋਥੀਆਂ ਵਾਲੇ, ਵਿਸ਼ੇਸ਼ ਕਰਕੇ ਅੱਖਰ ਦੇਖੋ ਵੀ ਸਮਰੱਥ ਹੈ, ਤੇ ਜਿਹੜਾ ਰਾਰਾ ਨਾ ਪੈਰ ਦਾ, ਮੰਮੇ ਦੇ ਪੈਰ ਚ ਰਾਰਾ, ਇਹ ਕਿਸੇ ਪੋਥੀ ਦੇ ਕੋਲ ਰਾਰੇ ਤੋਂ ਬਿਨਾਂ ਵੀ ਹੈ ਪਾਠ? ਹੈਗਾ ਤੁਹਾਡੇ ਕੋਲ ਹੋਰ ਕਿਸੇ ਕੋਲ? ਜਣੀ ਜਿੱਥੇ ਸਮਰੱਥ ਹੈ ਉੱਥੇ ਸਮਰੱਥ ਪਾਠ ਕਿਸੇ ਕੋਲ ਹੋਵੇ। ਇਹ ਪਾਠ ਦਾ ਭੇਦ ਹੈ, ਬਹੁਤ ਸਾਰੇ ਪੁਰਾਣੇ ਸਰੂਪਾਂ ਦੇ ਅੰਦਰ ਸਮਰੱਥ ਪਾਠ ਵੀ ਹੈ, ਇਸੇ ਕਰਕੇ ਪਚੰਗੀ ਦੇ ਕੋਲ ਹੈ ਇਹ। ਬਾਕੀ ਪੋਥੀਆਂ ਦੇ ਵਿੱਚ ਜਿਹੜਾ ਸਮਰੱਥ ਹੈ ਇਹਨੂੰ ਸੁਧ ਜਾਣਾ, ਤੇ ਆਪਾਂ ਗੱਲ ਤੋਂ ਉਹਨੂੰ ਵੀ ਕਿ ਪਾਠ ਅੰਤਰ ਹੈ ਪਰ ਕਈ ਸਰੂਪਾਂ ਚ ਵੇਖਿਆ ਤਾਂ ਇਹ ਨਿਰਣਾ ਕਰਕੇ ਦੱਸਿਆ। ਉਹ ਸਰਨ ਸਮਰੱਥ ਦੁਆਰੇ ਬੋਲੋ ਜੀ।
ਸਰਨ ਸਮਰੱਥ ਅਕਥ ਸੁਖਦਾਤਾ।
ਉਹ ਸੁਖਦਾਤਾ ਸੁੱਖਾਂ ਦੇ ਦੇਣ ਵਾਲਾ ਪ੍ਰਭੂ, ਆਪਣੀ ਸਰਨ ਓਟ ਵਿੱਚ ਆਇਆਂ ਨੂੰ ਰੱਖਣ ਵਾਸਤੇ ਸਮਰੱਥ ਸਰਵ ਸ਼ਕਤੀਮਾਨ ਹੈ।
ਕਿਰਪਾ ਸਿੰਧ ਵੱਡੋ ਦਿਆਲ।
ਉਹ ਕਿਰਪਾ ਦਾ ਤਾਂ ਸਮੁੰਦਰ ਹੀ ਹੈ, ਵੱਡਾ ਦਿਆਲੂ ਹੈ, ਅਕਥ ਕਥਨ ਤੋਂ ਰਹਿਤ ਹੈ। ਪਿੱਛੇ ਆਇਆ ਸੀ ਨਾ ਅਕਥ ਕਥਿਆ ਨਹੀਂ ਜਾਂਦਾ, ਸਰਨ ਸਮਰੱਥ ਅਕਥ ਸੁਖਦਾਤਾ ਕਥਨ ਤੋਂ ਰਹਿਤ ਹੈ। ਕਿਰਪਾ ਮਿਹਰ ਦਾ ਸਿੰਧ ਸਮੁੰਦਰ ਹੀ ਹੈ, ਵੱਡੋ ਵੱਡਾ ਦਿਆਲੂ, ਉਹ ਦਿਆਲੂ ਹੈ ਵੱਡਾ। ਤੇ ਇਸ ਕਰਕੇ ਨਾ ਆਪ ਇਹ ਜਿਹੜਾ ਇਹੋ ਜਿਹੇ ਪਾਠ ਹੁੰਦੇ ਨੇ ਭਾਈ ਨੋਟ ਕਰ ਲਿਆ ਕਰੋ, ਇਹਨੂੰ ਸਮਰੱਥ ਪਾਠ ਨੂੰ ਸ਼ੁੱਧ ਮੰਨਣਾ ਹੈ। ਸਰੂਪਾਂ ਦੇ ਵਿੱਚ ਨਾ ਸਮਰੱਥ ਪਾਠ ਹੈ ਜਿਹੜਾ ਇਹ ਆਉਂਦਾ ਹੈ ਤਾਂ ਤੁਹਾਨੂੰ ਦੱਸਿਆ ਸੀ ਇਹ। ਹਾਂਜੀ ਅੱਗੇ ਬੋਲੋ ਜੀ।
ਕੰਠ ਲਾਈ ਰਾਖੈ ਆਪਣੇ ਕਾ।
ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ, ਕੰਠ ਨਾਮ ਗਲ ਦਾ ਹੁੰਦਾ, ਅਭੇਦ ਨਿਸ਼ਚੇ ਰੂਪੀ ਗਲ ਦੇ ਨਾਲ ਲਾ ਕਰਕੇ ਰਾਖਾ ਰੱਖਦਾ ਹੈ।
ਤਿਸ ਨੂੰ ਲੱਗੇ ਨਾ ਤਾਤੀ ਵਾਲ।
ਸੇਵਕਾਂ ਨੂੰ ਮਾਇਆ ਦੀ ਤੱਤੀ ਵਾਰ ਨਹੀਂ ਲੱਗਦੀ, ਈਰਖਾ ਦੀ ਤੱਤੀ ਵਾਰ ਨਹੀਂ ਲੱਗਦੀ, ਦੁੱਖ ਦੇਣ ਰੂਪੀ ਵਾਰ ਕਹਿੰਦੇ ਨੇ ਇਹਨੂੰ, ਤੇ ਪਰਿਵਾਰ ਆਦਿ ਦੀ ਕੁਤਰਕਾਂ ਰੂਪੀ ਤਾਤੀ ਤੱਤੀ ਵਾਲ ਜਿਹੜੀ ਹੈ ਉਹ ਵਾਲ ਹਵਾ ਨਹੀਂ ਲੱਗਦੀ। ਇਹ ਅੰਬਾਲੇ ਵਾਲੇ ਪਾਸੇ ਇਹ ਜ਼ਿਆਦਾ ਬੋਲੀ ਬਾਲਦੇ, ਵਾਲ ਕਹਿੰਦੇ ਨੇ ਉਹ, ਜਿਵੇਂ ਆਪਾਂ ਹਵਾ ਕਹਿੰਦੇ ਹਾਂ ਨਾ, ਥੋੜਾ ਥੋੜਾ ਇਹ ਇਲਾਕਿਆਂ ਦੀਆਂ ਬੋਲੀਆਂ ਦਾ ਫਰਕ ਹੁੰਦਾ ਹੈ। ਇਹ ਨਹੀਂ ਤੱਤੀ ਵਾਲ ਨਹੀਂ ਲੱਗਦੀ ਇੱਥੇ, ਵਾਰ ਮਤਲਬ ਜਿਹੜੀ ਹੈ ਹਵਾ ਤੋਂ ਭਾਵ ਜਿਹੜਾ ਨਾ ਤਾਤੀ ਵਾਓ ਨਾ ਕਿਤੇ ਵਾਓ ਸ਼ਬਦ ਨਾਲ ਆਉਂਦਾ, ਇੱਥੇ ਵਾਲ ਨਾਲ ਆ ਗਿਆ। ਇਲਾਕਿਆਂ ਇਲਾਕਿਆਂ ਦੀਆਂ ਬੋਲੀਆਂ ਹਨ, ਉਹਨਾਂ ਨੂੰ ਦੁੱਖਾਂ ਰੂਪ ਨਰਕਾਂ ਰੂਪ ਇਹ ਤੱਤੀ ਵਾਰ ਨਹੀਂ ਲੱਗਦੀ ਹੈ। ਵਾਲ ਦਾ ਅਰਥ ਹਵਾ ਸਮਝਣਾ।
ਦਾਮੋਦਰ ਦਿਆਲ ਸੁਆਮੀ।
ਦਾਮੋਦਰ ਰੱਸੀ ਦੇ ਨਾਲ ਪੇਟ ਨੂੰ ਬਣਾਉਣ ਵਾਲਾ ਕ੍ਰਿਸ਼ਨ ਭਾਵ ਰੂਪ ਹੋ ਕਰਕੇ ਉਹ ਪ੍ਰਭੂ, ਕਿਉਂਕਿ ਉਹ ਜਿਹੜਾ ਨਾ ਦਾਮੋਦਰ, ਦਾਮ ਜਮਾਂ ਉਦਰ, ਉਦਰ ਨਾਮ ਤਾਂ ਪੇਟ ਦਾ ਹੈ, ਉਹ ਭਗਵਾਨ ਕ੍ਰਿਸ਼ਨ ਨੂੰ, ਕਿਉਂਕਿ ਇਹੋ ਜਿਹੇ ਚੋਦ ਕਰਦੇ ਸੀ ਮਾਤਾ ਨੂੰ ਤਾਂ ਅਗਿਆਨ ਦੇ ਵਿੱਚ ਰੱਖਿਆ ਹੋਇਆ ਸੀ, ਉਹਨਾਂ ਨੂੰ ਸੀ ਪਤਾ ਵੀ ਭਗਵਾਨ ਜੀ ਹੈ ਉਹ, ਜਿਸ ਪ੍ਰਕਾਰ ਫਿਰ ਕਹਿੰਦੇ ਤੂੰ ਇੰਨੀ ਹਿਲਤਾਂ ਕਰਦਾ, ਉਖਲ ਦੇ ਨਾਲ ਬਣਤਾ ਭਗਵਾਨ ਕ੍ਰਿਸ਼ਨ। ਤੇ ਪਹਿਲਾਂ ਤਾਂ ਸਾਧ ਸਿੰਘ ਜੀ ਇਸ ਤਰ੍ਹਾਂ ਦਾ ਵੀ ਆਉਂਦਾ ਹੈ ਵੀ ਸਾਰੇ ਗੋਕਲ ਦੀਆਂ ਰੱਸੀਆਂ ਮੁਕਾ ਦਿੱਤੀਆਂ, ਪੇਟ ਏਡਾ ਫਲਾਈ ਗਏ, ਉਹ ਇਸ ਪ੍ਰਕਾਰ ਦਾ ਵੀ ਹੈ। ਕਹਿੰਦੇ ਜਦੋਂ ਉਖਲ ਦੇ ਨਾਲ ਬੰਨ ਦਿੱਤਾ ਤੇ ਕਹਿੰਦੀ ਉਖਲ ਨਾਲ ਬੰਨ ਕੇ ਕੁੱਟੂ ਹੁਣ ਤੈਨੂੰ, ਜਿਵੇਂ ਕਹਿੰਦੇ ਵੀ ਊਂ ਤਾਂ ਸ਼ਰਾਰ ਕਦੇ ਹੱਥ ਨਹੀਂ ਆਉਂਦਾ, ਉਹ ਛਟੀ ਲੈ ਕੇ ਜਦੋਂ ਮਾਤਾ ਲੱਗੀ ਫਿਰ ਮਾਰਨ, ਉਹ ਫਿਰ ਉਖਲ ਨੂੰ ਖਿੱਚ ਕੇ ਜਾਂ ਇੰਨੀ ਜ਼ੋਰ ਦੀ, ਉੱਥੇ ਜਮਲਾਰ ਦੇ ਦੋ ਬਿਰਛ ਖੜੇ ਸੀ ਤੇ ਇਹ ਜਿਹੜਾ ਅਰਜਨ ਬਿਰਛ ਹੈ ਇਹਦੀ ਛਾਲ ਜਿਹੜੀ ਹੈ ਉਹਦੇ ਵਾਸਤੇ ਬੜੀ ਚੰਗੀ ਹੁੰਦੀ ਹਾਰਟ ਵਾਸਤੇ, ਜੜਤ ਸੀ ਇਹ, ਜੜੁੱਤ ਖੜੇ ਸੀ, ਉਹ ਜਦੋਂ ਨੱਠਣ ਲੱਗੇ ਉਖਲ ਤਾਂ ਫਸ ਗਿਆ ਉਹਦੇ ਵਿੱਚ, ਦੁਸਾਂਗੜ ਸੀ ਨਾ, ਤੇ ਜ਼ੋਰ ਦੀ ਖਿੱਚਿਆ ਤਾਂ ਦੋਨੇ ਜੜਾਂ ਤੋਂ ਪੁੱਟ ਕੇ ਉਹ ਮਾਰੇ, ਉਹਦੇ ਵਿੱਚੋਂ ਫਿਰ ਦੋ ਰੂਹਾਂ ਨਿਕਲੀਆਂ ਤੇ ਨਲ ਤੇ ਕੁਬਰ। ਇਹ ਸਾਸਵੀ ਕੁਬੇਰ ਦੇ ਪੁੱਤਰ ਸੀ, ਇਹ ਕਿਤੇ ਨੀਮਖਾਰ ਤੀਰਥ ਹੈ ਉੱਥੇ ਕਿਤੇ ਇਸ਼ਨਾਨ ਕਰਦੇ ਨਾ, ਬੱਚਿਆਂ ਦਾ ਸੁਭਾਅ ਬੱਚਿਆਂ ਦੇ ਹੁੰਦਾ, ਉਹ ਨੰਗੇ ਹੀ ਨਹਾਉਣ ਲੱਗ ਗਏ ਕਿਉਂਕਿ ਮਰਿਆਦਾ ਨਹੀਂ ਨੰਗੇ ਨਹਾਉਣ ਦੀ, ਉਹ ਨੰਗੇ ਨਹਾਉਣ ਲੱਗੇ, ਉਧਰ ਨੂੰ ਨਾਰਦ ਆ ਗਿਆ। ਨਾਰਦ ਕਹਿੰਦਾ ਉਹ ਬੱਚੇ ਤੁਸੀਂ ਸ਼ਰਮ ਨਹੀਂ ਆਉਂਦੀ, ਨੰਗੇ ਨਹਾਉਂਦੇ ਹੋ ਤੁਸੀਂ, ਬੇਪੜਤ ਹੋਏ ਫਿਰਦੇ ਹੋ। ਉਹ ਹਟਣ ਦਾ ਇੱਕ ਪਾਸੇ ਰਿਹਾ, ਨਾਰਦ ਕਰਨੀ ਨੂੰ ਮੂੰਹ ਕਰਕੇ ਕਿਰਿਆ ਕਰਨ ਲੱਗ ਗਏ, ਸਮਾਂ ਹੋ ਜਾਰ ਕੇ ਉਹਨੂੰ ਵੀ ਸਤਾਉਣ ਵਾਸਤੇ ਹੋਰ, ਉਹ ਕਹਿੰਦਾ ਜਾਓ ਤੁਸੀਂ ਮਨੁੱਖ ਸਰੀਰ ਬਣਨ ਦੇ ਤਾਂ ਲੈ ਕੇ ਨਹੀਂ ਰਹੇ, ਤੁਸੀਂ ਦੇਵਤੇ ਕਿੱਥੇ ਹੋ, ਤੁਸੀਂ ਸ਼ਰਾਰਤਾਂ ਕਰਦੇ ਹੋ, ਜਾਓ ਤੁਸੀਂ ਜਾ ਕੇ ਬਿਰਸ਼ ਬਣ ਜਾਓ, ਹੁਣ ਤੁਸੀਂ ਬਨਸਪਤੀ ਦੇ ਪੌਦੇ ਬਣੋ। ਫਿਰ ਉਹ ਪੈਰੀਂ ਡਿੱਗ ਪਏ, ਕਹਿਣ ਲੱਗੇ ਮਹਾਤਮਾ ਜੀ ਸਾਤੋਂ ਗਲਤੀ ਹੋ ਗਈ, ਬਖਸ਼ ਲਓ। ਇਹ ਕਹਿੰਦੇ ਵੀ ਹੁਣ ਤਾਂ ਸਮਾਂ ਦੂਰ ਹੈ ਵੀ ਹੁਣ ਤੁਹਾਨੂੰ ਦੁਆਪਰ ਦੇ ਵਿੱਚ ਨਾਰਾਇਣ ਜੀ ਜਾਣਗੇ ਜਿਹਨਾਂ ਦਾ ਮੈਂ ਭਗਤ ਹਾਂ, ਤੇ ਉਸ ਵੇਲੇ ਕੋਈ ਕਾਰਨ ਇਹੋ ਜਿਹਾ ਬਣ ਜੂਗਾ, ਉਹਨਾਂ ਦੇ ਚਰਨ ਲਾ ਕੇ ਤੁਹਾਡਾ ਭਲਾ ਹੋਊਗਾ। ਉਹ ਫਿਰ ਕਹਿਣ ਲੱਗੇ, ਭਗਵਾਨ ਜੀ ਹੁਣ ਤੁਸੀਂ ਕਿਰਪਾ ਕੀਤੀ ਹੈ, ਅਸੀਂ ਤਾਂ ਉਹੀ ਹਾਂ ਜਿਨ੍ਹਾਂ ਨੇ ਸ਼ਰਾਰਤ ਕੀਤੀ ਸੀ, ਨੰਗੇ ਨਹਾਉਂਦੇ ਸੀ, ਨਾਰਦ ਦਾ ਸਰਾਪ ਹੋਇਆ ਸੀ। ਉਸ ਵੇਲੇ ਤੋਂ ਭਗਵਾਨ ਜੀ ਦਾ ਨਾਮ ਦਮੋਦਰ ਪੈ ਗਿਆ, ਜਾਣੀ ਇਹ ਨਾਮ ਤੋਂ ਆਇਆ ਨਾ। ਦਮੋਦਰ ਰੱਸੀ ਦੇ ਨਾਲ ਪੇਟ ਨੂੰ ਬਣਾਉਣ ਵਾਲੇ, ਕ੍ਰਿਸ਼ਨ ਰੂਪ ਸਰਗੁਣ ਸਰੂਪ ਧਾਰ ਕੇ, ਜਾਂ ਫਿਰ ਦਮੋਦਰ ਦਇਆਲ ਸਵਾਮੀ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਣਾਉਣ ਵਾਲਾ, ਤੇ ਜੋ ਪਰਮੇਸ਼ਰ ਆ ਉਹ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਏ, ਉਹ ਪ੍ਰੇਮ ਦੇ ਨਾਲ ਬੰਨਿਆ ਜਾਂਦਾ ਹੈ, ਪ੍ਰੇਮ ਕੀ ਜੇਵਰੀ ਬਾਂਧੇ ਉੱਤੇ ਰੋਜ। ਇਉਂ ਦਇਆਲ ਦਇਆ ਦੇ ਘਰ ਹੋ ਮਹਾਰਾਜ, ਤੁਸੀਂ ਸਵਾਮੀ ਮਾਲਕ ਹੋ ਸਾਰਿਆਂ ਦੇ।
ਸਰਬਸ ਸੰਤ ਜਨਾ ਧਨ ਮਾਲ,
ਸੰਤ ਸ਼ਾਂਤ ਚਿਤ ਮਹਾਤਮਾ ਜਨਾ ਦਾ ਧਨ ਮਾਲ ਆਦਿ ਸਰਬਸ ਸਰਬੰਸ ਸਾਰਾ ਕੁਝ ਸੰਤ ਜਨਾ ਦੇ, ਤੇ ਆਪਣਾ ਸਭ ਕੁਛ ਪਰਮਾਤਮਾ ਨੂੰ ਹੀ ਸਮਝਿਆ ਹੋਇਆ ਹੈ, ਬਸ ਤੂੰ ਹੀ ਆ ਸਭ ਕੁਛ ਉਹਨਾਂ ਦਾ ਸਰਬੰਸ।
ਨਾਨਕ ਜਾਚਕ ਦਰਸ ਪ੍ਰਭ ਮੰਗੈ,
ਕਥਨ ਕਰਦੇ ਮੈਂ ਜਾਚਕ ਮੰਗਤਾ ਗੁਰਾਂ ਪਾਸੋਂ, ਐਸੇ ਸਮਰੱਥ ਪ੍ਰਭ ਪਰਮਾਤਮਾ ਦਾ ਦਰਸ ਦੀਦਾਰ ਮੰਗੇ ਮੰਗਦਾ ਹਾਂ।
ਸੰਤ ਜਨਾ ਕੀ ਮਿਲੈ ਰਵਾਲ,
ਤੇ ਉਹ ਪ੍ਰਭੂ ਦੇ ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਚਰਨ ਰਵਾਲ ਧੂੜੀ ਵੀ ਮੈਨੂੰ ਮਿਲੇ ਪ੍ਰਾਪਤ ਹੋਵੇ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਿਮਰਤ ਨਾਮ ਕੋਟ ਯਤਨ ਭਏ,
ਪਰਮਾਤਮਾ ਦਾ ਨਾਮ ਸਿਮਰਤ ਸਿਮਰਦਿਆਂ ਕੋਟ ਕਰੋੜਾਂ ਸਾਧਨ ਆਦਿ ਦੇ ਯਤਨ ਉਦਮ ਪ੍ਰਾਪਤ ਪਏ ਹੋ ਜਾਂਦੇ ਨੇ। ਇਸ ਕਰਕੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਐਡੀਆਂ ਬਰਕਤਾਂ ਹਨ, ਕਰੋੜਾਂ ਸਾਧਨਾਂ ਦੇ ਯਤਨ ਉਦਮ ਆਪ ਹੀ ਪ੍ਰਾਪਤ ਹੋਏ, ਸੁੱਤੇ ਸਿੱਧੇ ਸਾਰੇ ਕਾਰਜ ਹੁੰਦੇ ਜਾਂਦੇ ਨੇ, ਜਿਹੜਾ ਅਸੀਂ ਉਦਮ ਕਰਕੇ ਵੀ ਨਾ ਕਰ ਸਕੀਏ, ਪੂਰਾ ਨਾ ਹੋ ਸਕੇ, ਸਭ ਆਪਣੇ ਆਪ ਹੋ ਜਾਂਦੇ ਨੇ। ਸਤਿਗੁਰ ਤੁਮਰੇ ਕਾਜ ਸਵਾਰੇ,
ਸਾਧ ਸੰਗ ਮਿਲ ਹਰ ਗੁਣ ਗਾਏ,
ਸਾਧ ਸੰਗ ਸ੍ਰੇਸ਼ਟ ਮਹਾਤਮਾ ਦੀ ਸੰਗਤ ਵਿੱਚ ਮਿਲ ਕੇ ਹਰ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ ਜਾਂ ਗਾਉਣਾ ਕੀਤੇ ਹਨ।
ਜਮ ਦੂਤਨ ਕੋ ਤ੍ਰਾਸ ਅਹੇ,
ਪਰ ਦੇਖ ਲਓ ਵੀ ਨਾਮ ਦੀਆਂ ਬਰਕਤਾਂ, ਜਿਸ ਕਰਕੇ ਜਮਦੂਤਨ ਜਮਦੂਤਾਂ ਨੂੰ ਸਾਡੇ ਕੋਲੋਂ ਤ੍ਰਾਸ ਡਰ ਆਉਣ ਲੱਗ ਪਿਆ। ਲੋਕ ਜਮਦੂਤਾਂ ਤੇ ਡਰਦੇ, ਕਹਿੰਦੇ ਜਮਦੂਤ ਹੁਣ ਸਾਥੋਂ ਡਰਦੇ ਨੇ। ਕਾਰਨ ਕੀ ਹੈ? ਸ਼ਬਦ ਸੁਣੇ ਤਾਂ ਦੂਰ ਹਾਂ ਭਾਗੈ, ਮਤ ਮਾਰੇ ਹਰ ਜਿਉ ਬੇਪਰਵਾਹ। ਉਹ ਕਹਿੰਦੇ ਪਰਮਾਤਮਾ ਮਾਰੂ ਸਾਨੂੰ ਵੀ, ਤੁਸੀਂ ਮੇਰੇ ਭਗਤਾਂ ਦੇ ਨੇੜੇ ਕਿਉਂ ਗਏ ਹੋ? ਇਹ ਡਰਦੇ। ਸੋ ਇਸ ਕਰਕੇ ਫਿਰ ਇਹ ਨਾਮ ਦੀਆਂ ਬਰਕਤਾਂ ਦੱਸੀਆਂ ਹਨ।
ਰਹਾਉ
ਅੱਗੇ ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਜਿਤ ਪੁਨਹ ਚਰਨ ਸੇ ਕੀਨੇ,
ਸਾਰਾ ਇਕੱਠਾ ਬੋਲ ਦੋ ਜੀ।
ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ।
ਜਦੋਂ ਅਸੀਂ ਮਨ ਹਿਰਦੇ ਅਤੇ ਤਨ ਸਰੀਰ ਕਰਕੇ ਪ੍ਰਭ ਪਰਮਾਤਮਾ ਦੇ ਪੂਜਨੀਕ ਚਰਨ ਗਹੇ ਗ੍ਰਹਿਣ ਕੀਤੇ, ਤਦੋਂ ਜੇਤੇ ਜਿੰਨੇ ਵੀ ਪੁਨਹ ਚਰਨ ਤੇ ਪੁੰਨਾਂ ਵਿਚ ਪ੍ਰਵਿਰਤ ਹੋਣ, ਜਿਹੜਾ ਪੁਨਹ ਚਰਨ ਹੈ, ਜੇ ਇੱਕ ਹੁੰਦਾ ਪ੍ਰਾਚਿਤ ਇੱਕ ਹੁੰਦਾ ਪੁਨਹ ਚਰਨ। ਪ੍ਰਾਚਿਤ ਹੁੰਦਾ ਕਿਸੇ ਵਿਸ਼ੇਸ਼ ਕਿਸੇ ਇੱਕ ਪਾਪ ਨੂੰ ਲਾਉਣ ਵਾਸਤੇ, ਤੇ ਉਹਨੂੰ ਸਾਧ ਸਿੰਘ ਜੀ ਇਹ, ਕਿਉਂਕਿ ਇੱਕ ਸਾਧਾਰਨ ਪ੍ਰਾਸ਼ਤ ਹੈ ਇੱਕ ਅਸਾਧਾਰਨ ਪ੍ਰਾਸ਼ਤ ਹੈ। ਸਾਧਾਰਨ ਪ੍ਰਾਸ਼ਤ ਸਮੁੱਚੇ ਪਾਪਾਂ ਨੂੰ ਲਾਉਣ ਵਾਸਤੇ ਹੁੰਦਾ ਜਿਹੜਾ ਜਾਪ ਕਰਨਾ, ਅਸਾਧਾਰਨ ਪ੍ਰਾਸ਼ਤ ਹੈ ਇੱਕ ਪਾਪ ਜਿਹੜਾ ਹੋ ਗਿਆ ਉਹਨੂੰ ਲਾਉਣ ਵਾਸਤੇ। ਜਿਵੇਂ ਬੱਜਰ ਕਰਹਿਤ ਹੋ ਗਈ, ਪੰਜਾਂ ਪਿਆਰਾਂ ਨੇ ਕਿਹਾ ਵੀ ਇੰਨੇ ਜਪਜੀ ਦੇ ਪਾਠ ਕਰਨ, ਇੰਨਾ ਚਿਰ ਭਾਂਡੇ ਮਾਂਜ, ਉਹ ਅਸਾਧਾਰਨ ਪ੍ਰਾਸ਼ਤ ਹੈ। ਤੇ ਜਿਹੜਾ ਹੈਗਾ ਪੁਨਹ ਚਰਨ, ਇਹ ਪੁੰਨਾਂ ਵਿੱਚ ਪ੍ਰਵਿਰਤ ਹੋਣ ਵਾਸਤੇ ਜਿਹੜਾ ਕਰਮ ਕੀਤਾ ਜੀ ਉਹਨੂੰ ਪੁਨਹ ਚਰਨ ਕਹਿੰਦੇ ਨੇ। ਪਾਪਾਂ ਦੀ ਨਿਵਿਰਤੀ ਵਾਲੇ ਕਰਮ ਜੋ ਸਨ ਸੇ ਉਹ ਸਾਰੇ ਕੀਨੇ ਕਰ ਲਏ, ਸਾਰੇ ਪ੍ਰਾਸ਼ਚਿਤ ਅਸਾਧਾਰਨ ਪ੍ਰਾਸ਼ਚਿਤ ਵੀ ਹੋ ਗਏ, ਸਾਧਾਰਨ ਪ੍ਰਾਸ਼ਚਿਤ ਵੀ ਹੋ ਗਏ, ਇਹ ਪੁਨਹ ਚਰਨ ਹੋ ਗਏ ਹੈ। ਇਹ ਸਭ ਕੁਛ ਇਹ ਕਰ ਲਿਆ ਪੁੰਨਾਂ ਵਿੱਚ ਚਰਨ ਵਿਚਰਨ ਵਾਲੇ, ਜਿਹੜੇ ਪੁੰਨ ਪੈਦਾ ਕਰਨ ਵਾਲੇ ਸੁਕਿਰਤ ਜਿਹੜੇ ਕਰਮ ਹਨ ਉਹਨਾਂ ਦੀ ਵੱਲ ਕਿਹਾ ਹੈ ਕਿ ਉਹ ਕਰ ਲਏ ਸਾਰੇ।
ਆਵਣ ਜਾਣ ਭਰਮ ਭਉ ਨਾਠਾ,
ਤੇ ਹੁਣ ਆਉਣ ਜਾਣ ਦਾ ਜਿਹੜਾ ਜੰਮਣ ਮਰਨ ਦਾ ਜਿਹੜਾ ਡਰ ਸੀ, ਇੱਕ ਭਰਮ, ਪੰਜ ਪ੍ਰਕਾਰ ਦਾ ਭਰਮ ਹੁੰਦਾ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਭਰਮ, ਇਤਰ ਜਗ ਸੱਤ ਭਰਮ, ਪੰਚੋ ਪਰਵ ਸੰਸਾਰ, ਉਹਦੀ ਨਿਵਿਰਤੀ ਹੋ ਗਈ। ਸੱਤ ਪ੍ਰਕਾਰ ਦਾ ਜਿਹੜਾ ਭਉ ਡਰ ਸੀ, ਜੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅੰਧਰਖਿਆਰ ਗੁਪਤ ਪੈ ਅਕਸ ਮਾਤਰ ਪੈ ਸਾਤ, ਇਹ ਸਾਰਾ ਨਾਠਾ ਨੱਠ ਗਿਆ। ਨਿਵਿਰਤ ਹੋ ਗਿਆ ਹੈ।
ਜਨਮ ਜਨਮ ਕੇ ਕਿਲ ਵਿਖ ਦਹੇ,
ਜਨਮਾਂ ਜਨਮਾਤਾਂ ਦੇ ਕਿਲ ਵਿਖ, ਪਾਪ ਜਿਹੜੇ ਕਿਲ ਨਿਸ਼ਚੇ ਕਰਕੇ ਵਿਖ ਵਿਹੋ ਵਰਗੇ, ਉਹ ਜਿਹੜੇ ਜਾਂ ਬ੍ਰਹਮਣ ਕੈਲੀ ਕਾਤ ਕੰਜਕਾ ਅਣਚਾਰਿਕਾ ਧਾਨ, ਬ੍ਰਹਮ ਅਭਿਆਸ ਰੂਪੀ ਅਗਨੀ ਕਰਕੇ ਦਹੇ ਦਗਧ ਹੋ ਗਏ, ਸੜ ਗਏ ਹਨ।
ਨਿਰਭਉ ਹੋਏ ਭਜੋ ਜਗਦੀਸ਼ੈ,
ਇਸ ਕਰਕੇ ਫਿਰ ਭਾਈ ਨਿਰਭਉ ਨਿਰਭਉ ਜਪੈ ਸਗਲ ਭਉ ਮਿਟੈ ਕਿਹਾ ਨਾ, ਜਿਹੜਾ ਉਹਦਾ ਜਾਪ ਕਰਦਾ ਸਾਰੇ ਡਰ ਖਤਮ ਹੋ ਜਾਂਦੇ ਨੇ। ਹੇ ਭਾਈ ਨਿਰਭਉ ਪਾਏ ਤੋਂ ਰਹਿਤ ਹੋ ਕਰਕੇ ਜਗਤ ਦਾ ਈਸ਼ਵਰ ਹੈ ਜਿਹੜਾ, ਇਹ ਪਰਮਾਤਮਾ, ਉਹ ਈਸ਼ਵਰ ਪ੍ਰਭੂ ਨੂੰ ਭਜੋ, ਸਿਮਰਨ ਕਰੋ। ਨਿਰਭਉ ਹੋਏ ਭਜੋ ਜਗਦੀਸ਼ ਹੈ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀ ਨਿਦਾਨ ਕਿਹਾ ਹੈ। ਇਸ ਕਰਕੇ ਜਗ ਦੇ ਈਸ਼ਵਰ ਦਾ ਭਜਨ ਕਰੋ।
ਇਹੋ ਪਦਾਰਥ ਵੱਡ ਭਾਗ ਲਹੇ,
ਇਹ ਪਦਾਰਥ ਤਾਂ ਭਾਈ ਵੱਡੇ ਭਾਗਾਂ ਵਾਲਾ ਹੀ ਪ੍ਰਾਪਤ ਕਰਦੇ ਹੈ, ਜਿਹੜੇ ਹਰ ਇੱਕ ਨੂੰ ਨਹੀਂ ਮਿਲਦੇ ਹੈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ।
ਕਰ ਕਿਰਪਾ ਪੂਰਨ ਪ੍ਰਭ ਦਾਤੇ,
ਪੂਰਨ ਵਿਆਪਕ ਦਾਤੇ ਦਾਤਾਰ ਪ੍ਰਭੂ ਜੀ, ਸਾਡੇ ਉਪਰ ਕਿਰਪਾ ਮਿਹਰ ਕਰੋ ਜੀ, ਮਿਹਰ ਦੀ ਦ੍ਰਿਸ਼ਟੀ ਕਰਨੀ।
ਨਿਰਮਲ ਜਸ ਨਾਨਕ ਦਾਸ ਕਹੇ,
ਕਥਨ ਕਰਦੇ ਹਾਂ ਅਸੀਂ ਦਾਸ ਸੇਵਕਾਂ, ਜਿਹੜੇ ਅਸੀਂ ਦਾਸ ਸੇਵਕ ਤੇਰਾ ਨਿਰਮਲ ਉਜਲ ਜਸ ਕਹੇ ਕਹਿੰਦੇ ਰਹੀਏ ਜੀ, ਇਹ ਸਾਡੇ ਤੇ ਕਿਰਪਾ ਕਰੋ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਸਾਧ ਸਿੰਘ ਜੀ ਉਸ ਵੇਲੇ ਉਚਾਰਨ ਕੀਤਾ। ਇਹਦਾ ਥੋੜਾ ਜਿਹਾ ਇਤਿਹਾਸਕ ਤੱਥ ਨਾਲ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਸੀ, ਲਾਇਕ ਸਮਝ ਕੇ ਪ੍ਰੀਖਿਆ ਚ ਪੂਰੇ ਉਤਰੇ ਸੀ। ਵੱਡੇ ਜਿਹੜੇ ਦੋਨੇ ਭਰਾ ਖਾਲੀ ਰਹਿ ਗਏ, ਮਹਾਂਦੇਵ ਵੀ ਪ੍ਰਿਥੀਚੰਦ ਬਾਹਲੀ ਈਰਖਾ ਕਰਦਾ ਸੀ। ਉਹ ਜਹਾਂਗੀਰ ਦੇ ਕੋਲ ਜਾ ਕੇ ਉਹਨੇ ਸ਼ਿਕਾਇਤ ਕੀਤੀ ਵੀ ਵੱਡਾ ਪੁੱਤਰ ਮੈਂ ਹਾਂ, ਗੁਰਤਗਦੀ ਦੇ ਉੱਪਰ ਮੇਰਾ ਹੱਕ ਸੀ, ਜਿਵੇਂ ਤੁਹਾਡੇ ਰਾਜਿਆਂ ਦੇ ਘਰ ਜਿਹੜਾ ਵੱਡਾ ਪੁੱਤਰ ਹੁੰਦਾ ਉਹਨੂੰ ਰਾਜਗੱਦੀ ਮਿਲਦੀ ਹੈ, ਵੀ ਰਾਜੇ ਦੀ ਗੱਲ ਛੇਤੀ ਸਮਝ ਆ ਜੂ। ਪਰ ਕਹਿੰਦਾ ਮੈਂ ਛੋਟਾ, ਇਹ ਇਸ ਕਰਕੇ ਵੀ ਮੇਤੋਂ ਜਿਹੜਾ ਛੋਟਾ ਹੈ ਅਰਜਨ ਦੇਵ ਉਹਨੇ ਗੱਡੀ ਸੰਭਾਲ ਲਈ ਹੈ, ਮੈਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ। ਜਹਾਂਗੀਰ ਨੇ ਪੁੱਛਿਆ, ਕਹਿੰਦੇ ਵੀ ਉਹ ਆਪ ਹੀ ਗੱਦੀ ਤੇ ਬਹਿ ਗਏ ਜਾਂ ਤੁਹਾਡੇ ਪਿਤਾ ਨੇ ਬਿਠਾਇਆ? ਕਹਿੰਦੇ ਆਖੇ ਜੀ ਬਿਠਾਇਆ ਤਾਂ ਪਿਤਾ ਨੇ। ਕਹਿੰਦੇ ਫਿਰ ਮੈਂ ਗੁਰੂ ਦੇ ਕੀਤੇ ਹੋਏ ਮੈਂ ਕੌਣ ਹਾਂ ਮਿਟਣ ਵਾਲਾ? ਉਹਨੇ ਜਵਾਬ ਦੇ ਦਿੱਤਾ, ਇਹਨੇ ਧਨ ਬਹੁਤ ਖਰਚਿਆ, ਉੱਥੇ ਬੈਠਾ ਰਿਹਾ 6 ਮਹੀਨੇ। ਅਖੀਰ ਦੇ ਵਿੱਚ ਇਹ ਫਿਰ ਸੁਲੀ ਖਾਨ ਨੂੰ ਮਿਲ ਕੇ ਰੋਇਆ ਪਿਟਿਆ, ਬਹੁਤ ਕੁਛ ਉਹਨੇ ਕਿਹਾ ਵੀ ਤੇ ਮੇਰੇ ਤੇ ਇੰਨੀ ਕੁ ਤਾਂ ਰਹਿਮ ਕਰੋ ਵੀ ਮੇਰਾ ਮੂੰਹ ਰਹਿ ਜਾ, ਹੁਣ ਮੈਂ ਕੁਛ ਲੈ ਕੇ ਤਾਂ ਜਾਵਾਂ। ਉਹਨੇ ਫਿਰ ਮਾਲਵੇ ਦੀ ਜੋ ਸੋਢੀਆਂ ਦਾ ਕੋਠਾ ਵੱਜਦਾ, ਇਹ ਜਹਾਂਗੀਰ ਨੇ ਜਿਹੜਾ ਸੀ ਉਹ ਸਾਧ ਸਿੰਘ ਜੀ ਉਹਨੂੰ ਦੇ ਦਿੱਤਾ ਸੀ ਵੀ ਤੂੰ ਆਪਣਾ ਉੱਥੇ ਗੁਜ਼ਾਰਾ ਕਰ ਲੈ, ਪਰ ਅਸੀਂ ਗੁਰੂ ਦੇ ਕੀਤੇ 'ਚ ਦਖਲ ਨਹੀਂ ਦੇ ਸਕਦੇ। ਫਿਰ ਜਹਾਂਗੀਰ ਦੇ ਜਿਹੜਾ ਅਹਿਲਕਾਰ ਸੀ ਸੁਲੀ ਖਾਂ, ਇਹ ਉਹਨੂੰ ਮਿਲ ਕੇ ਰੋ ਰੋ ਕੇ ਇਹਨੇ ਫਿਰ ਵੀ ਇੰਨਾ ਮੇਰਾ ਖਰਚ ਹੋ ਗਿਆ। ਸੁਲੀ ਖਾਂ ਨੇ ਚਲੋ ਕਹਿ ਕਹਾ ਕੇ ਇਹਨੂੰ ਇੰਨਾ ਕੁ ਤਾਂ ਕਰ ਦਿੱਤਾ, ਦੇ ਦਿੱਤਾ ਉਹ ਗੋਠਾ। ਫਿਰ ਵੀ ਇਹ ਮੁੜ ਕੇ ਕਹਿੰਦਾ ਵੀ ਜਿੰਨਾ ਚਿਰ ਗੁਰਤਾ ਗੱਦੀ ਨਹੀਂ ਮਿਲਦੀ ਮਿੱਤਰ ਮੇਰਾ ਕੁਛ ਨਹੀਂ ਬਣਿਆ। ਉਸ ਵੇਲੇ ਫਿਰ ਉਹਨੇ ਨਾ ਬਹੁਤ ਕ੍ਰੋਧ ਦੇ ਵਿੱਚ ਆ ਕੇ ਕਿਹਾ ਸੀ, ਕਹਿੰਦਾ ਵੀ ਗੱਲ ਸੁਣ ਲੈ, ਆਪਣੀ ਦਾੜੀ ਨੂੰ ਫੜ ਕੇ ਨਾ ਖਿੱਚ ਕੇ ਐਂ ਹਿਲਾ ਕੇ ਕਹਿੰਦਾ ਜਿੰਨਾ ਚਿਰ ਤੇਰੇ ਛੋਟੇ ਭਰਾ ਅਰਜਨ ਦੇਵ ਨੂੰ ਮੈਂ ਮਾਰ ਨਹੀਂ ਨਾ ਦਿੰਦਾ, ਮੈਂ ਪਿਓ ਦਾ ਪੁੱਤ ਨਾ ਸਮਝੀ ਮੈਨੂੰ, ਉਹਨੂੰ ਮਾਰ ਕੇ ਤੈਨੂੰ ਤੂੰ ਮੇਰਾ ਮਿੱਤਰ ਹੈ ਤੈਨੂੰ ਗੱਦੀ ਦਵਾਊਂਗਾ ਮੈਂ। ਸੁਲੀਖਾਂ ਨੇ ਕਹਿਤਾ। ਉਸ ਸਮੇਂ ਸਤਿਗੁਰੂ ਅੰਮ੍ਰਿਤਸਰ ਸਾਹਿਬ ਜਿੱਥੇ ਲੰਗਰ ਸਾਹਿਬ ਸਾਧ ਸਿੰਘ ਜੀ, ਉਹ ਬੇਰੀ ਸੀ, ਬੇਰੀ ਦੀ ਇੱਕ ਨਾ ਟਾਹਣੀ ਫੜ ਕੇ ਲੰਗਰ ਫੜ ਕੇ ਖੜੇ ਹੋਏ ਸੀ। ਜਦੋਂ ਸਤਿਗੁਰਾਂ ਨੂੰ ਦੱਸੀ ਇਹ ਗੱਲ, ਕਹਿੰਦੇ ਜੀ ਐਂ ਉਹਨੇ ਦਾੜੀ ਫੜ ਕੇ ਕਿਹਾ, ਹੁਣ ਤਾਂ ਮਹਾਰਾਜ ਫਿਰ ਕੁਛ ਵੀ ਕੀ ਬਣੂਗਾ, ਸਿੱਖ ਡਰ ਗਏ ਇਸ ਗੱਲੋਂ, ਕਿਉਂਕਿ ਹਥਿਆਰਬੰਦ ਤਾਂ ਹੈ ਨਹੀਂ ਸੀ ਵੀ ਮਹਾਰਾਜ ਕੀ ਕਰਾਂਗੇ, ਬਾਦਸ਼ਾਹ ਦੇ ਅੱਗੇ ਕੀ ਜ਼ੋਰ ਹੈ। ਭਵਿੱਖ ਦਾ ਵਚਨ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਉਸ ਵੇਲੇ ਇਹ ਵਚਨ ਕੀਤਾ ਸੀ, ਕਹਿੰਦੇ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਤੁਸੀਂ ਕਿਉਂ ਡਰਦੇ ਹੋ, ਪਾਰ ਬ੍ਰਹਮ ਪਰਮੇਸ਼ਰ ਬੜਾ ਬੇਅੰਤ ਹੈ, ਇਹ ਜਿਹੜੇ ਇਹੋ ਜਿਹੇ ਦਾੜੀਆਂ ਫੜ ਕੇ ਐਂ ਕਹਿਣ ਵਾਲੇ ਨਾ ਵੀ ਮੈਂ ਪਿਓ ਦਾ ਪੁੱਤ ਨੂੰ ਕਹਿੰਦੇ ਅੱਗ 'ਚ ਫੂਕ ਦਿੰਦਾ ਹੁੰਦਾ, ਇਹ ਭਵਿੱਖ ਦਾ ਵਚਨ ਮਹਾਰਾਜ ਨੇ ਪਹਿਲਾਂ ਕੀਤੇ ਹੋਏ। ਬਾਅਦ ਵਿੱਚ ਜਦੋਂ ਸੁਲੀਖਾਂ ਚੜ ਕੇ ਆਇਆ, ਪ੍ਰਿਥੀ ਦੇ ਕੋਲ ਪਹੁੰਚਿਆ, ਤੇ ਵੀ ਜਾ ਕੇ ਹੁਣ ਗੁਰੂ ਅਰਜਨ ਦੇਵ ਨੂੰ ਤਾਂ ਮਾਰ ਹੀ ਦੇਣਾ ਨਾ, ਵੀ ਤੈਨੂੰ ਗੱਦੀ ਦਵਾ ਦੇਣੀ ਹੈ। ਉਹਨੇ ਬੜਾ ਸਵਾਦ ਕੀਤਾ, ਘਿਓ ਦੇ ਦੀਵੇ ਬਲ ਗਏ, ਫਿਰ ਇਹਨੇ ਆਵੇ ਲਾਏ ਸੀ ਤੇ ਉਹ ਕਹਿੰਦੇ ਵੀ ਮੈਂ ਤੈਨੂੰ ਤੈਨੂੰ ਮਿੱਤਰ ਦਿਖਾਵਾਂ, ਆਵੇ ਲਾਏ ਹੈ
ਤੇ ਇੱਕ ਥਾਂ ਤਾਂ ਐਸਾ ਵੀ ਇਹ ਕਹਿੰਦਾ ਇੱਕ ਸਾਹ ਹੀ ਚੜ੍ਹਨਾ ਆਵੇ ਦੇ ਉੱਤੇ, ਐਸਾ ਵੀ ਹੋਇਆ। ਤੇ ਇਤਿਹਾਸ ਦੇ ਵਿੱਚ ਐਸਾ ਵੀ ਘੋੜਾ ਸੀ ਜਿਹੜਾ, ਉਹਨੂੰ ਕਹਿੰਦੇ ਵੀ ਭਜਾ ਕੇ ਇੱਕ ਦਮੇ ਘੋੜੇ ਨੂੰ ਚੜਾਉਣਾ। ਉਹ ਘੋੜਾ ਸਾਧ ਸਿੰਘ ਜੀ ਜਦੋਂ ਇਹਨੇ ਭਜਾਇਆ ਤੇ ਘੋੜਾ ਉੱਤੇ ਜਾ ਕੇ ਜਾਂ ਤੜਪ ਕਿਹਾ ਤੇ ਉਹ ਅਚਾਨਕ ਹੀ ਸਾਧ ਸਿੰਘ ਜੀ ਇਹ ਫਿਰ ਘੋੜੇ ਸਮੇਤ ਹੀ ਉਹਦੀ ਅੱਗ ਜਿਹੜੀ ਮੱਚਦੀ ਪੱਠੇ ਜੜ ਗਿਆ। ਉਹ ਡਿੱਗਦੇ ਦੇ ਜਦੋਂ ਐਸਾ ਸਾਧ ਸਿੰਘ ਜੀ ਹੋਇਆ, ਇਹਦੇ ਮੋਢੇ ਦੇ ਉੱਤੇ ਨਾ ਕੁਹਾੜਾ ਸ਼ਬਦ ਇਸ ਕਰਕੇ ਲਿਆ, ਉਹ ਤਵਰ ਹੁੰਦਾ ਅਸਲ ਚ, ਉਹ ਤਵਰ ਹੈ ਜਿਹੜੇ ਵਿਚਾਲੇ ਤੋਂ ਡੁੰਗ ਵਾਲਾ ਹੁੰਦਾ, ਆਲੇ ਦੁਆਲੇ ਤੇ ਮਤਲਬ ਵਿਚਾਲੇ ਗਲ ਵੱਢਣ ਵਾਸਤੇ ਉਹ ਵਧੀਆ ਹਥਿਆਰ ਮੰਨਿਆ ਹੋਇਆ ਸੀ ਸੂਰਮਿਆਂ ਨੇ, ਉਹਨੂੰ ਤਵਰ ਕਹਿੰਦੇ ਆ। ਤੇ ਉਹ ਸੀ ਤਾਂ ਮੋਢੇ ਤੇ, ਤਾਂ ਦੇਖੋ ਕੁਦਰਤ ਰੱਬ ਦੀ, ਜਦੋਂ ਘੋੜਾ ਤਰਵ ਕਿਆ ਨਾ ਇੰਨੇ ਜ਼ੋਰ ਦੀ, ਉਹ ਜਿਹੜਾ ਸੀ ਮੋਢੇ ਦੇ ਉੱਤੇ ਨਾ ਐਸੇ ਢੰਗ ਦੇ ਨਾਲ ਇਹਦੀ ਸ਼ਾਹ ਰੱਖਦੇ ਤੇ ਗਰਦਨ ਵੱਢੀ ਗਈ, ਤਿੱਖਾ ਬਹੁਤ ਸੀ ਉਹ ਸਿਰ ਜਿਹੜਾ ਸੀ ਸਾਧ ਸਿੰਘ ਜੀ ਅਲੱਗ ਹੋ ਗਿਆ, ਤਵਰ ਇਹ ਜਿਹੜਾ ਵੱਜਿਆ ਤੇ ਭੜਥਾ ਬਣ ਗਿਆ ਤੇ ਉਹਦੇ ਚ ਕੱਢਣ ਵਾਲਾ ਵੀ ਕੋਈ ਨਾ ਰਿਹਾ, ਸਿਰ ਵੱਢਿਆ ਗਿਆ, ਅੱਗ ਝੁਲਸਿਆ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਜਦੋਂ ਖਾਰੂ ਪਹੁੰਚੀ ਸੀ ਤਾਂ ਸੰਗਤ ਦੀ ਰੱਖਿਆ ਵਾਸਤੇ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਇਸ ਵਾਰਤਾ ਨੂੰ ਵੀ ਕਿਵੇਂ ਇਹ ਮਰਿਆ ਭਾਈ ਸੰਤੋਖ ਸਿੰਘ ਸਾਹਿਬ ਨੇ ਲਿਖਿਆ, ਜਹਾਂ ਗਿਰੀ ਗਰੀਬਾ ਤਹਿ ਧਾਰਾ ਤਤ ਛਿਨ ਧਰਤੇ ਸਿਰ ਕੱਟ ਡਰ ਅਗਨ ਸਾਤ ਤਨ ਭਰਥਾ ਪਇਓ ਕਿਸ ਦੇ ਨਹੀਂ ਨਿਕਾਸਿਓ ਗਇਓ। ਕਿਸੇ ਦੇ ਕੱਢਿਆ ਵੀ ਨਹੀਂ ਗਿਆ, ਉੱਥੇ ਸੜ ਗਿਆ ਹੈ। ਇਹ ਜਦੋਂ ਮਹਾਰਾਜ ਨੂੰ ਵਾਰਤਾ ਦਾ ਪਤਾ ਲੱਗਿਆ ਉਸ ਵੇਲੇ ਵੀ ਸ਼ਬਦ ਉਚਾਰਨ ਕੀਤਾ, ਸੁਣੋ ਜੇ
ਸੁਲਹੀ ਤੇ ਨਾਰਾਇਣ ਰਾਖ।
ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਸੁਲੀ ਖਾਨ ਤੋਂ ਨਾਰਾਇਣ ਨਰਾਂ ਦਾ ਜਿਹੜਾ ਜਿਹਦਾ ਨਰਾਂ ਦੇ ਆਇਣ ਘਰ ਹੈ ਜਾਂ ਨਰ ਪਾਣੀ ਦੇ ਵਿੱਚ ਆਇਣ ਘਰ ਹੈ ਜਾਂ ਜਿਹਦੇ ਅਵਿਦਿਆ ਰੂਪੀ ਰਹਿਣ ਰਾਤ ਨਾ ਨਹੀਂ ਹੈ, ਉਹ ਕੌਣ ਹੈ ਪਰਮਾਤਮਾ? ਉਸ ਨੇ ਰਾਖ ਰੱਖਿਆ ਕੀਤੀ ਹੈ ਸਾਡੇ।
ਸੁਲਹੀ ਕਾ ਹਾਥ ਕਹੀ ਨਾ ਪਹੁੰਚੈ,
ਸੁਲਹੀ ਖਾਨ ਦਾ ਹੱਥ ਕਹੀਂ ਕਿਤੇ ਵੀ ਨਾ ਪਹੁੰਚੈ, ਪਹੁੰਚ ਨਹੀਂ ਸਕਿਆ, ਭਾਵ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਦੇ ਸਕਿਆ। ਤੇ ਬਲਕਿ ਸਮੋਂ ਜਿਹੜਾ ਸੁਲਹੀ ਖਾਂ ਸੀ,
ਸੁਲਹੀ ਹੋਏ ਮੂਆ ਨਾ ਪਾਕ,
ਉਹ ਸੁਲਹੀ ਖਾਂ ਆਪ ਨਾ ਪਾਕ, ਨਾ ਪਾਕ ਅਪਵਿੱਤਰਤਾ ਦਾ ਵਾਚਕ ਸ਼ਬਦ ਹੈ, ਤੇ ਅਪਵਿੱਤਰ ਹੋ ਕੇ ਮੂਆ ਮਰ ਗਿਆ। ਕਿਉਂ ਕਿਹਾ ਨਾ ਪਾਕ? ਮੁਸਲਮਾਨਾਂ ਦੇ ਮਤ ਵਿੱਚ ਲਿਖਿਆ ਹੈ ਕਿ ਅੱਗ ਵਿੱਚ ਜਿਹੜਾ ਸੜ ਕੇ ਮਰੇ ਉਹ ਦੋਜ਼ਖ ਦੇ ਵਿੱਚ ਜਾਂਦਾ, ਫਿਰ ਉਹ ਕਹਿੰਦੇ ਬਿਸਤਾਂ ਚ ਨਹੀਂ ਜਾ ਸਕਦਾ, ਸੁਲਹੀ ਪੱਠੇ ਚ ਪੈ ਕੇ ਸੜਿਆ, ਇਸ ਕਰਕੇ ਉਹਨੂੰ ਨਾ ਪਾਕ ਕਿਹਾ, ਵੀ ਨਾ ਪਾਕ ਹੋ ਕੇ ਮਰਿਆ।
ਰਹਾਉ
ਸਾਈ ਦੇ ਕੇ ਫਰਮਾਉਂਦੇ ਹਨ ਜੀ,
ਕਾੜ ਕੁਠਾਰ ਖਸਮ ਸਿਰ ਕਾਟਿਆ।
ਹੁਣ ਕਹਿੰਦੇ ਦੱਸੋ ਵੀ ਆਪਣੇ ਅਸ਼ਸਤਰ ਦੇ ਨਾਲ ਵੀ ਕਿਤੇ ਕੋਈ ਆਪਣਾ ਸਿਰ ਵੱਢ ਹੁੰਦਾ, ਦੁਸ਼ਮਣਾਂ ਦੇ ਵੱਢੀ ਦੇ ਹੈ, ਪਰ ਕਹਿੰਦੇ ਖਸਮ ਜਿਹੜਾ ਮਾਲਕ ਹੈ, ਖਸਮ ਮਾਲਕ ਵਾਹਿਗੁਰੂ ਨੇ ਆਪਣਾ ਕਾਲ ਰੂਪੀ ਕੁਠਾਰ ਕੁਹਾੜਾ ਤਵਰ ਕਾਢ ਕੱਢ ਕੇ ਉਹਦਾ ਸਿਰ ਕੱਟ ਦਿੱਤਾ, ਆਪਣੀ ਜ਼ੋਰ ਦੇ ਨਾਲ ਸਿਰ ਵੱਢਿਆ ਗਿਆ। ਸੁਲਹੀ ਖਾਨ ਦੇ ਕੋਲ ਜਿਹੜਾ ਕੁਹਾੜਾ ਸੀ ਨਾ ਉਹਦੇ ਨਾਲ ਉਹਦਾ ਸਿਰ ਕੱਟਿਆ ਗਿਆ, ਜਿਹੜਾ ਤਵਰ ਸੀ।
ਖਿਨ ਮੈਂ ਹੋਈ ਗਿਆ ਹੈ ਖਾਕ,
ਇੱਕ ਛਿਨ ਦੇ ਵਿੱਚ ਸਵਾਹ ਹੋ ਗਿਆ। ਅੱਗ ਕਿਤੇ ਥੋੜੀ ਹੁੰਦੀ ਹੈ ਆਵੇ ਦੇ ਵਿੱਚ, ਇੱਟਾਂ ਪੱਕਦੀਆਂ ਨਾ, ਉਹ ਤੇਜ਼ ਅੱਗ ਸੀ, ਉੱਥੇ ਹੀ ਸੜ ਗਿਆ ਹੈ, ਭਸਮ ਹੋ ਗਿਆ, ਮਿੱਟੀ ਹੋ ਗਿਆ ਹੈ।
ਮੰਦਾ ਚਿਤਵਤ ਚਿਤਵਤ ਪਚਿਆ,
ਉਹ ਮਹਾਰਾਜ ਕਹਿੰਦੇ ਸਾਡਾ ਮੰਦਾ ਚਿਤਵਦਾ ਸੀ, ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਦਾ ਮੰਦਾ ਬੁਰਾ ਚਿਤਵਦਾ, ਚਿਤਵਦ ਚਿਤਵੰਦੇ ਚਿਤਵਣੀ ਚਿਤਵਦਾ ਹੋਇਆ, ਚਿਤਵਦ ਚਿਤਵਦ ਚਿਤਵਣੀ ਨੂੰ ਚਿਤਵਦਾ ਹੋਇਆ, ਉਹ ਕੀ ਹੋਇਆ? ਪਚਿਆ, ਸੜ ਗਿਆ। ਇਸ ਕਰਕੇ
ਜਿਨ ਰਚਿਆ ਤਿੰਨ ਦੀਨਾ ਧਾਕ,
ਜਿਸ ਵਾਹਿਗੁਰੂ ਨੇ ਇਸ ਨੂੰ ਰਚਿਆ ਪੈਦਾ ਕੀਤਾ ਸੀ, ਗੁਰੂ ਨਾਨਕ ਸਾਹਿਬ ਦੇ ਘਰ ਦਾ ਬੁਰਾ ਚਿਤਵਨ ਕਰਕੇ ਤੈਨੂੰ ਉਸ ਵਾਹਿਗੁਰੂ ਨੇ ਇਸ ਨੂੰ ਨਰਕਾਂ ਦੀ ਧਾਕ ਧੱਕਾ ਦੇ ਦਿੱਤਾ, ਪੱਠੇ ਦੇ ਚ ਧੱਕਾ ਰੱਬ ਨੇ ਦਿੱਤਾ ਇਸ ਨੂੰ, ਹੁਣ ਅੱਗੇ ਨਰਕਾਂ ਚ ਘੱਲ ਦਿੱਤਾ ਹੈ।
ਪੁੱਤਰ ਮੀਤ ਧਨ ਕਿਸ਼ੋ ਨਾ ਰਹਿਓ,
ਸੁਲਹੀ ਖਾਨ ਦਾ ਪੁੱਤਰ ਮੀਤ ਮਿੱਤਰ ਤਨ ਆਦਿ ਕਿਸ਼ੋ ਕੁਝ ਵੀ ਨਾ ਰਹਿਓ, ਭਾਵ ਕੀ ਹੈ? ਤੇ ਪੁੱਤਰ ਭਤੀਜੇ ਸੁਲਹੀ ਖਾਨ ਨੂੰ ਗੋਬਿੰਦ ਦੇ ਮੰਡ ਵਿੱਚ ਸੈਯਦਾਂ ਨੇ ਤਨਖਾਹ ਦੇ ਪਿੱਛੇ ਮਾਰ ਦਿੱਤਾ ਸੀ ਨਾ, ਇਹਦਾ ਭਤੀਜਾ ਸੀ ਸੁਲਹੀ ਖਾਨ, ਇਸ ਕਰਕੇ ਹੁਣ ਕੋਈ ਨਾ ਰਿਹਾ ਇਹਦਾ ਕੋਈ ਵੀ ਭਾਵ ਸਹਾਇਤਾ ਕਰਨ ਲਈ, ਪ੍ਰਲੋਕ ਦੇ ਵਿੱਚ ਕੋਈ ਵੀ ਨਾਲ ਨਹੀਂ ਗਿਆ ਹੈ, ਕੋਈ ਨਹੀਂ ਰਿਹਾ ਇਹਦਾ ਸਾਥੀ।
ਸੋ ਛੋੜ ਗਿਆ ਸਭ ਭਾਈ ਸਾਖ,
ਭਾਈ ਸੁਲੇਖਾ ਆਪਣੇ ਭਾਈ ਭਰਾਵਾਂ ਤੇ ਸਾਖ ਸੰਬੰਧੀਆਂ ਨੂੰ ਸਾਰਿਆਂ ਨੂੰ ਛੱਡ ਕੇ ਦੁਨੀਆਂ ਤੋਂ ਕੂਚ ਕਰ ਗਿਆ, ਚਲਿਆ ਗਿਆ ਹੈ ਸਹਾਇਤਾ ਕਰਨ ਦੇ ਲਈ। ਨਾ ਪੁੱਤਰ, ਨਾ ਮਿੱਤਰ, ਨਾ ਧਨ, ਹੁਣ ਕੁਛ ਵੀ ਨਾ ਗਿਆ। ਭਤੀਜਾ ਤਾਂ ਚਲੋ ਪਹਿਲੀ ਮਰ ਗਿਆ ਹੈ, ਪਰ ਲੋਕ ਜੀ ਕੋਈ ਸਹਾਇਤਾ ਨਹੀਂ ਕਰਨ ਵਾਸਤੇ ਰਿਹਾ ਹੈ, ਦੁਨੀਆਂ ਤੋਂ ਕੂਚ ਕਰ ਗਿਆ। ਫਿਰ ਇਸ ਪ੍ਰਕਾਰ ਇਹ ਛੱਡ ਕੇ,
ਕਹੋ ਨਾਨਕ ਤਿਸ ਪ੍ਰਭ ਬਲਿਹਾਰੀ,
ਜੇ ਸਤਿਗੁਰੂ ਜੀ ਕਥਨ ਕਰਦੇ, ਮੈਂ ਤਾਂ ਤਿਸ ਉਸ ਪਰਮਾਤਮਾ ਤੋਂ ਬਲਿਹਾਰੀ ਕੁਰਬਾਨ ਜਾਂਦਾ ਹਾਂ, ਤੇ ਜਿਸ ਵਾਹਿਗੁਰੂ ਨੇ
ਜਿਨ ਜਾਨਕਾ ਕੀਨੋ ਪੂਰਨ ਵਾਕ,
ਜਿਸ ਨੇ ਆਪਣੇ ਜਨਾਂ ਦਾ ਵਾਕ ਬਚਨ ਪੂਰਨ ਪੂਰਾ ਕਰ ਦਿੱਤਾ ਹੈ। ਭਾਵ ਜਦੋਂ ਸੁਲੀਖਾਂ ਜਹਾਂਗੀਰ ਦੇ ਦਰਬਾਰ ਚ ਦਾੜੀ ਉਪਰ ਹੱਥ ਫੇਰ ਕੇ ਕਹਿੰਦਾ ਸੀ ਫੜ ਕੇ, ਮੈਂ ਗੁਰੂ ਨੂੰ ਜਾਨੋਂ ਮਾਰ ਦਿਆਂਗਾ, ਆਪਣੇ ਪਿਓ ਦਾ ਪੁੱਤਰ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਅੰਮ੍ਰਿਤਸਰ ਦੀ ਰੱਖਿਆ ਵਾਸਤੇ ਤੇ ਇਹ ਉਹਨਾਂ ਨੂੰ ਧੀਰਜ ਦਿੱਤੀ ਸੀ ਕਿ ਗਰੀਬਾਂ ਪੁੱਜੇ ਖਿੰਜਾਂ ਦਾੜੀ ਪਾਰ ਬਨ ਅਗਨ ਮੈਂ ਸਾੜੀ ਭਵਿੱਖ ਦੇ ਵਚਨ ਸੀ। ਕਹਿੰਦੇ ਮਹਾਰਾਜ ਇਸ ਅੰਮ੍ਰਿਤਸਰ ਸਾਹਿਬ ਦੀ ਸੰਗਤਾਂ ਦੀ ਰਖਵਾਲੀ ਕਰਤਾ ਪੁਰਖ ਤੁਸੀਂ ਆਪ ਹੀ ਕੀਤੀ ਹੈ, ਮੈਂ ਜਾਂਦਾ ਜਿਹੜਾ ਵਚਨ ਤੁਸੀਂ ਮਹਾਰਾਜ ਪੂਰਾ ਕਰ ਵਿਖਾਇਆ, ਮੈਂ ਸੁਤੇ ਸਿੱਧ ਕਿਹਾ ਸੀ ਤੁਸੀਂ ਬਚਨ ਪੂਰਾ ਕਰ ਦਿੱਤਾ ਹੈ। ਇਸੇ ਪ੍ਰਕਾਰ ਜੀ ਸੁਲਹੀ ਤੇ
ਨਾਰਾਇਣ ਰਾਖ।
ਹੁਣ ਇਹਦਾ ਅੰਤਰੀ ਭਾਵ ਵਿੱਚ ਸੁਣੋ, ਹੇ ਭਾਈ ਜੰਮਣ ਤੇ ਮਰਨ ਦਾ ਸੂਲ ਇਹ ਤੇ ਨਾ, ਤੇ ਇਹਨੂੰ ਸੂਲ ਪੀੜਾ ਦਾ ਨਾਮ ਹੁੰਦਾ ਹੈ, ਸੁਲਹੀ ਹੈ ਨਾ, ਤੇ ਇਹਦੇ ਵਿੱਚ ਸੂਲ ਜਿਹੜਾ ਹੁੰਦਾ ਉਹ ਹੁੰਦੀ ਹੈ ਪੀੜਾ, ਪੀੜਾ ਦੇਣ ਵਾਲਾ ਕੀ ਹੈ ਅਗਿਆਨ, ਅਗਿਆਨ ਰੂਪੀ ਸੁਲਹੀ ਇਹ ਹੋ ਗਿਆ। ਇਸ ਤੋਂ ਨਾਰਾਇਣ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਨਾਮ ਕੇ ਸੇਵਕਾਂ ਦੀ ਰਾਖ ਰੱਖਿਆ ਕੀਤੀ ਹੈ।
ਸੁਲਹੀ ਕਾ ਹਾਥ ਕਹੀ ਨਾ ਪਹੁੰਚੈ,
ਹੁਣ ਅਗਿਆਨ ਰੂਪੀ ਤੇ ਸੁਲਹੀ ਦਾ ਰਾਗ ਦਵੈਸ਼ ਰੂਪੀ ਹੱਥ ਕਹੀਂ ਕਿਸੇ ਪ੍ਰਕਾਰ ਮਹਾਂਪੁਰਖਾਂ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ
ਸੁਲਹੀ ਹੋਏ ਮੂਆ ਨਾ ਪਾਕ,
ਅਗਿਆਨ ਰੂਪੀ ਸੁਲਹੀ ਖਾਂ ਜਿਹੜਾ ਸੀ, ਅਗਿਆਨ ਰੂਪੀ ਸੁਲਹੀ ਮਹਾਂਪੁਰਖਾਂ ਨੇ ਮਹਾਂਪੁਰਖਾਂ ਦੀ ਬ੍ਰਹਮ ਅਭਿਆਸ ਰੂਪੀ ਜਿਹੜੀ ਅਗਨੀ ਸੀ ਉਹਦੇ ਵਿੱਚ ਨਾਪਾਕ ਹੋ ਕੇ ਭਾਰ ਨਿਵਿਰਤ ਹੋ ਕਰਕੇ ਉਹ ਮਰ ਗਿਆ ਹੈ, ਨਿਵਿਰਤ ਹੋ ਗਿਆ ਹੈ, ਖਤਮ ਹੋ ਗਿਆ ਹੈ।
ਰਹਾਉ
ਅਸਥਾਈ ਦੇਖ ਕੇ ਫਰਮਾਨ ਕਰਦੇ ਹਨ ਜੀ,
ਕਾਢ ਕੁਠਾਰ ਖਸਮ ਸਿਰ ਕਾਟਿਆ,
ਖਸਮ ਮਾਲਕ ਪਰਮਾਤਮਾ ਨੇ ਵਿਵੇਕ ਰੂਪੀ ਕੁਠਾਰ ਕੁਹਾੜਾ, ਸੰਸਕ੍ਰਿਤ ਦੇ ਵਿੱਚ ਕੁਠਾਰ ਕਹਿੰਦੇ ਆਪਾਂ ਪੰਜਾਬੀ ਚ ਕੁਹਾੜਾ ਕਹਿੰਦੇ ਹਾਂ, ਕੁਠਾਰ ਕੁਹਾੜਾ ਕਾਢ ਕੱਢ ਕੇ ਪ੍ਰਗਟ ਕਰਕੇ ਆਪਣੇ ਸੇਵਕਾਂ ਦੇ ਅੰਦਰ ਤੋਂ ਜਿਹੜਾ ਅਗਿਆਨ ਰੂਪੀ ਸੁਲੀਖਾਂ ਦਾ ਹੰਕਾਰ ਰੂਪੀ ਸਿਰ ਹੈ ਨਾ ਉਹ ਕਾਟਿਆ ਕੱਟ ਦਿੱਤਾ ਹੈ।
ਛਿਨ ਮਹਿ ਹੋਈ ਗਿਆ ਹੈ ਖਾਕ,
ਅਤੇ ਇੱਕ ਛਿਨ ਦੇ ਵਿੱਚ ਹੀ ਅਗਿਆਨ ਖਾਕ ਸਵਾਹ ਰੂਪ ਨਿਵਿਰਤ ਹੋ ਗਿਆ, ਜਿਹੜਾ ਨਿਵਿਰਤ ਹੋ ਜਾਣਾ ਖਤਮ ਹੋ ਜਾਣਾ ਇਸੇ ਅਨੁਸਾਰ ਸੁਣੀ ਖਾਕ ਹੋਇਆ ਸਮਝੋ ਨਿਵਿਰਤ ਹੋ ਗਿਆ ਹੈ।
ਮੰਦਾ ਚਿਤਵਤ ਚਿਤਵਤ ਪਚਿਆ,
ਇਹ ਅਗਿਆਨ ਵਿਵੇਕੀ ਪੁਰਖਾਂ ਦਾ ਮੰਦਾ ਬੁਰਾ ਚਿਤਵਦਾ ਚਿਤਵਦਾ ਹੀ ਸੜ ਕੇ ਮਰ ਗਿਆ, ਜਿਸ ਕਰਕੇ ਇਹ ਸੰਸਾਰ ਜਿਸਨੇ ਰਚਿਆ ਹੈ,
ਜਿਨ ਰਚਿਆ ਤਿਨ ਦੀਨਾ ਧਾਕ,
ਇਹ ਸੰਸਾਰ ਜਿਸਨੇ ਰਚਿਆ ਉਸਨੇ ਆਪਣੇ ਸੇਵਕਾਂ ਦੇ ਅੰਦਰੋਂ ਅਗਿਆਨ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਹੈ।
ਪੁੱਤਰ ਮੀਤ ਧਨ ਕਿਛੂ ਨਾ ਰਹਿਓ,
ਤੇ ਅਗਿਆਨ ਰੂਪੀ ਸੁਲਹੀ ਖਾਂ ਜਿਹੜਾ ਹੈ, ਅਗਿਆਨ ਰੂਪੀ ਸੁਲਹੀ ਦੇ ਅਭਾਵ ਹੋਣ ਦੇ ਨਾਲ, ਖਤਮ ਹੋਣ ਦੇ ਨਾਲ ਇਸ ਦੇ ਕਾਮ ਕ੍ਰੋਧ ਇਹ ਜਿਹੜੇ ਸੀ, ਇਹ ਤਾਂ ਕਾਮ ਕਰੋ ਰੂਪ ਤਾਂ ਪੁੱਤਰ ਸੀ ਇਹਦੇ, ਲੋਭ ਤੇ ਮੋਹ ਰੂਪੀ ਮਿੱਤਰ ਸੀ ਇਹਦੇ, ਕੋਈ ਨਾ ਰਿਹਾ, ਇਹ ਸਭ ਨਿਵਿਰਤ ਹੋ ਗਏ। ਤੇ ਉਹ ਜਿਹੜਾ ਅਵਰਣ ਦਾ ਪਰਦਾ ਇਹਦਾ ਭਰਾ ਜਾਂ ਮਿਥਿਆ ਦ੍ਰਿਸ਼ਟੀ ਹੈ, ਜਿਹੜੀ ਮਿਥਿਆ ਦ੍ਰਿਸ਼ਟੀ ਰੂਪ ਸਾਖ ਸੰਬੰਧੀ ਸਮੇਤ ਇਸੇ ਸਾਧ ਸੰਜੀ ਇਹਨਾਂ ਨੂੰ ਛੱਡ ਕੇ, ਸੋ
ਛੋੜ ਗਿਆ ਸਭ ਭਾਈ ਸਾਖ,
ਤੇ ਇਹ ਸੰਬੰਧੀਆਂ ਸਮੇਤ ਛੱਡ ਕੇ ਚਲਿਆ ਗਿਆ। ਇਹਦਾ ਵੱਡਾ ਪਰਿਵਾਰ ਸੀ ਇਹ, ਤੇ ਇਸ ਪ੍ਰਕਾਰ ਜਿਹੜਾ ਹੈ ਨਾ ਅਗਿਆਨ ਰੂਪੀ ਸੁਲੀ ਖਾਂ ਦਾ ਇਹ ਸਾਰਾ ਸੀ ਜਿਹੜਾ ਕਾਮ ਕਰੋ ਆਦਿ, ਇਹ ਦੋਨੇ ਪੁੱਤਰ ਸੀ, ਲੋਭ ਤੇ ਮੋਹ ਰੂਪੀ ਦੇ ਮਿੱਤਰ ਸੀ, ਇਹ ਨਹੀਂ ਸਭ ਨਿਵਿਰਤ ਹੋ ਗਏ। ਤੇ ਇਸ ਕਰਕੇ ਜਿਹੜਾ ਆਸਰੀ ਸੰਪਦਾ ਦਾ ਧਨ ਸੀ ਉਹ ਵੀ ਨਹੀਂ ਰਿਹਾ, ਇਸ ਕਰਕੇ ਇਹ ਪਰਦਾ ਇਸਦਾ ਮਿਥਿਆ ਦ੍ਰਿਸ਼ਟੀ ਵੀ ਸਾਧ ਸੰਗਤ ਸਾਰੇ ਛੱਡ ਕੇ ਪਰਲੋਕ ਨੂੰ, ਭਾਵ ਕਿ ਇਹ ਨਿਵਿਰਤ ਹੋ ਗਏ। ब्रह्म ज्ञानी सब निमृत हो जाते जग्यासु दे हिरदे चो निवृत्ति हो गई इन्होंने।
कहो नानक तिस प्रभ बलिहारी,
कथन करदे तिस उस परमात्मा तो बलिहार कुरबान जाते हाँ जी,
जिन जानका कीनो पूरन वाक,
जिन्होंने अपने सेवकां दा वचन पूरा किया। सेवक वचन करदे है कि जिसने हिरदे विच जिस दे हिरदे दे अंदर नाम है उहदे अंदर अग्ञान आदि कोई विकार नहीं रहिंदे, ਇਹ ਬਚਨ ਕਰਦੇ ਤੇਰੇ ਸੰਤ ਜਨ ਸੇਵਕ ਉਹਨਾਂ ਦਾ ਬਚਨ ਮਾਰਿਆ ਪੂਰਾ ਕਰ ਦਿੱਤਾ ਤੈ ਅਗਿਆਨ ਨਹੀਂ ਰਿਹਾ ਉੱਥੇ ਜਿੱਥੇ ਤੇਰਾ ਸਿਮਰਨ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਪੂਰੇ ਗੁਰ ਕੀ ਪੂਰੀ ਸੇਵ,
ਇਹ ਭਾਈ ਪੂਰਨ ਸਤਿਗੁਰਾਂ ਦੀ ਕੀਤੀ ਹੋਈ ਸੇਵ ਟਹਿਲ ਪੂਰੀ ਪੂਰਨ ਜਣੀ ਥਾਂ ਪੈਂਦੀ ਹੈ।
ਆਪੀ ਆਪ ਵਰਤੈ ਸਵਾਮੀ,
ਸਵਾਮੀ ਮਾਲਕ ਉਹ ਪ੍ਰਭੂ ਆਪੇ ਆਪ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਤੇ ਉਹ ਜੋ ਐਸਾ ਪਰਮੇਸ਼ਰ ਵਾਹਿਗੁਰੂ ਹੈ ਸਵਾਮੀ ਮਾਲਕ ਹੈ ਸਾਰਿਆਂ ਦਾ।
ਕਾਰਜ ਰਾਸ ਕੀਆ ਗੁਰਦੀਵ,
ਗੁਰਦੀਵ ਪੂਜਨੀ ਸਤਿਗੁਰਾਂ ਨੇ ਅਗਿਆਨ ਦੀ ਨਿਵਿਰਤੀ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਇਹ ਸੀ ਕਾਰਜ ਕੰਮ ਰਾਜ ਸਵਲਾ ਕਰ ਦਿੱਤਾ ਹੈ, ਦਰੁਸਤ ਕਰ ਦਿੱਤਾ ਹੈ, ਠੀਕ ਹੋ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਆਦ ਮਦ ਪ੍ਰਭ ਅੰਤ ਸਵਾਮੀ,
ਸਵਾਮੀ ਮਾਲਕ ਪ੍ਰਭ ਪਰਮਾਤਮਾ ਸੰਸਾਰ ਦੇ ਆਦਿ ਮੁੱਢ ਵਿਚ ਅਧਿਸ਼ਠਾਨ ਰੂਪ ਹੈ, ਮਦ ਵਿਚ ਵਿਚਕਾਰ ਵਿਆਪਕ ਰੂਪ ਹੈ, ਅੰਤ ਅਖੀਰ ਨੂੰ ਸਿਧਾਂਤ ਰੂਪ ਹੈ। ਉਹ ਐਸਾ ਪਰਮੇਸ਼ਰ ਵਾਹਿਗੁਰੂ ਸਵਾਮੀ ਜੋ ਮਾਲਕ ਪ੍ਰਭੂ ਜੀ ਹੈ,
ਆਪਣਾ ਥਾਟ ਬਣਾਇਓ ਆਪ,
ਉਸਨੇ ਆਪਣਾ ਆਪ ਦਾ ਸੰਸਾਰ ਰੂਪੀ ਥਾਟ ਇਹ ਬਣਾਉਟ ਹੈ ਜਿਹੜੀ ਆਪ ਹੀ ਬਣਾਇਓ ਬਣਾਉਣਾ ਕੀਤੀ ਹੈ, ਇਸ ਨੂੰ ਆਪਣਾ ਬਣਾ ਲਿਆ। ਜਿਸ ਨੂੰ ਆਪਣਾ ਬਣਾ ਲਿਆ ਉਹਦੇ ਅੰਦਰ ਸ਼ੁਭ ਗੁਣਾਂ ਰੂਪੀ ਬ੍ਰਹਮ ਗਿਆਨ ਦਾ ਥਾਟ ਇਹ ਬਣਾ ਦਿੱਤਾ, ਬਨਾਟ ਬਣਾ ਦਿੱਤੀ ਹੈ।
ਆਪਣੇ ਸੇਵਕ ਕੀ ਆਪੇ ਰੱਖੈ,
ਆਪਣੇ ਸੇਵਕ ਦਾਸਾਂ ਦੀ ਪੈਜ ਆਪੇ ਰੱਖਦਾ ਹੈ।
ਪ੍ਰਭ ਮੇਰੇ ਕੋ ਅੱਡ ਪ੍ਰਤਾਪ,
ਮੇਰੇ ਪਰਮਾਤਮਾ ਦਾ ਬਹੁਤ ਵੱਡਾ ਪ੍ਰਤਾਪ ਤੇਜ ਪ੍ਰਭਾਵ ਹੈ।
ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ,
ਉਹ ਪਰਮਾਤਮਾ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਪਰਮ ਈਸ਼ਵਰ ਹੈ ਜੋੜੋ, ਪਾਰ ਬ੍ਰਹਮ ਪਰਮੇਸ਼ਵਰ ਪਰਮ ਈਸ਼ਵਰ ਪਰਮ ਵੱਡਾ ਈਸ਼ਵਰ, ਕਿਉਂਕਿ ਛੋਟੇ ਈਸ਼ਵਰ ਹੈ ਨਾ ਪੰਜ ਹਿੰਦੂ ਮਤ ਵਿਚ ਮੰਨੇ ਹੈ, ਇਸ ਪ੍ਰਕਾਰ ਸਭ ਤੋਂ ਵੱਡਾ ਪਰਮੇਸ਼ਵਰ ਇਹਨਾਂ ਈਸ਼ਵਰਾਂ ਤੋਂ ਪੰਜਾਂ ਤੋਂ ਜੋ ਵੱਡਾ ਹੈ ਤੇ ਐਸਾ ਸਤਿਗੁਰੂ ਦਾ ਸਰੂਪ ਹੈ, ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਹੈ ਸਤਿਗੁਰੂ।
ਵਸ ਕੀਨੇ ਜਿਨ ਸਗਲੇ ਜੰਤ,
ਜਿਹਨਾਂ ਸਤਿਗੁਰਾਂ ਨੇ ਸਾਰੇ ਜੰਤ ਜੀ ਆਪਣੇ ਵਸ ਕੀਤੇ ਹੋਏ ਹੈ, ਪਰਮਾਤਮਾ ਨੇ ਆਪਣੇ ਵਸ ਕੀਤੇ ਹੈ, ਸਤਿਗੁਰੂ ਨੇ ਗੁਰੂ ਨਾਨਕ ਰੂਪ ਹੋਣ ਕਰਕੇ ਜਿੱਥੇ ਜਾਂਦੇ ਸੀ ਪਸ਼ੂ ਪੰਛੀ ਸਾਰੇ ਅਧੀਨ ਹੋ ਜਾਂਦੇ ਸੀ, ਉਹਨਾਂ ਦੇ ਬਸ ਹੈ ਸਭ ਕੁਛ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਐਸਾ ਪਰਮੇਸ਼ਵਰ ਵਾਹਿਗੁਰੂ ਹੈ।
ਚਰਨ ਕਮਲ ਨਾਨਕ ਸਰਨਾਈ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਅਸੀਂ ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਸਰਨਾਈ ਓਟ ਵਿਚ ਪਏ ਹਾਂ ਤੇ ਜਿਸ ਕਰਕੇ
ਰਾਮ ਨਾਮ ਜਪ ਨਿਰਮਲ ਮੰਤ,
ਗੁਰਾਂ ਦਾ ਦਿੱਤਾ ਹੋਇਆ ਜਾਂ ਗੁਰਾਂ ਦੁਆਰਾ ਉਸਦਾ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਨਿਰਮਲ ਉੱਜਲ ਨਾਮ ਰੂਪੀ ਮੰਤ ਮੰਤਰ ਨੂੰ ਇਹ ਜਪ ਜਪਣਾ ਕੀਤਾ ਹੈ, ਰਾਮ ਨਾਮ ਰੂਪੀ ਮੰਤਰ ਨੂੰ ਜਪ ਕੇ ਉੱਜਲ ਜੀਵਨ ਵਾਲੇ ਹੋਏ ਹਾਂ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਅੰਮ੍ਰਿਤ ਬਚਨ ਹੈ ਜੀ।
ਤਾਪ ਪਾਪ ਤੇ ਰਾਖੇ ਆਪ,
ਜੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਤੇ ਸਾਡੇ ਪੰਜਵੇਂ ਪਾਤਸ਼ਾਹ ਜਿਹੜੇ ਬਾਅਦ ਦੇ ਗੁਰਤਾ ਗੱਦੀ ਦੇ ਮਾਲਕ ਬਣੇ ਗੁਰੂ ਰਾਮਦਾਸ ਮਹਾਰਾਜ ਤੋਂ, ਤੇ ਇਸ ਪ੍ਰਕਾਰ ਸਾਧ ਸਿੰਘ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਅੱਗੇ ਫਿਰ ਸਾਹਿਬਜ਼ਾਦੇ ਸਾਧ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਉਹਨਾਂ ਨੂੰ ਬੁਖਾਰ ਚੜ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਇਹ ਸ਼ਬਦ ਜਦੋਂ ਤਾਪ ਤੋਂ ਰੱਖਿਆ ਹੋਈ ਹੈ ਉਸ ਵੇਲੇ ਸਾਧ ਸਿੰਘ ਜੀ, ਕਿਉਂਕਿ ਸੋਠ ਰਾਗ ਦੇ ਵਿੱਚ ਵੀ ਬਹੁਤ ਸ਼ਬਦ ਹਨ, ਇੱਥੇ ਵੀ ਇਹ ਸ਼ਬਦ ਉਸੇ ਲੜੀ ਦਾ ਸ਼ਬਦ ਹੈ, ਬਾਲ ਹਰਗੋਬਿੰਦ ਸਾਹਿਬ ਜੀ ਰੱਖਿਆ ਹੋਈ ਹੈ, ਸ਼ਬਦ ਉਚਾਰਨ ਕਰਦੇ ਹਨ।
ਤਾਪ ਪਾਪ ਤੇ ਰਾਖੇ ਆਪ,
ਇਹ ਬਾਈ ਤਾਪ ਬੁਖਾਰ ਅਤੇ ਪਾਪ ਵਿਘਨ ਪਾਉਣ ਵਾਲੇ जो परमात्मा ने आप ही बाल हरगोबिंद नूं ओह राखे रख्या कीती है। आदि व्याधि उपाधि आदि ये जिहड़े गुरसिख न बालक दी न्याई न उन्हां दे पाप मंदे कर्म ते परमात्मा ने आप ही गुरसिखां नूं बचा के रख्या है। दोनां दी प्रथाएं है वे बाल रूप उन्हां दे साहिबजादे हरगोबिंद साहिब जी और फिर गुरसिख जिहड़े ये भी बच्चियां दी न्याई हन ते उन्हां दी इस प्रकार आदि व्याध उपाध तिने ताप जिहड़े सी तिने ताप निवारण हरा दुख हंता सुखरास ताको विघन न को लागे जाके प्रभ आ गए अरदास। उन्हां दी वी निमृत हुंदे अध्यात्म अधि जायब अधि भूत आदि
शीतल भय गुर चरणी लागे
जिहड़े गुरां दे चरणा कमलां विच लगे न ओह शीतल शांत हिरदे वाले भय होए हन।
राम नाम हिरदे मह जाप
क्योंकि ओह गुरां द्वारा राम परमात्मा दे नाम नूं अपने हिरदे दे मह विच जाप जपदे आ इस करके ए सारे उन्हां दे फिर नाम जपण दे प्रताप दे नाल शांति आदि ए ठंड अंदर महसूस करदे आ गुरु दे चरणी दे लगे रहिंदे आ गुरां दे चरणी लाके जाप करदे आ फिर शीतलता प्राप्त हुंदी है। शीतल भए गुर चरणी लागे ओह ठंडे हो गए पाप अंदर संकल्पां विकल्पां दी तपश ना रही विषय विकारां दी तपश ना रही इस करके शांत हो गए हन।
रहाओ
अगे सताई दे के फरमान कर दे जी
कर कृपा हस्त प्रभ दीने
परमात्मा ने कृपा मेहर करके साडे मस्तक उपर अपने हस्त हथ दीने देना कीते है कृपा रूपी हथ दते हन।
जगत उधार नव खंड प्रताप
प्रभु साडे जगत संसार नूं उधार तारन वाला है अते नौ खंडा च उसका प्रताप तेज प्रभाव ते ए, 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 इस प्रकार एक रस फैलिया होया एक रस फैलन करके ए पम कहा भी ऐसा परमात्मा है उदा सारी जगह प्रभाव है नौवां खंडा दे चे सतां दीपां दे अंदर खंडा ब्रह्मंडा दे अंदर ते ऐसा वह परमेश्वर वाहिगुरु है जिदा जाप असीं कीता है ऐसा परमेश्वर जो है
दुख बिन से सुख आनंद परवीसा
ते उदा तेज प्रताप ही ऐसा है साडे जमन मरण आदि दुख कष्ट बिन से नाश हो गए सुख स्वरूप ब्रह्मानंद की प्राप्ति हो गई है ते इस करके ऐसा परमेश्वर जेड़ा है वह साडे हिरदे दे अंदर प्रवेश जेड़ा ना प्रवेश पाव दुख दुख बिन से सुख आनंद प्रवेशा प्रवेशा आगमन होया उसका ते हुण अगे दसदे हन।
त्रिशन बूझी मन तन सच त्राप
ते त्रिशना जिहड़ी है ओह बुझ गई है मन ते तन जिहड़ा सी ओह क्योंकि त्रिशना ही पाउण वाली पदार्थां दी आतृप्ति जिहड़ी सी ओहदी प्राप्ति दी प्रबल इच्छा सी ओह तां बुझ गई निवृत हो गई मन तन दे विच सच्चे नाम रूपी भोजन नूं खाण करके त्राप रज गया तृप्त हो गए हां। इस करके परमेश्वर वाहिगुरु का जिहड़ा नाम है त्रिशना जिहड़ी है प्रभ के सिमरन त्रिशना बुझा वह बुझ जाती है।
अनाथ को अनाथ सरण समरथा
वह परमात्मा अनाथ जिनी जतीम जड़े उन्हों का नाथ मालक है अनाथ को अनाथ सरण समरथा सरण ओठ विच आया दी रख्या करन समरथा वह सर्वशक्तिमान है ऐसा वाहिगुरु है।
सागल सृष्ट को माई बाप
सारी सृष्टि दुनिया का मां की न्याई भी है ते पिता की न्याई भी है माई माता बाप पिता माता पिता की न्याई है ऐसा जो परमेश्वर है तुम मात पिता हम बारक तेरे सारा संसार उसका पुत्र है धियां ओदियां संसार उसका ओदी संतान है वाहिगुरु दे।
भगत वत्सल पै भंजन स्वामी
ओ प्रभु भगत भगती करन वालियां दा वत्सल नाम है प्यारे दा प्यारा है जमन मरण जां काल दे भय नूं भंजन नाश करन वाला है ऐसा वाहिगुरु है अते सब दा स्वामी मालक है।
गुण गावत नानक आलाप
सतगुरु जी कसन करदे हन कि असीं उस दे गुणां नूं रागां द्वारा आलाप उचारण करके गावत गाउंदे हां उहदा जस करदे रहिंदे हां।
बिलावल महला पंजवा
बिलावल राग दे अंदर पंजवें पातशाह दा पावन बचन है जी
जिस ते उपजया तिसह पछान
ऐ जीव जिस वाहिगुरु तो तू पैदा होया है ते कदे तां पछाण कर उस दी कौन है तेरा ओ पुत्र कहदा जिहनूं बाप दी उसियाण ना रहे भाई ਜਿਹਤੋਂ ਪੈਦਾ ਹੋਇਆ ਉਸ ਦੇ ਸਰੂਪ ਨੂੰ ਗੁਰਾਂ ਦੁਆਰਾ ਪਛਾਣ ਲੈ। ਜਾਣਨਾ ਕਰ ਉਸ ਨੂੰ ਜਿਹੜੀਆਂ ਅੱਖਾਂ ਤੇਰੇ ਕੋਲ ਨਹੀਂ ਹੈ, ਗੁਰੂ ਦੇ ਕੋਲ ਨਾ ਹੋ। ਸੇਖੜੀਆਂ ਵਿਅਨ ਜਿਹਨੀ ਦੱਸਣ ਦੋ ਮੈਂ ਪਿਰੀ, ਉਹ ਤੈਨੂੰ ਪਰਮਾਤਮਾ ਦਾ ਦਰਸ਼ਨ ਕਰਾਉਣਗੇ।
ਪਾਰ ਬ੍ਰਹਮ ਪਰਮੇਸ਼ਰ ਧਿਆਇਆ,
ਜਿਸਨੇ ਵੀ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ, ਜਿਹੜਾ ਬ੍ਰਹਮ ਵਿਆਪਕ ਹੈ ਅਤੇ ਪਰਮ ਈਸ਼ਵਰ ਹੈ, ਪਰਮੇਸ਼ਰ ਦੇ ਅਰਥਹੀਨ ਪਰਮ ਈਸ਼ਵਰ ਪ੍ਰਭੂ ਨੂੰ ਗੁਰਾਂ ਦੁਆਰਾ ਜਿਨ੍ਹਾਂ ਨੇ ਧਿਆਇਆ ਸਿਮਰਿਆ ਯਾਦ ਕੀਤਾ ਹੈ,
ਕੁਸਲ ਖੇਮ ਹੋਏ ਕਲਿਆਣ,
ਉਸਨੂੰ ਕੁਸਲ ਸੁੱਖ ਖੇਮ ਰੱਖਿਆ, ਕਲਿਆਣ ਮੋਖ ਆਦਿ ਦੇ ਫਲ ਪ੍ਰਾਪਤ ਹੋ ਗਏ ਹਨ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਗੁਰ ਪੂਰਾ ਭੇਟਿਓ ਵੱਡ ਭਾਗੀ,
ਵੱਡੇ ਭਾਗਾਂ ਵਾਲੇ ਜਿਹੜੇ ਉਹਨਾਂ ਨੂੰ ਪੂਰਨ ਗੁਰੂ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਮਿਲਦਾ ਹੈ, ਤੇ ਇਸ ਕਰਕੇ ਗੁਰੂ ਪੂਰਾ ਭੇਟਿਓ ਵੱਡ ਭਾਗੀ। ਤੇ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ,
ਅੰਤਰ ਜਾਮੀ ਸੁਗੜ ਸੁਜਾਨ,
ਜੋ ਗੁਰੂ ਸਾਹਿਬ ਦੇ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ, ਗੁਰਸਿੱਖਾਂ ਦੇ ਅੰਦਰ ਸੁਗੜ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾਟ ਨੂੰ ਘਟਣ ਵਾਲਾ ਹੈ, ਸੁਜਾਨ ਸਿਆਣਾ ਅੰਤਰਜਾਮੀ ਹੈ, ਸ੍ਰੇਸ਼ਟ ਨਾ ਬ੍ਰਹਮ ਗਿਆਨ ਦੀ ਸਮਝ ਦੇਣ ਵਾਲਾ, ਬ੍ਰਹਮ ਗਿਆਨ ਸਭ ਤੇ ਸ੍ਰੇਸ਼ਟ ਹੈ, ਉਹਦੀ ਸੋਝੀ ਦੇਣ ਵਾਲੇ ਨੇ ਸਤਿਗੁਰੂ।
ਹੱਥ ਦੀ ਰਾਖੇ ਕਰ ਆਪਣੇ,
ਤੇ ਗੁਰੂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਆਪਣੇ ਆਪ ਦੇ ਸੇਵ ਕਰਕੇ ਰਾਖੇ ਰੱਖਦਾ ਹੈ।
ਵੱਡ ਸਮਰੱਥ ਨਿਮਾਣਿਆ ਕੋ ਮਾਨ,
ਉਹ ਵੱਡ ਵੱਡਾ ਸਮਰੱਥ ਸਰਵ ਸ਼ਕਤੀਮਾਨ ਨਿਮਾਣਿਆ ਮਾਣਿਆ ਤੇ ਮਾਣ ਤੋਂ ਹੀਣਿਆਂ ਨੂੰ ਮਾਣ ਮਾਣ ਸਤਿਕਾਰ ਰੂਪ ਦੇਣ ਵਾਲਾ ਹੈ, ਜਾਂ ਮਾਣ ਤੋਂ ਹੀਣਿਆਂ ਦਾ ਮਾਣ ਸਤਿਕਾਰ ਰੂਪ ਹੈ ਆਪ ਵਾਹਿਗੁਰੂ।
ਭ੍ਰਮ ਭੈ ਬਿਨਸ ਗਏ ਖਿਨ ਭੀਤਰ,
ਤੇ ਉਹਨਾਂ ਦੇ ਪਾਏ ਪੰਜ ਪ੍ਰਕਾਰ ਦਾ ਪਰਮ ਤੇ ਸੱਤ ਪ੍ਰਕਾਰ ਦਾ ਭੈ ਡਰ ਜਿਹੜਾ ਪਿੱਛੇ ਸੁਣ ਚੁੱਕੇ ਹੋ ਤੁਸੀਂ, ਉਹ ਛਿਨ ਮਾਤਰ ਦੇ ਵਿੱਚ ਹੀ ਤੇ ਬਿਨਸ ਨਾਸ ਹੋ ਗਏ, ਖਤਮ ਹੋ ਗਏ ਦੋਨੇ। ਅਗਿਆਨ ਦਾ ਜਿਹੜਾ 10 ਦਿਨ ਅੰਧਕਾਰ,
ਅੰਧਕਾਰ ਪ੍ਰਗਟੇ ਚਾਨਾਣ,
ਅੰਧਕਾਰ ਤੇ ਜਿਹੜਾ ਅੰਧਕਾਰ ਹਨੇਰਾ ਸੀ ਅਗਿਆਨ ਦਾ, ਹਨੇਰੀ ਅੰਤਹਿ ਕਰਨ ਦੇ ਵਿੱਚ ਚਾਨਾਣ ਪ੍ਰਕਾਸ਼, ਜਿਹੜਾ ਪ੍ਰਕਾਸ਼ ਰੂਪ ਕੌਣ ਹੈ ਪ੍ਰਭੂ ਜੀ, ਉਹ ਪ੍ਰਗਟੇ ਸਾਕਸ਼ਾਤ ਹੋ ਗਏ ਹਨ।
ਸਾਸ ਸਾਸ ਆਰਾਧੈ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹੇ ਭਾਈ, ਉਸ ਐਸੇ ਸਮਰੱਥ ਗੁਰੂ ਜਾਂ ਸਮਰੱਥ ਪ੍ਰਭੂ ਨੂੰ ਸਾਸ ਸਾਸ ਹਰੇਕ ਸਾਸ ਦੇ ਵਿੱਚ ਆਉਂਦਿਆਂ ਜਾਂਦਿਆਂ ਸਵਾਸ ਤੇ ਆਰਾਧ ਸਿਮਰਨ ਕਰੀਏ ਉਸਦਾ।
ਸਦਾ ਸਦਾ ਜਾਈਏ ਕੁਰਬਾਨ,
ਸਦਾ ਸਦਾ ਹਮੇਸ਼ਾ ਹਮੇਸ਼ਾ ਉਹ ਤੋਂ ਕੁਰਬਾਨ ਬਲਿਹਾਰ ਜਾਣਨਾ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਚਨ ਉਚਾਰਦੇ ਹਨ ਜੀ।
ਦੋਵੇਂ ਥਾਵ ਰੱਖੇ ਗੁਰ ਸੂਰੇ,
ਹੇ ਭਾਈ ਗੁਰੂ ਜਿਹੜਾ ਹੈ ਉਹ ਹੈ ਸੂਰਮਾ। ਸੂਰਮਾ ਕਿਉਂ ਹੈ, ਜਿਨ ਮਿਲ ਮਾਰੇ ਪੰਚ ਸੂਰ ਵੀ ਰਹੇ ਸੋ ਕੌਣ ਬਲੀ ਰਹੇ, ਜਿਨ ਪੰਚ ਮਾਰ ਵਿਦਾਰ ਗੁਜ਼ਾਰੇ ਸੋ ਪੂਰਾ ਇਹ ਕਲੀਰੇ ਪੂਰੇ ਨੇ ਸਤਿਗੁਰੂ। ਤੋ ਇਸ ਕਰਕੇ ਤੇ ਇਹ ਤਿੰਨ ਪ੍ਰਕਾਰ ਦੇ ਜਿਹੜੇ ਤਿੱਥ ਹੈ, ਜੋਧ ਮਹਾਂਵਲ ਸੂਰ, ਤੇ ਜੋਧਾ ਤੇ ਮਹਾਂਬਲੀ ਤੇ ਸੂਰਮਾ। ਜੋਧਾ ਕੌਣ ਹੁੰਦਾ ਹੈ, ਜਿਹੜਾ ਦੁਸ਼ਮਣ ਦੇ ਸਾਹਮਣੇ ਲੜਦਾ, ਇੱਕ ਨਾਲ ਇੱਕ ਲੜਕੇ ਉਹਨੂੰ ਦੁਸ਼ਮਣ ਨੂੰ ਖਤਮ ਕਰ ਦਿੰਦਾ, ਉਹਨੂੰ ਯੋਧਾ ਕਹਿੰਦੇ ਹੈ। ਜਾਂ ਫਿਰ 100 ਦੇ ਨਾਲ ਇਕੱਲਾ ਲੜਦਾ, ਜਾਂ 1000 ਦੇ ਨਾਲ ਇਕੱਲਾ ਲੜਦਾ, ਉਹਨੂੰ ਕਹਿੰਦੇ ਨੇ ਯੋਧਾ। ਮਹਾਂਬਲੀ ਹੁੰਦਾ ਜਿਹੜਾ 10,000 ਨਾਲ ਇਕੱਲਾ ਹੀ ਮੁਕਾਬਲਾ ਕਰੇ, 10,000 ਦਾ ਉਹਨਾਂ ਦੇ ਉੱਤੇ ਭਾਰੂ ਪਵੇ, ਉਹਨੂੰ ਕਹਿੰਦੇ ਹੈ ਵੀ ਇਹ ਬਈ ਮਹਾਂਬਲੀ ਸੀ। ਤੇ ਸੂਰਮਾ ਕਿਹਨੂੰ ਕਹਿੰਦੇ ਹੈ, ਜਿਹੜਾ ਲੱਖਾਂ ਦੀ ਗਿਣਤੀ ਦੇ, ਜਿਵੇਂ ਚਮਕੌਰ ਸਾਹਿਬ ਦਾ ਜੰਗ ਸਿੰਘਾਂ ਨੇ ਲੜਿਆ, ਉਹਨੂੰ ਸੂਰਮਾ ਕਹਿੰਦੇ ਹੈ। ਇਸੇ ਪ੍ਰਕਾਰ ਜਿਹੜਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਕੇ ਉਹ 100 ਦੇ ਨਾਲ ਲੜਨ ਦੀ ਨਿਆਏ, ਜਾਂ 1000 ਦੇ ਨਾਲ ਲੜਨ ਲਿਆਈ, ਜਾਂ ਫਿਰ ਇੱਕ ਸਰੀਰ ਦੇ ਨਾਲ ਉਹਨੂੰ ਬਜਰਕ ਰਹਿਤ ਨਹੀਂ ਹੋਣ ਦਿੰਦਾ, ਪਾਪ ਨਹੀਂ ਹੋਣ ਦਿੰਦਾ, ਮਾੜਾ ਕਰਮ ਨਹੀਂ ਹੋਣ ਦਿੰਦਾ, ਉਹਨੂੰ ਯੋਧਾ ਕਹਿੰਦੇ ਆ। ਮਹਾਂਬਲੀ ਹੁੰਦਾ ਜੇ 10 ਇੰਦਰੀਆਂ ਨੂੰ ਵਿਸ਼ਿਆਂ ਵੱਲ ਨਾ ਜਾਣ ਦੇਵੇ, ਉਹ ਮਹਾਂਬਲੀ ਹੋ ਗਿਆ। ਸੂਰਮਾ ਜਿਹੜਾ ਮਨ ਦੇ ਸੰਕਲਪਾਂ ਤੇ ਵੀ ਫਤਿਹ ਪਾ ਲਵੇ, ਇਸ ਕਰਕੇ ਗੁਰੂ ਜਿਹੜਾ ਨਾ ਉਹ ਸੂਰਮਾ, ਮਨ ਦੇ ਸੰਕਲਪਾਂ ਤੇ ਵੀ ਫਤਿਹ ਪਾਈ ਵੀ ਹੈ ਉਹਨੇ। ਹੇ ਭਾਈ ਕਾਮਾਦਿਕ ਵਿਕਾਰ ਜਿਹੜੇ ਨੇ, ਇਹ ਮਨ ਉੱਪਰ ਫਤਿਹ ਪਾਉਣ ਵਾਲੇ ਗੁਰੂ ਸਾਹਿਬ ਜੀ ਸੂਰਮੇ ਨੇ ਮਨ ਦੇ ਉੱਤੇ ਫਤਿਹ ਪਾ ਲਈ ਉਹਨੇ, ਫਤਿਹ ਪਈ ਮਨ ਜੀਤ। ਕਾਮ ਆਦਿਕ ਵਿਕਾਰਾਂ ਨੂੰ ਵੀ ਜਿੱਤ ਲਿਆ, ਮਨ ਦੇ ਉੱਤੇ ਵੀ ਫਤਿਹ ਪਾ ਲਈ, ਇਸ ਕਰਕੇ ਗੁਰੂ ਸੂਰਮ ਹੈ। ਤੇ ਜਾਂ ਫਿਰ ਸਾਡੇ ਲੋਕ ਪ੍ਰਲੋਕ ਜਿਹੜੇ ਦੋ ਨੇ, ਇਹ ਥਾਂ ਦੋਵੇਂ ਥਾਵ, ਇੱਧਰ ਤਾਂ ਦੋਵੇਂ ਸੀ ਨਾ, ਇੱਕ ਵਿਕਾਰ ਸੀ ਦੂਜਾ ਮਨ ਸੀ, ਦੋਵੇਂ ਥਾਵ ਰੱਖੇ ਗੁਰਸੂਰੇ, ਗੁਰੂ ਸੂਰਮੇ ਨੇ ਥਾਂ ਹੀ ਰੱਖਦੇ ਪਾ ਇਹਨਾਂ ਨੂੰ ਜਿੱਤ ਲਿਆ ਹੈ। ਜਾਂ ਫਿਰ ਇਸ ਦਾ ਲੋਕ ਤੇ ਪ੍ਰਲੋਕ ਦੋਵੇਂ ਥਾਂ ਥਾਂ ਰੱਖੇ, ਰੱਖ ਲਈ ਭਾਵ ਲੋਕ ਔਰ ਲਉਦੇ ਪੈਜ ਅਤੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ਿਸ਼ ਕਰ ਦਿੱਤੀ ਹੈ। ਦੋਵੇਂ ਥਾਵ ਰੱਖੇ ਗੁਰਸੂਰੇ, ਸੁਲੀ ਖਾਂ ਤੇ ਸੁਲਭੀ ਖਾਂ, ਇਹ ਵੀ ਤਾਂ ਦੋ ਸੀ, ਥਾਂ ਹੀ ਰੱਖ ਦਿੱਤੇ, ਸਿਰੇ ਤੱਕ ਨਹੀਂ ਪਹੁੰਚੇ, ਗੁਰੂ ਘਰ ਤੱਕ ਨਹੀਂ ਪਹੁੰਚੇ, ਉੱਥੇ ਰਸਤੇ ਦੇ ਵਿੱਚ ਥਾਂ ਹੀ ਧਰਤੀ ਤੇ ਸੁੱਟ ਦਿੱਤੇ ਹਨ। ਇਹ ਗੁਰੂ ਸੂਰਮੇ ਦੀ ਸਮਰੱਥਾ ਸੀ। ਦੋਵੇਂ ਥਾਵ ਰੱਖੇ ਗੁਰਸੂਰੇ, ਅੰਤਸਕਰਨ ਰੂਪੀ ਥਾਂ ਵਿੱਚ ਰਾਗ ਤੇ ਦਵੈਸ਼ ਇਹ ਵੀ ਦੋ ਨੇ, ਇਹ ਰੋਕ ਕੇ ਰੱਖ ਦਿੱਤੇ ਨੇ, ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ। ਦੋਵੇਂ ਥਾਵ ਰੱਖੇ ਗੁਰਸੂਰੇ, ਬੁਰਾ ਤੇ ਭਲਾ ਅਧਿਆਸ ਰੂਪੀ ਦੋਵੇਂ ਥਾਂ ਰੋਕ ਕੇ ਰੱਖੇ ਹੈ ਪੂਰੇ ਗੁਰੂ ਸਾਹਿਬ ਨੇ, ਸੂਰੇ ਗੁਰੂ ਸਾਹਿਬ ਨੇ। ਜਾਂ ਫਿਰ ਦੋਵੇਂ ਥਾਵ, ਦੋਨੇ ਥਾਵ ਕਿਹੜੇ, ਅਗਿਆਨ ਤੇ ਅਗਿਆਨ ਦੀਆਂ ਸ਼ਕਤੀਆਂ ਦੋ, ਅਭਾਨਾ ਪਾਤ ਸ਼ਕਤੀ ਉਹ ਕੀ ਹੈ, ਪਰਮਾਤਮਾ ਦਾ ਪ੍ਰਤੀਤ ਨਾ ਹੋਣਾ, ਅਸਤਵ ਪਾਤਕ ਸ਼ਕਤੀ ਪਰਮਾਤਮਾ ਹੈ ਹੀ ਨਹੀਂ, ਇਹ ਦੋਵੇਂ ਥਾਂ ਰੱਖ ਦਿੱਤੇ ਪੂਰਨ ਗੁਰੂ ਨੇ ਗਿਆਨ ਦੇ ਕੇ। ਦੋਵੇਂ ਥਾਂ ਜੰਮਣ ਤੇ ਮਰਨਾ ਇਹ ਵੀ ਦੋਨੇ ਥਾਂ ਰੱਖੇ, ਰੋਕ ਰੱਖੇ ਨੇ ਕਿਸ ਨੇ, ਸੂਰਮੇ ਗੁਰੂ ਸਾਹਿਬ ਨੇ। ਦੋਵੇਂ ਦਵੈਤ ਰੂਪੀ ਥਾਂ ਇਹਨਾਂ ਨੂੰ ਦਵੈਤ ਹੈ ਜਿਹੜੀ, ਇਹ ਸਾਧ ਸੰਜੀ ਹੈ ਤੇ ਇਸ ਨੂੰ ਰਾਗ ਦਵੈਸ਼ ਦੋ ਨੇ, ਇਹ ਦੋਨਾਂ ਤੋਂ ਰੱਖਿਆ ਕੀਤੀ ਹੈ ਸੂਰਮੇ ਗੁਰੂ ਸਾਹਿਬ ਨੇ, ਹੋਰ ਨਹੀਂ ਕੋਈ ਕਰ ਸਕਦਾ ਹੈ।
ਹਲਤ ਪਲਤ ਪਾਰ ਬ੍ਰਹਮ ਸਵਾਰੇ,
ਗੁਰੂ ਦੀ ਓਟ ਕਰਕੇ ਪਾਰ ਬ੍ਰਹਮ ਪਰਮਾਤਮਾ ਜਿਹੜਾ ਹੈ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ, ਆਪਣੇ ਸੇਵਕਾਂ ਦੇ ਹਲਤ ਪਲਤ ਲੋਕ ਪ੍ਰਲੋਕ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ ਉਸਨੇ।
ਕਾਰਜ ਹੋਏ ਸਗਲੇ ਪੂਰੇ,
ਤੇ ਉਹਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਆਦਿ ਦੇ ਸਗਲੇ ਸਾਰੇ ਕਾਰਜ ਕੰਮ, ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੇਣਾ ਇਹ ਵੀ ਪੂਰਨ ਹੋ ਗਏ। ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਹਰ ਹਰ ਨਾਮ ਜਪਤ ਸੁਖ ਸਹਿਜ,
ਹਰ ਹਰੇ ਪਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਤ ਜਪਦੇ ਆ ਸਹਿਜੇ ਸੁਭਾਵਕ ਹੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
ਮੱਜਨ ਹੋਵਤ ਸਾਧੂ ਧੂਰੇ,
ਸਾਧੂ ਸ੍ਰੇਸ਼ਟ ਸੰਤ ਜਨਾਂ ਦੇ ਚਰਨ ਧੂਰੇ ਧੂੜੀ ਕਰਕੇ ਤੀਰਥਾਂ ਦਾ ਮੱਜਨ ਇਸ਼ਨਾਨ ਹੋਵਤ ਹੁੰਦਾ ਹੈ।
ਆਵਣ ਜਾਣ ਰਹੇ ਥਿਤ ਪਾਈ,
ਪਰਮਾਤਮਾ ਦੇ ਜਿਹੜੇ ਸੇਵਕ ਨੇ ਜਨਮ ਧਾਰ ਕੇ ਆਵਣ ਆਉਣਾ ਤੇ ਮਰ ਕੇ ਜਿਹੜਾ ਜਾਣਾ, ਇਹ ਆਉਣਾ ਤੇ ਜਾਣਾ ਉਹਨਾਂ ਵੱਲੋਂ ਰਹੇ ਰਹਿਤ ਹੋ ਗਏ, ਤੇ ਇਸ ਕਰਕੇ ਫਿਰ ਉਹਨਾਂ ਨੇ ਥਿਤ ਪਾਈ, ਉਹਨਾਂ ਨੇ ਤੁਰਿਆ ਸਰੂਪ ਰੂਪੀ ਪਦ ਵਿੱਚ ਥਿਤ ਇਸਤਦੀ ਪਾਈ, ਪਾਉਣਾ ਕੀਤੀ ਹੈ।
ਜਨਮ ਮਰਨ ਕੇ ਮਿਟੇ ਬਸੂਰੇ,
ਉਹਨਾਂ ਦੇ ਜੰਮਣ ਤੇ ਮਰਨ ਦੇ ਬਸੂਰੇ ਝੋਰੇ ਮਿਟੇ ਨਿਵਿਰਤ ਹੋ ਗਏ ਹਨ ਜੀ।
ਭ੍ਰਮ ਭੈ ਤਰੇ ਛੁਟੇ ਭੈ ਜਾਣ ਕੇ,
ਸੇਵਕ ਜਨ ਜਿਹੜੇ ਸੀ ਭਰਮ ਅਤੇ ਭੈ ਡਰ ਵਾਲੇ ਸੰਸਾਰ ਸਮੁੰਦਰ ਤੋਂ, ਸੇਵਕ ਜਨ ਭਰਮ ਅਤੇ ਭੈ ਵਾਲੇ ਡਰਾਉਣਾ ਜਿਹੜਾ ਸੰਸਾਰ ਸਮੁੰਦਰ ਤਰੇ ਤਰ ਗਏ ਨੇ, ਅਤੇ ਉਹ ਜਮਦੂਤਾਂ ਦਾ ਜਾਂ ਧਰਮ ਰਾਜ ਦਾ ਜਿਹੜਾ ਭੈ ਡਰ ਉਹ ਤੋਂ ਵੀ ਛੁੱਟੇ ਛੁੱਟ ਗਏ ਹਨ।
ਘਾਟ ਘਾਟ ਏਕ ਰਹਿਆ ਭਰ ਪੂਰੇ,
ਉਹਨਾਂ ਨੇ ਚਾਰੇ ਖਾਣੀਆਂ ਦੇ ਘਟ ਘਟਾਂ ਘਟਾਂ ਵਿੱਚ ਏਕ ਅਦੁੱਤੀ ਬ੍ਰਹਮ ਹੀ ਭਰਪੂਰੇ ਵਿਆਪਕ ਹੋਇਆ, ਵਿਆਪਕ ਹੋ ਰਿਹਾ ਤੇ ਇਹ ਜਾਣਨਾ ਕੀਤਾ ਵੀ ਵਿਆਪਕ ਹੋ ਰਿਹਾ ਹੈ।
ਨਾਨਕ ਸਰਨ ਪਰਿਉ ਦੁਖ ਭੰਜਨ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਥਨ ਕਰਦੇ ਹਨ ਸਤਿਗੁਰੂ, ਅਸੀਂ ਉਹਨਾਂ ਦੁੱਖਾਂ ਨੂੰ ਭੰਨਣ ਜਾਣੀ ਨਾਸ਼ ਕਰਨ ਵਾਲੇ ਪਰਮਾਤਮਾ ਗੁਰੂ ਦੀ ਸ਼ਰਨ ਓਟ ਵਿਚ ਪਰਿਉ ਪਏ ਹਾਂ, ਪੈਣਾ ਕੀਤਾ ਹੈ।
ਅੰਤਰ ਬਾਹਰ ਪੇਖ ਹਜੂਰੇ,
ਉਸ ਨੂੰ ਹੀ ਅਸੀਂ ਹਿਰਦੇ ਦੇ ਅੰਦਰ ਅਤੇ ਬਾਹਰ ਵਿਚ ਹਜੂਰੇ ਨੇੜੇ ਤੋਂ ਨੇੜੇ ਪੇਖ ਵੇਖਣਾ ਕਰਦੇ ਹਾਂ, ਤੇ ਉਹ ਹਜ਼ੂਰੀ ਦਾ ਮਤਲਬ ਵੀ ਹਜ਼ੂਰੀ ਵਿੱਚ ਨੇੜੇ, ਉਹਨੂੰ ਨੇੜੇ ਤੋਂ ਨੇੜੇ ਵੀ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ੋਰ ਹੈ, ਐਸਾ ਪਰਮੇਸ਼ੁਰ ਹੈ ਉਹ ਪਰਮੇਸ਼ੁਰ ਵਾਹਿਗੁਰੂ ਨੂੰ ਹਾਜ਼ਰ ਹਜ਼ੂਰ ਸਮਝਦੇ ਹਾਂ, ਇਸ ਕਰਕੇ ਪਾਪਾਂ ਤੋਂ ਬਚੀਦਾ ਹੈ। ਆਓ ਅੱਜ ਦੀ ਕਥਾ ਦੇ ਨਿਤਨੇਮ ਦੀ ਸਮਾਪਤੀ ਹੁੰਦੀ ਹੈ ਇੱਥੇ। ਨਿਯਮ ਅਨੁਸਾਰ ਜੋ ਮਹਾਰਾਜ ਸਾਹਿਬ ਨੇ ਆਪਾਂ ਸਾਰਿਆਂ ਨੂੰ ਇਹ ਸਮਾਂ ਬਖਸ਼ਿਆ, ਭਾਈ ਮਨੁੱਖਾ ਸਰੀਰ ਹੱਥੋਂ ਜਾ ਰਿਹਾ ਹੈ ਇੱਕ ਇੱਕ ਸਵਾਸ ਕਰਕੇ, ਜਿਨ੍ਹਾਂ ਲਾਭ ਉਠਾਉਂਦਾ ਲਓ ਆਓ ਹੁਣ ਇੱਥੇ ਸਤਸੰਗ ਦੀ ਸਮਾਪਤੀ ਹੈ।
ਭ੍ਰਮ ਭੈ ਤਰੀ ਸੁਤੇ ਭੈ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸਰਣ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਕ ਹਜ਼ੂਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।